ਨਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-749-9596 ਤੇ ਜਾਂ ਫਿਰ ਤੁਸੀਂ ਜਾ ਸਕਦੇ ਹੋ 30 ਰਸੀਨ ਰੋਡ ਇਟੋਬੀਕੋ ਜੋ ਕਿ ਰੈਕਸਟਲ ਦੇ ਵਿੱਚ ਮੌਜੂਦ ਹੈ। ਹੋਰ ਤਾਂ ਹੋਰ ਇਹ ਤਾਂ ਟੋਹ ਦੀਆਂ ਸੇਵਾਵਾਂ ਵੀ ਦਿੰਦੇ ਨੇ। ਰੈਕਸਟਲ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ। 416-749-9596 ਨਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 ਰਸੀਨ ਰੋਡ 416-749-9596।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
चाहते हो किसी को भी कनाडा बुलाना,
पर मम्मी पापा मेरे पास जल्दी जल्दी आना।
स्टूडेंट, बिजनेस वीजा या कोई आना चाहे विजिटर,
ब्रदर को बुलाना है या आना चाहे सिस्टर।
CWC इमिग्रेशन,
CWC इमिग्रेशन
9056704444।
670-4444 CWC इमिग्रेशन आपको आपके अपनों से मिलाए।
ਨਵਾਂ ਲੈ ਲਿਆ ਟਰੱਕ ਤੇਰੇ ਬਾਈ ਨੇ, ਉਹ ਬਾਬਿਆਂ ਤੇ ਚੱਲ ਚੱਲੀਏ।
ਬਾਈ ਇੰਨੀ ਜਲਦੀ ਨਵਾਂ ਟਰੱਕ ਲੈ ਲਿਆ?
ਆਹੋ, ਜਦੋਂ ਵਧੀਆ ਟ੍ਰੇਨਿੰਗ ਹੋਵੇ, ਵਧੀਆ ਕੰਪਨੀਆਂ ਵੀ ਹਾਇਰ ਕਰਦੀਆਂ, ਫਿਰ ਵਧੀਆ ਪੈਕੇਜ, ਚੰਗੇ ਪੈਸੇ ਮਿਲਦੇ ਵੀਰ।
ਤੇ ਸਾਨੂੰ ਵੀ ਦੱਸ ਕਿੱਥੋਂ ਲਈ ਆ ਟ੍ਰੇਨਿੰਗ?
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੋਂ ਦਹਾਕਿਆਂ ਤੋਂ ਟ੍ਰੇਨਿੰਗ ਦਿੰਦੇ ਆ ਰਹੇ ਨੇ।
ਇਹਨਾਂ ਦੀ ਟ੍ਰੇਨਿੰਗ ਚ ਕੀ ਖਾਸ ਆ?
1-to-1 ਟ੍ਰੇਨਿੰਗ ਦਿੰਦੇ ਪ੍ਰੋਪਰ, ਉਹ ਵੀ ਤੁਹਾਡੇ ਸਕੇਜੂਲ ਦੇ ਅਕੋਰਡਿੰਗ। ਤੁਹਾਨੂੰ ਆਪਣਾ ਕੰਮ ਛੱਡਣ ਦੀ ਵੀ ਲੋੜ ਨਹੀਂ। ਏਅਰ ਬ੍ਰੇਕਾਂ ਕਲਾਸਾਂ ਜਿਹੜੀਆਂ ਹਰੇਕ ਸ਼ਨੀਚਰਵਾਰ ਤੇ ਐਤਵਾਰ।
ਬਾਈ ਨੰਬਰ ਢੇ ਦੇ,
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ, 416-675-7500, 416-675-7500 ਤੇ ਅੱਜ ਹੀ ਸੰਪਰਕ ਕਰੋ।
ਪ੍ਰਮੁੱਖ ਅਫਸਰ ਸੁਬਾਹ 8 ਵਜੇ ਤੋਂ ਲੈ ਕੇ 10 ਵਜੇ ਤੱਕ ਸੈਕਿੰਡ ਆਵਰ 'ਚ ਤੁਹਾਡਾ ਸਭ ਦਾ ਨਿੱਘਾ ਸਵਾਗਤ। ਇੱਕ ਵਾਰੀ ਫਿਰ ਦੱਸ ਦਈਏ ਕਿ ਐਡਮਿੰਟਨ ਸ਼ਹਿਰ ਦੇ ਵਿੱਚ ਮੇਰੇ ਪਾਸ ਕੁਝ ਟਾਊਨ ਹਾਊਸ ਆਏ ਨੇ ਜਿਹੜੇ ਕਿ ਇਸ ਵੀਕਐਂਡ ਦੇ ਉੱਤੇ ਅੱਜ ਕੱਲ੍ਹ ਪਰਸੋਂ ਚੌਥੇ ਤਿੰਨ ਚਾਰ ਦਿਨ ਮੈਂ ਉਹਨਾਂ ਟਾਊਨ ਹਾਊਸਿਸ 'ਤੇ ਕੰਮ ਕਰਨਾ। ਐਡਮਿੰਟਨ ਸ਼ਹਿਰ ਦੇ ਏਰੀਆ ਸ਼ੇਰਵੁੱਡ ਪਾਰਕ ਦੇ ਏਰੀਏ ਦੇ ਵਿੱਚ, ਜਿੱਥੇ ਸਾਰੇ ਆਸੇ ਪਾਸੇ ਮਲਟੀ ਮਿਲੀਅਨ ਡਾਲਰ ਦੇ ਹੋਮ ਨੇ, ਉਹਨਾਂ ਘਰਾਂ ਦੇ ਵਿਚਕਾਰ ਇਹ ਟਾਊਨ ਹਾਊਸਿਸ ਦੀ ਸਬ ਡਿਵੀਜ਼ਨ ਹੈ। ਉਹਦੇ ਕੁਝ ਘਰ ਮੈਨੂੰ ਐਕਸਕਲੂਸਿਵਲੀ ਵੇਚਣ ਨੂੰ ਮਿਲੇ ਨੇ ਜਿਹੜੇ ਮੈਂ ਤੁਹਾਡੇ ਲਈ ਪੇਸ਼ ਕਰ ਰਿਹਾ ਵਾਂ। ਸੋ ਤੁਸੀਂ ਐਡਮਿੰਟਨ ਸ਼ਹਿਰ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਦਿਸ ਇਜ਼ AAA ਲੋਕੇਸ਼ਨ, 416-970-5005 ਮੇਰਾ ਨੰਬਰ ਹੈ। ਤੇ ਪ੍ਰੋਗਰਾਮ ਖੁਸ਼ਹਾਲ ਸੁਬਾਹ 8 ਵਜੇ ਤੋਂ ਲੈ ਕੇ 10 ਵਜੇ ਤੱਕ ਹਰੀਸ਼ ਪਰਮਾ ਜੀ ਮੇਰੇ ਨਾਲ ਇਸ ਸਮੇਂ ਜੁੜ ਚੁੱਕੇ ਨੇ। ਪਰਮਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਹਰਵਾ ਸਾਹਿਬ, ਥੈਂਕ ਯੂ ਵੈਰੀ ਮੱਚ, ਔਰ ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਬ੍ਰਹਮਣ ਸਾਹਿਬ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਔਨ ਏਅਰ ਲੈਣ ਲੱਗਿਆ ਤੇ ਮੈਨੂੰ ਛਿੱਕ ਆਉਂਦੀ ਸੀਗੀ, ਤੇ ਛਿੱਕ ਰੋਕਣ ਦੇ ਲਈ ਕੀ ਆਪਾਂ ਕਰ ਸਕਦੇ ਹਾਂ ਕਿ ਛਿੱਕ ਰੋਕੀ ਜਾ ਸਕੇ?
ਹਾਂ, ਪਹਿਲੀ ਗੱਲ ਤਾਂ ਇਹ ਬੜੀ ਇੰਪੋਰਟੈਂਟ ਹੈ, ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਨੇ, ਜਿਹੜੇ ਨੈਚੁਰਲ ਅਰਜਿਸ ਹੁੰਦੀਆਂ ਉਹ ਰੋਕਣਾ ਨਹੀਂ ਹੈ
ਜੀ।
ਜੇ ਤੁਸੀਂ ਰੋਕੋਗੇ ਤਾਂ ਰੋਗ ਹੋ ਸਕਦਾ, ਇਹ ਆਯੁਰਵੇਦ ਚ ਲਿਖਿਆ। ਜਿੰਨੀਆਂ ਨੈਚੁਰਲ ਅਰਜੀਜ ਨੇ, ਛਿੱਕ ਆਣੀ ਹੈ, ਤੁਹਾਨੂੰ ਯੂਰਿਨ ਪਾਸ ਕਰਨ ਲਈ ਹਾਜ਼ਰ ਹੋ ਰਹੀ ਹੈ, ਸਟੂਲ ਪਾਸ ਕਰਨ ਲਈ ਹਾਜ਼ਰ ਹੋ ਰਹੀ ਹੈ, ਇਹ ਅਰਜੀਜ ਨੂੰ ਰੋਕਣਾ ਨਹੀਂ ਹੈ। ਸਾਡੇ ਗ੍ਰੰਥਾਂ ਦੇ ਵਿੱਚ ਦੋ ਤਰ੍ਹਾਂ ਦੇ ਵੇਗ ਦੱਸੇ ਗਏ ਨੇ, ਇੱਕ ਤਾਂ ਜਿਹਨਾਂ ਨੂੰ ਰੋਕਣਾ, ਇੱਕ ਜਿਹਨਾਂ ਨੂੰ ਨਹੀਂ ਰੋਕਣਾ। ਜਿਹੜੇ ਨੈਚੁਰਲ ਅਰਜੀਜ ਹੈ ਇਹਨਾਂ ਨੂੰ ਰੋਕਣਾ ਨਹੀਂ ਹੈ, ਲੇਕਿਨ ਉਹਦੇ ਚ ਇਹਨਾਂ ਨੇ ਕਈ ਜਗ੍ਹਾ ਤੇ ਇਹ ਵੀ ਲਿਖਿਆ ਹੈ ਵੀ ਜਿਹੜੇ ਥੋਟਸ ਨੇ, ਕਈ ਵਾਰ ਗੁੱਸਾ ਆਉਂਦਾ, ਉੱਥੇ ਤੁਸੀਂ ਰੋਕਣਾ, ਉੱਥੇ ਆਪਣੇ ਆਪ ਨੂੰ ਕੰਟਰੋਲ ਕਰਨਾ। ਸੋ ਇਹ ਇੱਕ ਸਾਡਾ ਚੈਪਟਰ ਹੈ, ਧਾਰਨੀਆਂ ਅਧਾਰਨੀਆਂ ਵੇਗ, ਕਿਹੜੀ ਚੀਜ਼ ਰੋਕਣੀ ਹੈ, ਕਿਹੜੀ ਨਹੀਂ ਰੋਕਣੀ, ਇਹਦੇ ਤੇ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਊਂਗਾ ਜੀ।
ਪਰ ਹੁਣ ਮੈਂ ਔਨ ਏਅਰ ਸੀਗਾ, ਸੋ ਔਨ ਏਅਰ ਜੇ ਮੈਂ ਰੋਕਦਾ ਜਾਂ ਫਿਰ ਉਹਦੇ ਲਈ ਮੈਨੂੰ ਇਹਦਾ ਸੌਖਾ ਜਿਹਾ ਤਰੀਕਾ ਲੱਭਿਆ ਹੋਇਆ, ਨੱਕ ਨੂੰ ਚੰਗੀ ਤਰ੍ਹਾਂ ਮਲ ਦੋ ਤੇ ਫਿਰ ਇਹ ਛਿੱਕ ਰੁਕ ਜਾਂਦੀ ਹੈ।
ਹਾਂ, ਉਹਨੂੰ ਨਾ ਰੋਕੋ ਤਾਂ ਠੀਕ ਰਹੇਗਾ ਜੀ।
ਅੱਛਾ, ਪਰ
ਛਿੱਕ ਆ ਗਈ ਤਾਂ ਛਿੱਕ ਨੂੰ ਆਣ ਦੋ। ਉਸ ਤੋਂ ਬਾਅਦ ਹਾਂ, ਜੇ ਛਿੱਕਾਂ ਦਾ ਰੋਗ ਹੋ ਜਾਂਦਾ ਵੀ ਛਿੱਕ ਜਿਹੜੀ ਹੈ ਤੁਹਾਨੂੰ ਬਾਰ ਬਾਰ ਆ ਰਹੀ ਹੈ, ਉਹਦੇ ਲਈ ਮੈਂ ਤੁਹਾਨੂੰ ਉਪਾਅ ਦੱਸਦਾ ਜੀ। ਜੇ ਛਿੱਕਾਂ ਬਾਰ ਬਾਰ ਆ ਰਹੀਆਂ, ਛਿੱਕਾਂ ਨਹੀਂ ਰੁਕ ਰਹੀਆਂ, ਉਹ ਇੱਕ ਐਲਰਜੀ ਕਰਕੇ ਨਾਰਮਲੀ ਹੋ ਜਾਂਦਾ, ਉਹਦੇ ਲਈ ਜਿਹੜੀਆਂ ਸਾਡੇ ਆਯੁਰਵੇਦ ਦੇ ਵਿੱਚ ਇਮਿਊਨਿਟੀ ਵਧਾਉਣ ਦੀਆਂ ਦਵਾਈਆਂ ਨੇ ਅਸੀਂ ਆਪਣੇ ਕਲੀਨਿਕ ਚ ਵੀ ਦਿੰਦੇ ਹਾਂ। ਦੋ ਤਰ੍ਹਾਂ ਦੇ ਕੈਪਸੂਲ ਨੇ ਜਿਵੇਂ ਕਿ ਹਲਦੀ, ਕਾਲਮੇਘ, ਇਹ ਤੋਂ ਬਣੇ ਹੋਏ ਨੇ, ਤੁਲਸੀ, ਗਿਲੋਏ, ਮੁਲੱਠੀ, ਜਟਾ ਮਾਨਸੀ, ਇਹਨਾਂ ਦੇ ਐਕਸਟ੍ਰੈਕਟ ਤੋਂ ਬਣਾ ਕੇ ਅਸੀਂ ਕੈਪਸੂਲ ਬਣਾਏ ਹੋਏ ਨੇ। ਉਹ ਜੇ ਬੰਦਾ ਜਿਹਨਾਂ ਨੂੰ ਇਹ ਕਈ ਵਾਰ ਰੋਗ ਹੁੰਦਾ ਜਿਹਦੇ ਚ ਛਿੱਕਾਂ ਬਾਰ ਬਾਰ ਆਈ ਜਾਂਦੀਆਂ, ਸਾਡੇ ਕੋਲ ਪੇਸ਼ੈਂਟ ਸਨ ਨੇ ਜਿਹੜੇ ਕਹਿੰਦੇ ਨੇ ਜੀ ਸਾਨੂੰ ਘੱਟੋ ਘੱਟ ਰੋਜ਼ ਦੀਆਂ 50-60 ਛਿੱਕਾਂ ਆ ਜਾਂਦੀਆਂ ਨੇ, ਉੱਥੇ ਅਸੀਂ ਇਹ ਦਵਾਈ ਦਿੰਦੇ ਹਾਂ। ਪਰ ਜੇ ਕਦੇ ਇੱਕ ਅੱਧੀ ਛਿੱਕ ਆਉਂਦੀ ਹੈ ਉਹ ਨੋਰਮਲੀ ਆਣੀ ਚਾਹੀਦੀ।
ਸੋ 2-4 ਛਿੱਕਾਂ ਨੇ ਜਿਹੜੀਆਂ ਦਿਹਾੜੀ ਦੀਆਂ ਆਉਣੀਆਂ ਚਾਹੀਦੀਆਂ ਨੇ। ਇਹ ਜ਼ਿਆਦਾਤਰ ਇਹ ਫੇਫੜਿਆਂ ਨੂੰ ਹੀ ਕਲੀਨ ਕਰਦੇ ਆ, ਜੇ ਫੇਫੜਿਆਂ ਚ ਕੋਈ ਕਿਸੇ ਤਰ੍ਹਾਂ ਦੀ ਕੋਈ ਏਦਾਂ ਦੀ ਚੀਜ਼ ਹੈਗੀ ਉਹਨੂੰ ਬਾਹਰ ਕੱਢਣ ਦੇ ਲਈ ਛਿੱਕ ਆਉਂਦੀ ਹੈ ਸਾਨੂੰ।
ਹਾਂਜੀ, ਇੱਕ ਤਰ੍ਹਾਂ ਦੀ ਫੋਰਸਫੁਲ ਐਕਸਪੀਰੇਸ਼ਨ ਹੁੰਦੀ ਹੈ, ਜਿਵੇਂ ਜ਼ੋਰ ਨਾਲ ਤੁਹਾਡੀ ਬੋਡੀ ਚੋਂ ਸਾਹ ਨਿਕਲਦਾ, ਤੇ ਜੇ ਆਪਣੇ ਨੇਜ਼ਲ ਟ੍ਰੈਕ ਦੇ ਵਿੱਚ ਜਾਂ ਗਲੇ ਦੇ ਵਿੱਚ ਜਾਂ ਉੱਪਰ ਅਪਰ ਰੈਸਪੀਰੇਟਰੀ ਟ੍ਰੈਕ ਚ ਕਿਤੇ ਕੋਈ ਐਲਰਜਨ ਹੋਵੇ ਜਾਂ ਕੋਈ ਧੂੜ ਦੇ ਕਣ ਹੋਣ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਹੋਵੇ ਜਿਹੜੀ ਇਰੀਟੇਟ ਕਰ ਰਹੀ ਹੈ, ਉਹ ਆਟੋਮੈਟਿਕਲੀ ਸਾਫ਼ ਹੋ ਜਾਂਦੀ ਹੈ।
ਅੱਛਾ, ਇਹਨਾਂ ਪ੍ਰੈਸ਼ਰ ਬਣ ਕਿੱਥੋਂ ਜਾਂਦਾ ਡਾਕਟਰ ਸਾਹਿਬ?
ਨਹੀਂ, ਇਕਦਮ ਬਣਦਾ ਜੀ ਅੰਦਰੋਂ, ਨਰਵਸ ਸਿਸਟਮ ਇਕਦਮ ਜਿਹੜੀ ਸਟਿਮੂਲੇਸ਼ਨ ਹੁੰਦੀ ਹੈ, ਜਿਹੜਾ ਸਾਡਾ ਡਾਇਫਰਾਮ ਹੁੰਦਾ ਪੇਟ ਦੇ ਵਿੱਚ, ਜਿਹੜਾ ਮਸਲ ਹੁੰਦਾ ਉਹ ਇਕਦਮ ਉਹਦੇ ਜਿਹੜੀ ਇਰੀਟੇਸ਼ਨ ਹੈ ਉਹਦੇ ਤੱਕ ਪਹੁੰਚ ਕੇ ਪਹਿਲਾਂ ਉਹ ਥੱਲੇ ਜਾਂਦਾ, ਫਿਰ ਇਕਦਮ ਉੱਪਰ ਨੂੰ ਆਉਂਦਾ ਜਿਹਦੇ ਨਾਲ ਸਾਹ ਬਾਹਰ ਆਉਂਦਾ।
ਡਾਕਟਰ ਸਾਹਿਬ, ਰੱਬ ਕਹਿ ਲਈਏ, ਕੁਦਰਤ ਕਹਿ ਲਈਏ, ਕਮਾਲ ਦਾ ਸਿਸਟਮ ਨਹੀਂ ਬਣਿਆ ਹੋਇਆ ਸਾਡਾ ਇਹ?
ਬਿਲਕੁਲ ਜੀ, ਬਿਲਕੁਲ
ਅਨਬਲੀਵੇਬਲ,
ਬਿਲਕੁਲ ਬਿਲਕੁਲ। ਇਹ ਤਾਂ ਇੱਕ ਇਸ ਤਰ੍ਹਾਂ ਦਾ ਕੁਦਰਤ ਨੇ ਬੋਡੀ ਬਣਾਈ ਹੈ ਜਿਹੜੀ ਇਨਸਾਨ ਸੋਚ ਨਹੀਂ ਸਕਦਾ। ਇੰਨੀਆਂ ਸਾਰੀਆਂ ਪ੍ਰੋਸੈਸਿਸ ਨੇ, ਇੰਨੇ ਸਾਰੇ ਹਜੇ ਤੱਕ ਫੈਕਟਸ ਨੇ ਜਿਹਨਾਂ ਦਾ ਹਜੇ ਤੱਕ ਵੀ ਪਤਾ ਨਹੀਂ ਲੱਗ ਰਿਹਾ। ਹਰ ਸਾਲ ਨੋਬਲ ਪ੍ਰਾਈਜ਼ ਮਿਲ ਰਿਹਾ ਮੈਡੀਸਨ ਦਾ ਸਾਇੰਟਿਸਟਾਂ ਨੂੰ, ਉਹ ਲੱਭਣ ਲਈ ਵੀ ਇਹ ਕੀ ਨਵੀਂ ਚੀਜ਼ ਹੈ।
ਸੋ ਕਿੱਡਾ
ਹਜੇ ਤੱਕ ਚੱਲ ਰਹੀ ਹੈ ਜੀ ਰਿਸਰਚ,
ਕਿੱਡਾ ਤਕੜਾ ਆਰਕੀਟੈਕਚਰ ਸਿਸਟਮ ਹੈ ਕਿ ਇੱਕ ਦੂਜੇ ਨਾਲ ਨਹੀਂ ਮਿਲਦੇ, ਇੱਕ ਬੰਦੇ ਦੀਆਂ ਹੱਥ ਦੀਆਂ ਰੇਖਾਵਾਂ ਦੂਜੇ ਨਾਲ ਨਹੀਂ ਮਿਲਦੀਆਂ, ਬਿਲੀਅਨਸ ਆਫ ਬਿਲੀਅਨਸ ਲੋਕ ਨੇ। ਸੋ ਇੱਕ ਬੰਦਾ ਦੂਜੇ ਨਾਲ ਨਹੀਂ ਮਿਲ ਰਿਹਾ, ਉਹਦੀਆਂ ਹੱਥ ਦੀਆਂ ਰੇਖਾਵਾਂ ਨਹੀਂ ਮਿਲ ਰਹੀਆਂ, ਅੰਗੂਠੇ ਦੀਆਂ ਫਿੰਗਰਪ੍ਰਿੰਟਸ ਨਹੀਂ ਮਿਲ ਰਹੇ ਗੇ। ਫਿਰ ਆਪਾਂ ਪੱਤੇ ਦੇਖ ਲਈਏ ਦਰਖਤਾਂ ਦੇ, ਦੇਖੋ ਕਿੰਨੇ ਬਿਲੀਅਨਸ ਬਿਲੀਅਨਸ ਦਰਖਤਾਂ ਦੇ ਪੱਤੇ, ਇੱਕ ਪੱਤਾ ਦੂਸਰੇ ਪੱਤੇ ਦੇ ਨਾਲ ਐਗਜੈਕਟਲੀ ਸੇਮ ਨਹੀਂ ਹੋ ਸਕਦਾ ਹੈਗਾ, ਫੁੱਲ ਪੱਤੀਆਂ ਸੇਮ ਨਹੀਂ ਹੋ ਸਕਦੀਆਂ, ਕਿੰਨੀਆਂ ਬਿਲੀਅਨਸ ਬਿਲੀਅਨਸ ਚੀਜ਼ਾਂ ਨੇ, ਔਰ ਕਿੱਦਾਂ ਦਾ ਡਿਜ਼ਾਇਨ ਬਣਦਾ ਕਿ ਹਰੇਕ ਚੀਜ਼ ਵੱਖਰੀ ਇੱਕ ਦੂਜੇ ਨਾਲੋਂ।
ਬਿਲਕੁਲ ਜੀ ਬਿਲਕੁਲ, ਕੁਦਰਤ ਦਾ ਤਾਂ ਕੋਈ ਮੁਕਾਬਲਾ ਨਹੀਂ ਹੁੰਦਾ
ਜੀ,
ਕੁਦਰਤ ਨੂੰ ਤਾਂ ਸਿਰਫ ਅਸੀਂ ਉਹਦਾ ਵੀ ਕੁਛ ਹਿੱਸੇ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਸਿਰਫ ਸਟੱਡੀ ਕਰ ਸਕਦੇ ਹਾਂ। ਵੀ ਕੁਦਰਤ ਦੇ ਕੋਈ ਇੱਕ ਚੀਜ਼ ਨੂੰ ਲੈ ਕੇ ਉਹਦੇ ਵਿੱਚ ਹੀ ਇਨਸਾਨ ਦਾ ਜੀਵਨ ਨਿਕਲ ਜਾਂਦਾ
ਜੀ,
ਸਿਰਫ ਸਟੱਡੀ ਕਰਨ ਚ, ਬਣਾ ਦੀ ਤਾਂ ਦੂਰ ਦੀ ਗੱਲ ਹੈ,
ਕਮਾਲ ਦੀ ਕੁਦਰਤ ਹੈ। ਅੱਛਾ ਜੀ ਡਾਕਟਰ ਸਾਹਿਬ, ਤੇ ਅੱਜ ਫਿਰ ਕਿਹੜੇ ਟਿਪਸ ਉੱਤੇ ਦੇਣੇ ਨੇ?
ਅੱਜ ਮੈਂ ਨਾ ਜੀ, ਜਿਹੜੇ 50-60 ਸਾਲ ਦੀ ਉਮਰ ਤੋਂ ਬਾਅਦ ਗੋਡਿਆਂ ਦੇ ਦਰਦ ਹੁੰਦੇ ਨੇ, ਇਹਦੀ ਕੰਪਲੇਂਟ ਕਾਫੀ ਲੋਕ ਲੈ ਕੇ ਆਉਂਦੇ ਨੇ, ਮੈਂ ਥੋੜੀ ਜਿਹੀ ਟਿਪਸ ਇਹਦੇ ਤੇ ਦੇਣਾ ਚਾਹੁੰਦਾ। ਜਿਹੜੇ ਆਮ ਤੌਰ ਤੇ 50-60 ਸਾਲ ਦੀ ਉਮਰ ਤੋਂ ਬਾਅਦ ਜਿਹੜੇ ਗੋਡਿਆਂ ਚ ਦਰਦ ਸ਼ੁਰੂ ਹੁੰਦੇ ਨੇ, ਜਿਹਨੂੰ ਆਮ ਲੋਕ ਕਹਿੰਦੇ ਜੀ ਮੇਰੇ ਗੋਡਿਆਂ ਦੇ ਵਿੱਚੋਂ ਗਰੀਸ ਖਤਮ ਹੋ ਗਈ, ਕੱਟ ਕੱਟ ਦੀਆਂ ਆਵਾਜ਼ਾਂ ਆਉਂਦੀਆਂ, ਪੌੜੀਆਂ ਚੜ੍ਹਨ ਲੱਗੇ ਜਾਂ ਉਤਰਨ ਲੱਗੇ ਤਕਲੀਫ਼ ਹੁੰਦੀ ਹੈ, ਕਈ ਪੇਸ਼ੈਂਟ ਕਹਿੰਦੇ ਅਸੀਂ ਲੇਡੀਜ਼ ਖਾਸ ਕਰਕੇ ਕਿਚਨ ਚ ਖੜੇ ਨਹੀਂ ਹੋ ਸਕਦੇ ਲੰਬੇ ਸਮੇਂ ਲਈ, ਜੇ ਖੜੇ ਹੁੰਦੇ ਹਾਂ ਤਾਂ ਦਰਦ ਸ਼ੁਰੂ ਹੋ ਜਾਂਦਾ। ਔਰ ਕਈ ਪੇਸ਼ੈਂਟ ਕਹਿੰਦੇ ਜੀ ਅਸੀਂ ਜੋ ਕਾਰ ਚੋਂ ਨਿਕਲਦੇ ਹਾਂ ਬੜੀ ਤਕਲੀਫ਼ ਹੁੰਦੀ ਹੈ, ਔਰ ਜਦੋਂ ਸਾਡੇ ਕੋਲ ਆਉਂਦੇ ਗੋਡੇ ਸੁੱਜੇ ਹੁੰਦੇ ਨੇ। ਔਰ ਨੋਰਮਲੀ ਜਿਵੇਂ 50-60 ਸਾਲ ਦੀ ਇਸ ਤੋਂ ਬਾਅਦ ਗੋਡੇ ਦੁਖਦੇ ਨੇ, ਜੇ ਫੈਮਿਲੀ ਡਾਕਟਰ ਕੋਲ ਜਾਂਦੇ ਨੇ ਪੇਸ਼ੈਂਟਸ ਤਾਂ ਉਹ ਕਹਿੰਦੇ ਨੇ ਜੀ ਕਿ ਤੁਸੀਂ ਇਹ ਜੇ ਪੇਨ ਕਿਲਰ ਖਾਓ ਫਿਰ ਤੁਹਾਡਾ ਆਪਰੇਸ਼ਨ ਕਰ ਦਿੰਦੇ ਗੋਡਿਆਂ ਦਾ। ਮੇਰੇ ਖਿਆਲ ਇਹ ਧਾਰਨਾ ਗਲਤ ਹੈ, ਗੋਡਿਆਂ ਦੇ ਆਪਰੇਸ਼ਨ ਕਰਾਉਣ ਦੀ ਲੋੜ ਹੀ ਨਹੀਂ ਹੈ। ਜੇ ਤੁਸੀਂ ਰੈਗੂਲਰ ਥੋੜੀ ਜਿਹੀ ਐਕਸਰਸਾਈਜ਼ ਕਰੋ ਗੋਡਿਆਂ ਦੀ, ਔਰ ਥੋੜੀ ਜਿਹੀਆਂ ਰੀਜੂਵਨੇਟਿੰਗ ਜਿਹੜੀਆਂ ਹਰਬਸ ਨੇ ਉਹਨਾਂ ਦਾ ਇਸਤੇਮਾਲ ਕਰੋ ਤਾਂ ਕਦੇ ਵੀ ਲੋੜ ਨਹੀਂ ਪੈਂਦੀ। ਮੈਂ ਪਿਛਲੇ 30-35 ਸਾਲ ਤੋਂ ਇਹ ਬਿਮਾਰੀ ਦਾ ਇਲਾਜ ਕਰਦਾ ਆ ਰਿਹਾ, ਔਰ ਕਾਫੀ ਸਾਡੇ ਕੋਲ ਪੇਸ਼ੈਂਟ ਨੇ, ਔਰ ਕਦੇ ਵੀ ਕੋਈ ਕਿਸੇ ਪੇਸ਼ੈਂਟ ਨੇ ਆਪਰੇਸ਼ਨ ਨਹੀਂ ਕਰਾਇਆ, ਬਲਕਿ ਇਹ ਦਵਾਈਆਂ ਜਿਹੜੀਆਂ ਰੀਜੂਵਨੇਟਿੰਗ ਹਰਬਸ ਨੇ, ਜਿਵੇਂ ਅਸ਼ਵਗੰਧਾ ਹੈ, ਗੂਗਲ ਹੈ, ਸਲਾਈ ਗੂਗਲ ਹੈ, ਕਰਕੁਮਿਨ ਹੈ, ਇਹਨਾਂ ਹਰਬਸ ਦੇ ਅਸੀਂ ਇੱਕ ਇਫੈਕਟ ਦੇਖੇ ਨੇ ਵੀ ਜਿਨ੍ਹਾਂ ਦੀ ਕੱਟ ਕੱਟ ਦੀ ਆਵਾਜ਼ ਆਉਂਦੀ ਹੈ ਗੋਡਿਆਂ ਚੋਂ ਉਹ ਵੀ ਹਟ ਜਾਂਦੀ ਹੈ, ਔਰ ਮਤਲਬ ਅੰਦਰਲੀ ਕਾਰਟੀਲੇਜ ਵੀ ਰਿਪੇਅਰ ਹੋ ਜਾਂਦੀ ਹੈ, ਅੰਦਰਲੀ ਸੋਜ ਹਟ ਜਾਂਦੀ ਹੈ, ਦਰਦ ਹਟ ਜਾਂਦਾ, ਬਲਕਿ ਸਿਰਫ ਗੋਡਿਆਂ ਦਾ ਨਹੀਂ ਬਾਕੀ ਦੇ ਜੋੜ ਵੀ ਜਿਹੜੇ ਨੇ ਉਹਨਾਂ ਚ ਵੀ ਲੁਬਰੀਕੇਸ਼ਨ ਸ਼ੁਰੂ ਹੋ ਜਾਂਦੀ ਹੈ। ਹੁਣ ਜਿਵੇਂ ਕਿਸੇ ਦੇ ਅੰਦਰੋਂ ਜੁਆਇੰਟਸ ਜਿਹੜੇ ਨੇ, ਜੋੜ ਜਿਹੜੇ ਨੇ, ਉਹ ਡਰਾਈ ਹੋ ਰਹੇ ਨੇ, ਉਹਨਾਂ ਦੇ ਅੰਦਰੋਂ ਫਲੂਇਡ ਘੱਟ ਰਿਹਾ ਹੈ, ਜਿਹਦੇ ਕਰਕੇ ਕਟ ਕਟ ਦੀਆਂ ਆਵਾਜ਼ਾਂ ਆ ਰਹੀਆਂ। ਉਹ ਜੇ ਗੋਡਿਆਂ ਦਾ ਆਪਰੇਸ਼ਨ ਕਰਾ ਵੀ ਦਊਂਗੇ, ਉਸ ਤੋਂ 2 ਸਾਲ ਬਾਅਦ ਹਿਪ ਜੁਆਇੰਟ ਦੇ ਵਿੱਚ ਓਸਟੀਓਆਰਥਰਾਈਟਿਸ ਸ਼ੁਰੂ ਹੋ ਜਾਏਗਾ। ਸੋ ਇਹ ਜਿਹੜਾ ਆਪਰੇਸ਼ਨ ਕਰਾਉਣ ਦੀ ਜਿਹੜੀ ਪ੍ਰਵਿਰਤੀ ਹੈ, ਇਹ ਆਪਾਂ ਨੂੰ ਛੱਡਣੀ ਚਾਹੀਦੀ ਹੈ, ਲੋੜ ਹੀ ਨਹੀਂ ਹੈ। ਔਰ ਥੋੜੀ ਐਕਸਰਸਾਈਜ਼ ਔਰ ਥੋੜਾ ਜਿਹਾ ਰੀਜੂਬਿਨੇਟਿੰਗ ਹਰਬਸ, ਇਹਨਾਂ ਦਾ ਇਸਤੇਮਾਲ ਕਰੋ। ਔਰ ਦੂਜਾ ਇੱਕ ਮੈਂ ਹੋਰ ਦੇਖਿਆ ਕਿ ਜਿਹੜਾ ਓਸਟੀਓਆਰਥਰਾਈਟਿਸ ਹੁੰਦਾ ਹੈ, ਜਿਹਨੂੰ ਅਸੀਂ ਜਿਹਦੀ ਮੈਂ ਜ਼ਿਕਰ ਕੀਤਾ ਵੀ ਇਹ ਇੱਕ ਡੀਜਨੇਟਿਵ ਜੁਆਇੰਟ ਡਿਜ਼ੀਜ਼ ਹੈ, ਇਹ ਚ ਬਾਡੀ ਚ ਡੀਜਨੇਸ਼ਨ ਹੋ ਰਹੀ ਹੈ, ਅੰਦਰੋਂ ਜੋੜਾਂ ਦੇ ਵਿੱਚੋਂ ਫਲੂਇਡ ਘੱਟ ਰਿਹਾ, ਬਣਦਾ ਹੀ ਨਹੀਂ ਫਲੂਇਡ। ਇਹਦਾ ਕਈ ਵਾਰ ਕੋਈ ਅੰਡਰਲਾਈਨ ਕੌਜ਼ ਵੀ ਹੁੰਦਾ, ਜਿਵੇਂ ਫੋਰ ਐਗਜ਼ਾਮਪਲ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਹੈ, ਉਹ ਸ਼ੂਗਰ ਅਨਕੰਟਰੋਲ ਰਹਿ ਰਹੀ ਹੈ, ਉਹਦੇ ਕਰਕੇ ਵੀ ਡੀਜਨੇਸ਼ਨ ਜਲਦੀ ਆਨਸੈਟ ਹੋ ਜਾਂਦਾ। ਸੋ ਉੱਥੇ ਅਸੀਂ ਪੇਸ਼ੈਂਟਸ ਨੂੰ ਕਹਿੰਦੇ ਹਾਂ ਵੀ ਤੁਸੀਂ ਸ਼ੂਗਰ ਨੂੰ ਵੀ ਆਪਣੇ ਕੰਟਰੋਲ ਚ ਲੈ ਕੇ ਆਓ। ਬਹੁਤ ਸਾਰੇ ਪੇਸ਼ੈਂਟ ਜਿਹੜੇ ਨੇ ਦਵਾਈਆਂ ਵੀ ਖਾਈ ਜਾਂਦੇ ਨੇ, ਫਿਰ ਵੀ ਸ਼ੂਗਰ ਉਹਨਾਂ ਦੀ 15-16-12 ਤੱਕ ਰਹਿੰਦੀ ਹੈ, ਉਹ ਠੀਕ ਨਹੀਂ ਹੈ। ਉਹ ਸਾਨੂੰ ਪ੍ਰਯਾਸ ਕਰਨਾ ਪਏਗਾ ਪਹਿਲਾਂ ਵੀ ਸ਼ੂਗਰ ਜਿਹੜੀ ਹੈ ਉਹ ਕੰਟਰੋਲ ਚ ਆਵੇ। ਇਸ ਤਰ੍ਹਾਂ ਕਈ ਲੋਕਾਂ ਦਾ ਯੂਰਿਕ ਐਸਿਡ ਜ਼ਿਆਦਾ ਰਹਿੰਦਾ ਬਲੱਡ ਦੇ ਵਿੱਚ, ਉਹ ਜੇ ਯੂਰਿਕ ਐਸਿਡ ਜ਼ਿਆਦਾ ਰਹਿੰਦਾ ਉਹਦੇ ਕਰਕੇ ਵੀ ਓਸਟੀਓਆਰਥਰਾਈਟਿਸ ਹੋ ਜਾਂਦਾ। ਸੋ ਯੂਰਿਕ ਐਸਿਡ ਨੂੰ ਵੀ ਕੰਟਰੋਲ ਚ ਕਰਨਾ ਜ਼ਰੂਰੀ ਹੈ। ਉਹਦੇ ਲਈ ਪ੍ਰੋਟੀਨ ਛੱਡਣੇ ਜਾਂ ਪ੍ਰੋਟੀਨ ਘਟਾਉਣੇ ਇਹ ਬੜੇ ਜ਼ਰੂਰੀ ਹੈ। ਔਰ ਜੇ ਕੋਈ ਅਲਕੋਹਲ ਇਸਤੇਮਾਲ ਕਰ ਰਿਹਾ ਉਹਨੂੰ ਵੀ ਘਟਾਉਣਾ ਪਏਗਾ। ਇਹ ਜੇ ਯੂਰਿਕ ਐਸਿਡ ਤੁਹਾਡਾ ਕੰਟਰੋਲ ਚ ਆ ਗਿਆ, ਤੁਹਾਡਾ ਓਸਟੀਓਆਰਥਰਾਈਟਿਸ ਆਟੋਮੈਟਿਕਲੀ ਕੰਟਰੋਲ ਚ ਆ ਜਾਏਗਾ।
ਅੱਛਾ, ਲਾਸਟ ਵਿੱਚ ਇੱਕ ਹੋਰ ਕੁਐਸਚਨ ਮੈਂ ਤੁਹਾਨੂੰ ਕਰਨਾ ਚਾਹਾਂਗਾ। ਕਈ ਵਾਰੀ ਲੋਕਾਂ ਦੇ ਗੋਡਿਆਂ ਦੀਆਂ ਹੱਡੀਆਂ ਨੇ ਜਿਹੜੀਆਂ ਉਹ ਵੱਧ ਜਾਂਦੀਆਂ ਨੇ, ਉਹ ਤਾਂ ਨੂੰ ਬੰਪ ਜਿਹੇ ਬਣ ਜਾਂਦੇ ਨੇ ਉਹਦੇ ਤੇ, ਉਹਦਾ ਕੀ ਕਾਰਨ ਹੈ?
ਇਹ ਵੀ ਇਹੀ ਓਸਟੀਓਆਰਥਰਾਈਟਿਸ ਦਾ ਕਾਰਨ ਰੀਜ਼ਨ ਹੁੰਦਾ ਵੀ ਹੱਡੀ ਇੱਕ ਇਸ ਤਰ੍ਹਾਂ ਦਾ ਟਿਸ਼ੂ ਹੈ ਸਾਡੀ ਬਾਡੀ ਚ, ਜੇ ਇਹ ਕਮਜ਼ੋਰ ਹੋ ਜਾਵੇ ਤਾਂ ਇਹਦਾ ਸਾਈਜ਼ ਵਧਣ ਲੱਗ ਜਾਂਦਾ, ਫੈਲਣ ਲੱਗ ਜਾਂਦਾ। ਐਕਚੁਅਲੀ ਹੱਡੀ ਜਿਹੜੀ ਹੈ ਇਹ ਕਾਫੀ ਹਾਰਡ ਹੁੰਦੀ ਹੈ, ਲੇਕਿਨ ਜੇ ਕਮਜ਼ੋਰ ਹੁੰਦੀ ਹੈ ਤਾਂ ਇਹਦਾ ਜਿਹੜਾ ਇਹ ਜਿਹੜਾ ਟਿਸ਼ੂ ਹੈ ਇਹ ਸੋਫਟ ਹੋ ਕੇ ਇਧਰ ਉਧਰ ਫੈਲਦਾ, ਜਿਹਦੇ ਨਾਲ ਜਿਹੜਾ ਤੁਸੀਂ ਦੱਸ ਹੀ ਰਹੇ ਹੋ ਕਿ ਉਭਾਰ ਜੇ ਆ ਜਾਂਦੇ ਨੇ, ਉਹ ਕਮਜ਼ੋਰੀ ਦਾ ਸਾਈਨ ਹੁੰਦਾ, ਓਸਟੀਓਪਰੋਸਿਸ ਦਾ ਸਾਈਨ ਹੁੰਦਾ।
ਉਹਦੇ ਲਈ ਵੀ ਸੇਮ ਜਿਹੜੇ
ਉਹਦੇ ਲਈ ਨਾਲ ਮਿਨਰਲਸ ਕਿਉਂਕਿ ਡੀਮਿਨਰਲਾਈਜੇਸ਼ਨ ਹੁੰਦੀ ਹੈ ਓਸਟੀਓਆਰਥਰਾਈਟਿਸ ਚ, ਉਹਦੇ ਲਈ ਜਨਰਲੀ ਕੈਲਸ਼ੀਅਮ ਵਿਟਾਮਿਨ ਡੀ ਤਾਂ ਲੈਣੀ ਚਾਹੀਦਾ, ਪਰ ਉਸ ਤੋਂ ਇਲਾਵਾ ਇਹ ਜਿਹੜੀ ਹਲਦੀ ਹੈ, ਮੈਂ ਚਾਹੁੰਦਾ ਕਿ ਜਿੰਨੇ ਆਪਣੇ ਸਰੋਤੇ ਸੁਣ ਰਹੇ ਨੇ ਉਹ ਇੰਟਰਨੈਟ ਤੇ ਜਾ ਕੇ ਟਾਈਪ ਕਰਕੇ ਦੇਖਣ, ਜਿਹੜੀ ਟਰਮੈਰਿਕ ਹੈ ਇਹ ਓਸਟੀਓਪਰੋਸਿਸ ਨੂੰ ਬਿਲਕੁਲ ਠੀਕ ਕਰਦੀ ਹੈ। ਔਰ ਮੈਂ ਇੱਥੇ ਇੱਕ ਬੜੀ ਦਿਲਚਸਪ ਜਾਣਕਾਰੀ ਦਿੰਦਾ ਗਰੇਵਾਲ ਸਾਹਿਬ ਕਿ ਜਿਹੜੀ ਹਲਦੀ ਹੈ ਇਹ ਓਸਟੀਓਪਰੋਸਿਸ ਦੀ ਪੱਕੀ ਦਵਾਈ ਹੈ, ਲੇਕਿਨ ਇਹ ਸਾਇੰਟੀਫਿਕਲੀ ਪ੍ਰੂਵ ਹੋਇਆ, ਇਹਦੇ ਤੇ ਰਿਸਰਚ ਆਈ ਹੈ, ਰਿਸਰਚ ਪੇਪਰ ਅਵੇਲੇਬਲ ਨੇ। ਔਰ ਇਹਦੀ ਖਾਸੀਅਤ ਦੇਖੋ ਕਿਆ ਹੈ ਕਿ ਨਾ ਤਾਂ ਹਲਦੀ ਦੇ ਵਿੱਚ ਕੈਲਸ਼ੀਅਮ ਹੁੰਦਾ, ਨਾ ਹਲਦੀ ਚ ਵਿਟਾਮਿਨ ਡੀ ਹੁੰਦਾ, ਫਿਰ ਵੀ ਇਹ ਓਸਟੀਓਪਰੋਸਿਸ ਨੂੰ ਠੀਕ ਕਰਦਾ, ਇੱਕ ਨਵੀਂ ਗੱਲ ਹੈ। ਹੁਣ ਤੱਕ ਨਹੀਂ ਤਾਂ ਲੋਕ ਇਹੀ ਕਹਿੰਦੇ ਸੀ ਵੀ ਓਸਟੀਓਪਰੋਸਿਸ ਹੋ ਗਿਆ, ਵਿਟਾਮਿਨ ਡੀ ਤੇ ਕੈਲਸ਼ੀਅਮ ਖਾਓ। ਵਿਟਾਮਿਨ ਡੀ ਕੈਲਸ਼ੀਅਮ ਠੀਕ ਹੈ, ਇੱਕ ਪਾਰਟ ਹੈ, ਲੇਕਿਨ ਹਲਦੀ ਕਿਵੇਂ ਓਸਟੀਓਪਰੋਸਿਸ ਨੂੰ ਠੀਕ ਕਰਦੀ ਹੈ ਇਹ ਫਰਦਰ ਇੱਕ ਰਿਸਰਚ ਦਾ ਵਿਸ਼ਾ, ਲੇਕਿਨ ਉਹ ਓਸਟੀਓਪਰੋਸਿਸ ਨੂੰ ਠੀਕ ਜ਼ਰੂਰ ਕਰਦੀ ਹੈ। ਇਹਦੇ ਨਾਲ ਬੋਨ ਡੈਂਸਿਟੀ ਇੰਪਰੂਵ ਹੁੰਦੀ ਹੈ, ਇਹਦੇ ਕੈਪਸੂਲ ਖਾਣ ਨਾਲ ਪੇਸ਼ੈਂਟ ਦਾ ਓਸਟੀਓਪਰੋਸਿਸ ਠੀਕ ਹੁੰਦਾ, ਇਹਦੇ ਤੇ ਬਕਾਇਦਾ ਰਿਸਰਚ ਹੋਈ ਹੈ। ਹਜੇ ਸਾਇੰਟਿਸਟ ਇਹ ਵੀ ਖੋਜ ਕਰ ਰਹੇ ਨੇ ਕਿ ਵਿਟਾਮਿਨ ਡੀ ਕੈਲਸ਼ੀਅਮ ਤੋਂ ਬਗੈਰ ਓਸਟੀਓਪਰੋਸਿਸ ਨੂੰ ਕਿਵੇਂ ਠੀਕ ਕਰਦੀ ਹੈ, ਇਹ ਰਿਸਰਚ ਚੱਲ ਰਹੀ ਹੈ।
ਥੈਂਕ ਯੂ ਡਾਕਟਰ ਸਾਹਿਬ। ਔਰ ਮੈਂ ਦੱਸਦਾ ਕਿ ਅਗਰ ਤੁਸੀਂ ਆਯੁਰਵੈਦ ਰਾਹੀਂ ਆਪਣੀ ਕਿਸੇ ਬਿਮਾਰੀ ਦਾ ਇਲਾਜ ਕਰਾਉਣਾ ਤਾਂ ਤੁਸੀਂ ਇਹਨਾਂ ਦੀ ਅਪੁਆਇੰਟਮੈਂਟ ਦੇ ਲਈ ਕਾਲ ਕਰਨੀ ਹੈ 647-2711-11 647-2711-11 647-276-1111 647-276-1111। ਧੰਨਵਾਦ ਡਾਕਟਰ ਸਾਹਿਬ। ਜਿਹੜੇ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ ਸਵੇਰ 8 ਤੋਂ ਲੈ ਕੇ 10 ਵਜੇ ਤੱਕ ਇਸ ਸਮੇਂ ਮੇਰੇ ਨਾਲ ਰਵੀ ਜੀ ਜੁੜ ਚੁੱਕੇ ਨੇ ਪਟਿਆਲੇ ਤੋਂ ਤੇ ਅਸੀਂ ਅਪਡੇਟ ਕਰਾਂਗੇ ਤੁਹਾਨੂੰ ਪੰਜਾਬ ਦੀ ਸਿਆਸਤ ਤੇ ਤੁਹਾਡੀਆਂ ਕਾਲਜ ਵੀ ਅਸੀਂ ਆਨ ਦੀ ਏਅਰ ਕਰਾਂਗੇ। ਅਗਰ ਤੁਸੀਂ ਕੋਈ ਪੰਜਾਬ ਦੀਆਂ ਖਬਰਾਂ ਦੇ ਉੱਤੇ ਕੋਈ ਟਿੱਪਣੀ ਕਰਨੀ ਹੈ, ਕੋਈ ਗੱਲਬਾਤ ਕਰਨੀ ਹੈ, ਉਹਦੇ ਲਈ ਤੁਸੀਂ ਕਾਲ ਕਰ ਲੈਣੀ ਹੈ 416-620-1788 416-620-1788 ਸਟੂਡੀਓ ਦਾ ਨੰਬਰ ਹੈ। ਰਵੀ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ, ਸਤਿ ਸ੍ਰੀ ਅਕਾਲ ਜੀ, ਸੁਣਨ ਵਾਲਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਸੋ ਆਓ ਪਹਿਲਾਂ ਕੀ ਇਸ ਸਮੇਂ ਮੋਟੇ ਮੋਟੇ ਇਸ਼ੂਜ਼ ਨੇ ਜੋ ਪੰਜਾਬ 'ਚ ਚੱਲ ਰਹੇ ਨੇ।
ਪੰਜਾਬ ਦੇ ਵਿੱਚ ਅੱਜ ਦੀਆਂ ਖਬਰਾਂ ਦੀ ਜੇਕਰ ਗੱਲ ਕਰੀਏ ਤਾਂ ਭਾਜਪਾ ਦੇ ਵੱਲੋਂ ਕੱਲ੍ਹ ਫਿਰ ਪੰਜਾਬ ਦੇ ਵਿੱਚ ਪੂਰੇ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕੀਤਾ ਜਾਊਗਾ। ਜੇਪੀ ਨੱਡਾ, ਮਨੋਹਰ ਲਾਲ ਖੱਟਰ ਇਹ ਮਿਲ ਕੇ ਜਿਹੜਾ ਪੰਜਾਬ ਦੇ ਵਿੱਚ ਪ੍ਰਚਾਰ ਕਰਨਗੇ ਜੀ। ਇਸ ਤੋਂ ਬਿਨਾਂ ਚੰਡੀਗੜ੍ਹ ਦੇ ਵਿੱਚ ਨਾਈਟ ਕਰਫਿਊ ਹਟਾ ਦਿੱਤਾ ਗਿਆ ਔਰ ਇੱਕ ਬੜੀ ਲਾਜ਼ਮੀ ਖਬਰ ਹੈ ਕਿ ਅਰਵਿੰਦ ਕੇਜਰੀਵਾਲ ਦੀ ਮਿਸਿਸ, ਉਹਨਾਂ ਦੇ ਧਰਮ ਪਤਨੀ ਔਰ ਉਹਨਾਂ ਦੀ ਬੇਟੀ ਧੂਰੀ ਦੇ ਵਿੱਚ ਭਗਵੰਤ ਮਾਨ ਹੋਰਾਂ ਦੇ ਲਈ ਪ੍ਰਚਾਰ ਕਰਨ ਦੇ ਲਈ ਆ ਰਹੇ ਹੈ ਜੀ। ਔਰ ਉੱਧਰ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਵੀ ਭਗਵੰਤ ਮਾਨ ਤੇ ਕੁਝ ਨਿਸ਼ਾਨੇ ਸਾਧੇ ਹੈ ਔਰ ਸ਼ਮਸ਼ੇਰ ਸਿੰਘ ਦੂਲੋਂ ਜਿਹੜੇ ਕਾਂਗਰਸ ਦੇ ਬਹੁਤ ਸੀਨੀਅਰ ਲੀਡਰ ਨੇ ਉਹਨਾਂ ਨੇ ਆਪਣੀ ਹਾਈਕਮਾਂਡ ਤੇ ਕੁਝ ਤੰਜ ਕੱਸੇ ਆ ਜੀ, ਉਹਦੇ ਬਾਰੇ ਵੀ ਆਪਾਂ ਚਰਚਾ ਕਰ ਲਾਂਗੇ। ਔਰ ਨਾਲ ਦੀ ਨਾਲ ਅੱਜ ਆਸ਼ੀਸ਼ ਮਿਸ਼ਰਾ ਜੋ ਲਖੀਮਪੁਰ ਖੀਰੀ ਮਾਮਲੇ ਦਾ ਮੁੱਖ ਦੋਸ਼ੀ ਸੀ, ਉਸਨੂੰ ਕੋਰਟ ਨੇ ਅੱਜ ਜ਼ਮਾਨਤ ਦੇ ਦਿੱਤੀ ਹੈ ਜੀ। ਉਸ ਤੇ ਵੀ ਕਿਸਾਨ ਜਥੇਬੰਦੀਆਂ ਦੀ ਪ੍ਰਤੀਕਿਰਿਆ ਆਈ ਹੈ, ਉਹਦੇ ਤੇ ਵੀ ਚਰਚਾ ਕਰ ਲਾਂਗੇ। ਔਰ ਨਾਲ ਹੀ WWE ਦੇ ਮਸ਼ਹੂਰ ਖਿਡਾਰੀ ਗ੍ਰੇਟ ਖਲੀ ਭਾਜਪਾ ਦਾ ਪੱਲਾ ਫੜ ਚੁੱਕੇ ਨੇ ਜੀ।
ਜੀ, ਸੋ ਜੁੜੇ ਹੋ ਪ੍ਰੋਗਰਾਮ ਖਬਰਸਾਰ ਦੇ ਨਾਲ, ਆਓ ਇਹਨਾਂ ਦੀਆਂ ਇਹਨਾਂ ਖਬਰਾਂ ਦੇ ਉੱਤੇ ਝਾਤ ਮਾਰਦੇ ਹਾਂ। ਅੱਜ ਸਿੱਧੂ ਕਿਵੇਂ ਮਿਸਿਆ ਤੁਹਾਡੀਆਂ ਖਬਰਾਂ ਦੇ ਵਿੱਚੋਂ? ਸਿੱਧੂ ਗਾਇਬ ਹੋ ਗਿਆ ਹੁਣ ਖਬਰਾਂ ਚੋਂ
ਅੱਜ। ਗਰੇਵਾਲ ਸਾਹਿਬ ਮੈਂ ਤੁਹਾਡੇ ਧਿਆਨ ਚ ਲਿਆ ਦਿਆਂਗੇ, ਅੱਜ ਪੂਰਾ ਦਿਨ ਮੈਂ ਬਿਜ਼ੀ ਸੀ ਤੇ ਮੈਨੂੰ ਥੋੜਾ ਸਮਾਂ ਪਹਿਲਾਂ, ਕਿਉਂਕਿ ਮੈਂ ਅੱਜ ਖਬਰਾਂ ਤੋਂ ਥੋੜਾ ਜਿਹਾ ਪਾਸੇ ਰਿਹਾ।
ਕੋਈ ਗੱਲ ਨੀ, ਆਪਾਂ ਖਬਰਾਂ ਆਲਰੇਡੀ ਹੋ ਚੁੱਕੀਆਂ ਨੇ, ਖਬਰਾਂ ਦਾ ਬੁਲੇਟਿਨ ਹੋ ਚੁੱਕਿਆ, ਆਪਾਂ ਤੁਹਾਡੇ ਓਪੀਨੀਅਨ ਲੈਣੇ ਆ ਅੱਜ। ਓਪੀਨੀਅਨ ਤੁਹਾਡਾ ਮੈਟਰ ਕਰਦਾ ਇਸ ਸਮੇਂ, ਆਪਾਂ ਇਹ ਜਿਹੜਾ ਚਰਚਾ ਕਰਦੇ ਹਾਂ ਓਪੀਨੀਅਨ ਤੇ ਕਰਦੇ ਹਾਂ। ਅੱਜ ਕੱਲ ਤਾਂ ਆਮ ਕਿਸੇ ਬੰਦੇ ਨਾਲ ਗੱਲ ਕਰ ਲਓ, ਜੇ ਗੱਲ ਕਰਨ ਦਾ ਕੋਈ ਟੌਪਿਕ ਹੋਰ ਨਹੀਂ, ਸਿੱਧੂ ਦਾ ਨਾਂ ਲੈ ਦਿਓ ਤੇ 15-20 ਮਿੰਟ ਤੁਹਾਡੇ ਆਰਾਮ ਨਾਲ ਨਿਕਲ ਜਾਂਦੇ ਨੇ।
ਬਿਲਕੁਲ ਸਹੀ ਆ, ਔਰ 15-20 ਮਿੰਟ ਦਾ ਮੈਟਰ ਤਾਂ ਵੈਸੇ ਵੀ ਸਾਡੇ ਦਿਮਾਗ ਚ ਵੀ ਰਹਿੰਦਾ ਹੀ ਹੈ ਜੀ, ਜ਼ਿਆਦਾ ਹੀ ਰਹਿੰਦਾ ਸਿੱਧੂ ਨੂੰ ਲੈ ਕੇ।
ਉੱਥੇ ਕੱਲ ਉਹਨਾਂ ਦੀ ਜਿਹੜੀ ਸਪੀਚ ਚੱਲ ਰਹੀ ਸੀਗੀ, ਸੁਖਬੀਰ ਬਾਦਲ ਦੀ ਗੱਲ ਕਰ ਰਹੇ ਸੀ, ਮਜੀਠੀਆ ਦੀ ਗੱਲ ਕਰ ਰਹੇ ਸੀ ਤੇ ਉਹਨਾਂ ਲਈ ਭੈੜੇ ਭੈੜੇ ਸ਼ਬਦ ਹੀ ਬੋਲ ਰਹੇ ਸੀ। ਈਵਨ ਜਿਹੜੇ ਮੀਡੀਆ ਵਾਲਿਆਂ ਨੂੰ ਉਹਨਾਂ ਦੀ ਸਪੀਚ ਹੈ ਉਹ ਚੋਂ ਕੁਝ ਵਰਡ ਡਿਲੀਟ ਕਰਕੇ ਜਾਂ ਮਿਊਟ ਕਰਕੇ ਉਹਨਾਂ ਦੀ ਸਪੀਚ ਨੂੰ ਅੱਗੇ ਤੋਰਿਆ ਜਾਂਦਾ ਸੀ। ਇਹ ਕਿਸ ਲੋਅ ਲੈਵਲ ਤੱਕ ਪਹੁੰਚ ਚੁੱਕੇ ਨੇ ਸਿੱਧੂ ਸਾਹਿਬ ਇਸ ਸਮੇਂ?
ਦੇਖੋ ਸਿੱਧੂ ਸਾਹਿਬ, ਇਕੱਲੇ ਸ਼ਬਦਾਂ ਨੂੰ ਲੈ ਕੇ ਤਾਂ ਪਹਿਲਾਂ ਵੀ ਸਵਾਲਾਂ ਦੇ ਘੇਰੇ ਚ ਰਹੇ ਨੇ ਗਰੇਵਾਲ ਸਾਹਿਬ, ਇਹ ਸਾਡੇ ਸੁਣਨ ਵਾਲਿਆਂ ਨੂੰ ਵੀ ਪਤਾ ਹੈ ਕਿ ਉਹ ਬੜਾ ਬੇਬਾਕ ਬੋਲਦੇ ਆ ਔਰ ਬੇਬਾਕੀ ਦੇ ਨਾਲ ਨਾਲ ਕਈ ਵਾਰ ਸ਼ਬਦਾਂ ਦੀ ਮਰਿਆਦਾ ਭੁੱਲ ਜਾਂਦੇ ਆ। ਔਰ ਨਾਲ ਹੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹਦਾ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹੁੰਦਾ। ਹੁਣ ਉਹਦੇ ਵਿੱਚ ਅਸੀਂ ਪੁਸ਼ਟੀ ਤਾਂ ਨਹੀਂ ਕਰਦੇ, ਮੈਂ ਪੁਸ਼ਟੀ ਨਹੀਂ ਕਰਦਾ ਕਿ ਉਹ ਵਾਕਈ ਇਹ ਗੱਲ ਆ, ਪਰ ਕੁਝ ਚੈਨਲਾਂ ਨੇ ਚਲਾਈ ਜ਼ਰੂਰ ਆ, ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਸਭਾ ਦੇ ਵਿੱਚ ਬੈਠੇ ਕੁਝ ਮੰਤਰ ਪੜ੍ਹਦੇ ਤੇ ਕਰਦੇ ਨਜ਼ਰ ਆਉਂਦੇ ਨੇ ਜੀ। ਸ਼ਾਇਦ ਵੀਡੀਓ ਤੁਹਾਡੇ ਤੱਕ ਵੀ ਪਹੁੰਚੀ ਹੋਊਗੀ।
ਕੱਲ ਕਾਫੀ ਚਰਚਾ ਹੋ ਚੁੱਕੀ ਹੈ ਇਸ ਵੀਡੀਓ ਦੀ, ਕੱਲ ਚਰਚਾ ਦਾ ਵਿਸ਼ਾ ਰਿਹਾ ਇਹ ਸਾਡੇ ਇੱਥੇ ਸਾਰੇ ਹੀ, ਤੇ ਉਸ ਦੇ ਬਾਰੇ ਚ ਕੋਈ ਆਪਣੀ ਉਹਨਾਂ ਨੇ ਗੱਲ ਅੱਗੇ ਕੀਤੀ ਕਿ ਕੀ ਕਰ ਰਹੇ ਸੀ ਜਾਂ ਕਿਸੇ ਨੇ ਪੁੱਛਿਆ?
ਪ੍ਰਤੀਕਰਮ ਕੋਈ ਨੀ ਆਇਆ ਸਰ, ਪ੍ਰਤੀਕਰਮ ਕੋਈ ਨੀ ਆਇਆ ਹੈਗਾ, ਪਰ ਚਰਚਾ ਇੱਧਰ ਵੀ ਕਾਫੀ ਸੀ, ਇਸ ਲਈ ਮੈਂ ਸੋਚਿਆ ਕਿ ਇਹਨੂੰ ਵਿੱਚ ਐਡ ਕਰ ਲਈ। ਔਰ ਦੂਜੇ ਨੰਬਰ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਬੇਟੀ ਦਾ ਅੱਜ ਬਿਆਨ ਬੜਾ ਅਹਿਮ ਆਇਆ ਜੀ, ਕਿਉਂਕਿ ਉੱਥੇ ਅੰਮ੍ਰਿਤਸਰ ਦੇ ਵਿੱਚ ਟੱਕਰ ਬੜੀ ਫਸਮੀ ਆ, ਔਰ ਜਦੋਂ ਦਾ ਬਿਕਰਮ ਮਜੀਠੀਆ ਹੋਰਾਂ ਨੇ ਕਾਗਜ਼ ਭਰੇ ਆ ਤਾਂ ਟੱਕਰ ਹੋਰ ਦਿਲਚਸਪ ਹੋ ਗਈ ਹੈ। ਉਹਨਾਂ ਦੀ ਬੇਟੀ ਹੈ ਰਾਬੀਆ ਸਿੱਧੂ, ਉਹਨਾਂ ਨੇ ਇੱਕ ਬਿਆਨ ਦਿੱਤਾ ਜਿਹਦੇ ਵਿੱਚ ਉਹਨਾਂ ਕਿਹਾ ਕਿ ਜੇਕਰ ਜਦੋਂ ਤੱਕ ਸਿੱਧੂ ਜਿੱਤ ਨਹੀਂ ਜਾਂਦੇ ਤਾਂ ਉਹ ਵਿਆਹ ਨਹੀਂ ਕਰਵਾਏਗੀ, ਇਹ ਅੱਜ ਦਾ ਬਿਆਨ ਹੈ ਜੀ। ਔਰ
ਜਿੱਥੇ ਉਹਨਾਂ ਨੇ ਇਹ ਗੱਲ ਕਰਤੀ ਕਿ ਜਦੋਂ ਤੱਕ ਸਿੱਧੂ ਜਿੱਤ ਨਹੀਂ ਜਾਂਦੇ, ਜਿੱਤਾ ਤਾਂ ਚੋਣਾਂ ਦਾ ਤਾਂ ਫੈਸਲਾ ਹੁਣ ਮਾਰਚ ਮਹੀਨੇ ਦੇ ਵਿੱਚ ਹੀ ਹੋ ਜਾਣਾ ਹੈ ਕਿ ਜਦੋਂ ਸਿੱਧੂ ਹਾਰਦੇ ਆ ਕਿ ਜਿੱਤਦੇ ਆ, ਅਤੇ ਉਦੋਂ ਬਾਅਦ ਫਿਰ ਉਹਨਾਂ ਦੀ ਮਾਤਾ ਕਹਿ ਚੁੱਕੀ ਹੈ ਕਿ ਉਹ ਜੇਕਰ ਨਹੀਂ ਜਿੱਤਦੇ ਤਾਂ ਉਹ ਸੰਨਿਆਸ ਲੈ ਲੈਣਗੇ, ਜੇ ਸੰਨਿਆਸ ਲੈ ਕੇ ਫਿਰ ਸਿਆਸਤ ਛੱਡ ਦੇਣਗੇ ਫਿਰ ਰਾਵੀਏ ਦਾ ਕੀ ਬਣੂਗਾ?
ਫਿਰ 5 ਸਾਲ ਲੰਘਣਗੇ ਸਰ ਹੁਣ ਇਹ ਤਾਂ ਸੁਭਾਵਿਕ ਜੀ ਗੱਲ ਹੈ।
ਅੱਛਾ ਅੱਛਾ ਦੂਜਾ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਕਿ ਚਿੱਟਾ ਅੰਮ੍ਰਿਤਸਰ ਦੇ ਵਿੱਚ ਸਸਤਾ ਵਿਕਦਾ ਮਜੀਠੀਆਂ ਦੀਆਂ ਦੁਕਾਨਾਂ ਦੇ ਉੱਤੇ।
ਮਜੀਠਾ ਮਜੀਠਾ ਹਲਕਾ ਨਾ ਸਰ, ਜਿਹੜਾ ਮਜੀਠੇ ਹਲਕੇ ਦੇ ਬਾਰੇ ਬਿਆਨ ਦਿੱਤਾ ਉਹਨਾਂ ਨੇ ਕਿ ਮਜੀਠੀਆ ਆਪਣੇ ਹਲਕੇ ਨੂੰ ਸਾਂਭਣ, ਕਿਉਂਕਿ ਮਜੀਠੇ ਦੇ ਵਿੱਚ ਚਿੱਟਾ ਦੁਕਾਨਾਂ ਤੇ ਮਿਲਦਾ ਹੈ, ਘਰ ਘਰ ਮਿਲਦਾ। ਉਹਨਾਂ ਨੇ ਇਹ ਵੀ ਨਾਲ ਨਾਲ ਤੰਜ ਕੱਸਿਆ ਬਿਕਰਮ ਮਜੀਠੀਆ ਤੇ, ਔਰ ਪੂਰੇ ਪਰਿਵਾਰ ਜਿੱਥੇ ਆਪਣੀ ਸੀਟ ਨੂੰ ਲੈ ਕੇ ਸਿੱਧੂ ਪਰਿਵਾਰ ਦੇ ਵਿੱਚ ਤਣਾ ਤਣੀ ਹੈ, ਉੱਥੇ ਹੀ ਮੁੱਖ ਮੰਤਰੀ ਦਾ ਜਦੋਂ ਚਿਹਰਾ ਐਲਾਨਿਆ ਗਿਆ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ, ਇਹ ਤਣਾ ਤਣੀ ਹੋਰ ਵੱਧ ਗਈ ਗਰੇਵਾਲ ਸਾਹਿਬ, ਕਿਉਂਕਿ ਉਹਨਾਂ ਨੂੰ ਬੜਾ ਤੁਸੀਂ ਇੱਕ ਵੀਡੀਓ ਵੀ ਵਾਇਰਲ ਹੁੰਦੀ ਦੇਖਦੇ ਹੋਗੇ, ਇੱਕ ਚੈਨਲ ਤੇ ਬੜੇ ਸੀਨੀਅਰ ਪੱਤਰਕਾਰ ਦੇ ਨਾਲ ਚਰਚਾ ਕਰ ਰਹੇ ਨੇ ਸਿੱਧੂ ਸਾਹਿਬ, ਤਾਂ ਉੱਥੇ ਉਹ ਪੱਤਰਕਾਰ ਨੇ ਬੜੇ ਵਿਵਾਕ ਤਰੀਕੇ ਦੇ ਨਾਲ ਕਿਹਾ ਸੀ ਕਿ ਚਰਨਜੀਤ ਸਿੰਘ ਚੰਨੀ ਦੀ ਵਧੇਰੇ ਵੋਟ ਹੈ ਪੰਜਾਬ ਦੇ ਵਿੱਚ, ਜਾਂ ਉਹਨਾਂ ਨੂੰ ਪਸੰਦ ਵਧੇਰੇ ਕੀਤਾ ਜਾਂਦਾ, ਜਾਂ ਹਾਈ ਕਮਾਂਡ ਵੀ ਚਾਹੁੰਦੀ ਹੈ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਕਾਂਗਰਸ ਦੇ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ, ਤਾਂ ਸਿੱਧੂ ਕਾਫੀ ਤਲਕੀ ਦੇ ਵਿੱਚ ਆ ਗਏ ਸੀ। ਔਰ ਉਦੋਂ ਤੋਂ ਲੈ ਕੇ ਐਲਾਨਣ ਤੱਕ ਸਿੱਧੂ ਨੂੰ ਇਹੋ ਲੱਗਦਾ ਸੀ ਕਿ ਹਾਈ ਕਮਾਂਡ ਤੇ ਜਿਸ ਤਰੀਕੇ ਦਾ ਪ੍ਰਭਾਵ ਪਾਇਆ ਉਹਨਾਂ ਨੇ, ਪੰਜਾਬ ਮਾਡਲ ਪੇਸ਼ ਕੀਤਾ ਗਿਆ ਪੰਜਾਬ ਦੇ ਵਿੱਚ, ਤਾਂ ਉਹਨਾਂ ਨੂੰ ਲੱਗਦਾ ਸੀ ਕਿ ਹਾਈ ਕਮਾਂਡ ਬਿਲਕੁਲ ਟਸ ਤੋਂ ਮਸ ਨਹੀਂ ਹੋਏਗੀ, ਉਹ ਸਿੱਧੂ ਨੂੰ ਹੀ ਮੁੱਖ ਮੰਤਰੀ ਚਿਹਰਾ ਐਲਾਨਣਗੇ। ਬੇਸ਼ੱਕ ਉਹਨਾਂ ਨੂੰ ਉਹ ਸਟੇਜ ਤੇ ਏਕਤਾ ਵਿਖਾਉਣੀ ਪਈ, ਚਾਰਾਂ ਨੂੰ ਹੱਥ ਫੜ ਕੇ ਖੜੇ ਹੋਣਾ ਪਿਆ, ਪਰ ਉਸ ਤੋਂ ਬਾਅਦ ਸੁਨੀਲ ਜਾਖੜ ਹੋਰਾਂ ਨੇ ਵੀ ਤਾਂ ਸੰਨਿਆਸ ਲਿਆ ਨਾ, ਉਸ ਤੋਂ ਬਾਅਦ ਇਹਨਾਂ ਦੇ ਨਵਜੋਤ ਸਿੱਧੂ ਦੇ ਮਿਸਿਜ ਦਾ ਵੀ ਬਿਆਨ ਆਇਆ ਨਾ ਕਿ ਉਹ ਸਿਆਸਤ ਛੱਡ ਜਾਣਗੇ, ਜਾਣੀ ਕਿਤੇ ਨਾ ਕਿਤੇ ਚੰਨੀ ਦੇ ਨਾਮ ਤੋਂ ਤਣਾ ਤਣੀ ਵੱਧ ਚੁੱਕੀ ਹੈ ਕਾਂਗਰਸ ਦੇ ਵਿੱਚ। ਆਪਸੀ ਖਿੱਚੋ ਤਾਣ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਸੀਟ ਤੋਂ ਲਾਂਭੇ ਕਰਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਾਰੀ ਹੈ, ਪਰ ਇਹਦਾ ਫਾਇਦਾ ਸਿੱਧੇ ਤੌਰ ਤੇ ਅਕਾਲੀ ਦਲ ਨੂੰ ਹੋ ਸਕਦਾ ਹੁਣ ਵਾਲੇ ਦਿਨਾਂ।
ਸੋ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ, ਮੇਰੇ ਨਾਲ ਕਾਲਰ ਨੇ, ਪਹਿਲਾਂ ਉਹਨਾਂ ਨੂੰ ਔਨ-ਏਅਰ ਕਰ ਲਈਏ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਸਰ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਰਵੀ ਜੀ।
ਸਤਿ ਸ਼੍ਰੀ ਅਕਾਲ ਸਰ।
ਹਾਂਜੀ, ਮੈਂ ਇਹ ਗੱਲ ਕਰਦਾ ਸੀ ਪੰਜਾਬ ਬਾਰੇ ਵੀ, 70 ਸਾਲ ਹੋ ਗਏ, 72 ਸਾਲ ਆਪਣੇ ਆਜ਼ਾਦ ਹੋਏ ਨੂੰ, ਤੇ ਪੰਜਾਬ ਸਿਰਫ ਤਾਂ ਜੀ 3,00,000 ਕਰੋੜ ਕਰਜ਼ਾ ਹੋ ਗਿਆ, ਤੇ ਜਿਹਨਾਂ ਨੇ ਰਾਜ ਕੀਤਾ ਉਹਨਾਂ ਦੀਆਂ ਪ੍ਰਾਪਰਟੀਆਂ ਕਈ ਗੁਣਾ ਵੱਧ ਗਈਆਂ। ਮੈਂ ਤੁਹਾਨੂੰ ਦੋਨਾਂ ਨੂੰ, ਮੇਰਾ ਕੁਐਸਚਨ ਹੈ ਜੀ, ਵੀ ਸਾਰੇ ਪੰਜਾਬ ਚੋਂ ਵਿੱਚੇ ਆਪ ਵਿੱਚੇ ਕਾਂਗਰਸ ਵਿੱਚੇ ਅਕਾਲੀ, ਵੀ ਇੱਕ ਮੈਨੂੰ ਦੱਸੋ ਵੀ ਸਿੱਧੂ ਸਾਹਿਬ ਜਾਂ ਸਭ ਤੋਂ ਇਮਾਨਦਾਰ ਬੰਦਾ ਜੀ ਮੰਨੀਏ ਆਪਾਂ ਸਾਰਿਆਂ ਚੋਂ ਸੁਖਬੀਰ ਸਰ, ਕਿਹੜਾ ਬੰਦਾ ਸਭ ਤੋਂ ਵੱਧ ਇਮਾਨਦਾਰ, ਇੱਕ ਬੰਦਾ ਦੱਸੋ ਜੀ।
ਜੀ ਜੇ ਉਹਨਾਂ ਨਾਲ ਆਪਾਂ ਕੰਪੇਅਰ ਕਰਦੇ ਹਾਂ, ਆਪਾਂ ਕਈ ਵਾਰੀ ਇਹ ਗੱਲ ਕਰ ਚੁੱਕੇ ਹਾਂ ਕਿ ਸਿੱਧੂ ਸਾਹਿਬ ਇਮਾਨਦਾਰ ਨੇ ਔਰ ਉਹਨਾਂ 'ਤੇ ਕੋਈ ਦੋਸ਼ ਨਹੀਂ ਗਾ, ਇਹਦੇ 'ਤੇ ਕੋਈ ਦੋ ਰਾਵਾਂ ਨਹੀਂ ਗੀਆਂ, ਅਸੀਂ ਕਦੇ ਵੀ ਇਹ ਨਹੀਂ ਕਹਿੰਦੇ ਕਿ ਸਿੱਧੂ ਸਾਹਿਬ ਬੇਈਮਾਨੀ ਕਰਦੇ ਨੇ। ਅੱਜ ਹੁਣ ਵੀ
ਚਲੋ
ਠੀਕ ਹੈ,
ਹੁਣ ਇਹ ਦੱਸੋ ਵੀ ਜੇ ਅੱਜ ਪੰਜਾਬ ਨੂੰ ਜਿਹੜੀ ਹਾਲਤ ਵਿੱਚ ਪੰਜਾਬ ਬੈਠਾ, ਸਾਨੂੰ ਉੱਥੇ ਇੱਕ ਇਮਾਨਦਾਰ ਬੰਦਾ ਚਾਹੀਦਾ ਕਿ ਜਾਂ ਸਾਨੂੰ ਆਹ ਢੰਗ ਭੰਗੀ ਚਾਹੀਦਾ ਵਾ, ਜਾਂ ਸਾਨੂੰ ਇਹ ਵੀ ਤਾਂ ਪੰਜਾਬ ਵਾਲੇ ਲੋਕ ਸੋਚਣ, ਜੋ ਹਾਲਤ ਪੰਜਾਬ ਦੀ ਆ, ਨੌਕਰੀਆਂ ਨੂੰ ਕਿਸੇ ਨੂੰ ਨੌਕਰੀ ਨਹੀਂ ਦੇ ਸਕਦੇ, ਪੈਨਸ਼ਨ ਨੀ ਪੈਨਸ਼ਨ ਨੀ ਰਿਹਾ, ਤੇ ਸਕੂਲਾਂ ਨੂੰ ਟੀਚਰ ਨੀ ਦੇ ਸਕਦੇ, ਤੇ ਸਾਡੇ ਹਾਲਾਤ ਆ ਭਈ, ਅਸੀਂ ਗੱਲਾਂ ਕਰਦੇ ਹਾਂ ਵੀ ਆਹ ਉਹ ਫਲਾਨਾ ਉਹ ਤੰਗ ਆਓ, ਤੇ ਇੱਕ ਇਮਾਨਦਾਰ ਬੰਦਾ ਤਾਂ ਸਭ ਤੋਂ ਟੌਪ ਇਮਾਨਦਾਰ ਬੰਦੇ ਦੀ ਗੱਲ ਕਰੋ ਨਾ।
ਦੇਖੋ ਜੇ ਆਪਾਂ ਇਮਾਨਦਾਰੀ ਦੀਆਂ ਗੱਲਾਂ ਕਰੀਏ ਤੇ ਸਿੱਧੂ ਤੋਂ ਉੱਤੇ ਵੀ ਬਹੁਤ ਇਮਾਨਦਾਰ ਲੋਕ ਹੈਗੇ ਨੇ ਜਿਹੜੇ ਸਿਆਸਤ ਚ ਆਉਂਦੇ ਨਹੀਂ, ਜਿਹੜੇ ਸਿਆਸਤ
ਨਾ ਲਾਓ ਤੁਸੀਂ, ਮੈਂ ਸਿੱਧੂ ਦਾ ਇਮਾਨਦਾਰ ਆ
ਭਾਈ ਜੀ, ਗੱਲ ਤਾਂ ਸੁਣ ਲਓ ਜਾਂ ਗੱਲ ਕਰ ਲਓ, ਜੇ ਕਰ ਲਓ ਪਹਿਲਾਂ 2 ਮਿੰਟ ਦੇ
ਤੁਹਾਨੂੰ ਕਰ ਲਓ,
ਕਰ ਲਓ ਤੁਸੀਂ ਗੱਲ ਸਾਰੀ,
ਇੱਕ ਨਾਂ ਦੱਸੋ ਨਾ, ਨਾਂ
ਮੈਂ ਕਰ ਲਓ ਤੁਸੀਂ ਗੱਲ ਸਾਰੀ, ਬੋਲਣ ਤਾਂ ਦਿੰਦੇ ਨਹੀਂਗੇ ਤੁਸੀਂ,
ਹਾਂਜੀ ਹਾਂਜੀ,
ਤੁਸੀਂ ਐਂ ਲੱਗਦੇ ਮੈਂ ਮਾਈਕ ਤੁਹਾਡੇ ਕੋਲੇ ਹੁੰਦਾ, ਬਟਨ ਤੁਹਾਡੇ ਕੋਲੇ ਹੁੰਦਾ,
ਮੈਂ ਸੁਣਦੇ ਆ, ਮੈਂ ਸੁਣਦਾ
ਓਕੇ, ਜਾਂ ਮੈਂ ਇੱਥੋਂ ਜੇ ਨਹੀਂ ਹਟੋਗੇ ਤੇ ਫਿਰ ਮੈਨੂੰ ਇੱਥੋਂ ਬਟਨ ਦੱਬਣਾ ਪੈਣਾ ਜੀ ਰਵੀ ਜੀ। ਅੱਛਾ ਮੈਂ ਇਹ ਗੱਲ ਤੁਹਾਨੂੰ ਕਹਿ ਰਿਹਾ, ਦੇਖੋ ਜੇ ਗੱਲ ਇਮਾਨਦਾਰੀ ਦੀ ਕਰਨੀ ਹੈ, ਸਿੱਧੂ ਧੋਤੋਂ ਵੀ ਬਹੁਤ ਲੋਕ ਨੇ ਜਿਹੜੇ ਇਮਾਨਦਾਰ ਨੇ ਪਰ ਉਹ ਸਿਆਸਤ ਦੇ ਵਿੱਚ ਨਹੀਂ ਹੈ, ਜੇ ਤੁਸੀਂ ਇਮਾਨਦਾਰ ਨੂੰ ਹੀ ਕਿਸੇ ਨੂੰ ਸਿਆਸਤ 'ਚ ਲੈ ਕੇ ਆਉਣਾ, ਸਿੱਧੂ ਤੋਂ ਵੀ ਵੱਧ ਇਮਾਨਦਾਰ ਹੈਗੇ ਨੇ, ਸਿੱਧੂ ਇਸ ਸਮੇਂ ਇਮਾਨਦਾਰ ਹੈ, ਅਸੀਂ ਕਦੇ ਵੀ ਇਹਦੇ ਉੱਤੇ ਕੋਈ ਦੋ ਰਾਵਾਂ ਪੇਸ਼ ਨਹੀਂ ਕੀਤੀਆਂ ਕਿ ਸਿੱਧੂ ਨੇ ਕਿਤੇ ਕਪੜਾ ਕੀਤਾ, ਸਿੱਧੂ 'ਤੇ ਕਿਤੇ ਦਾਗ ਲੱਗਿਆ, ਸਿੱਧੂ ਨੇ ਕਿਤੇ ਪੈਸੇ ਖਾਧੇ ਨੇ, ਸਿੱਧੂ ਨੇ ਕਿਤੇ ਹੋਰ ਕੁਛ ਕੀਤਾ, ਇੱਦਾਂ ਦੀ ਅਸੀਂ ਕਦੇ ਵੀ ਗੱਲ ਨਹੀਂ ਕਰਦੇ ਗੇ, ਸਿਰਫ ਔਰ ਸਿਰਫ ਜੇ ਗੱਲ ਹੁੰਦੀ ਹੈ ਤਾਂ ਉਹਨਾਂ ਦੇ ਪਾਸ ਜਿਹੜੀ ਇੱਕ ਡਿਪਲੋਮੇਸੀ ਦੀ ਘਾਟ ਅਤੇ ਜਿਹੜੀ ਲਿਆਕਤ ਬੋਲਣ ਦੀ ਹੈ ਉਹਦੀ ਘਾਟ, ਔਰ ਉਹਨਾਂ ਕਰਕੇ ਅਸੀਂ ਗੱਲ ਕਰਦੇ ਹਾਂ ਕਿ ਉਹ ਜ਼ਿਆਦਾਤਰ ਆਪਣੇ ਜਵਾਨ ਦਾ ਰਾਸਾ ਜਿਹੜਾ ਉਹਨਾਂ ਦਾ ਨਾ, ਜਿਵੇਂ ਕਹਿੰਦੇ ਨੇ ਵੀ ਜਵਾਨ ਦਾ ਰਾਸਾ ਹੀ ਉਹ ਚੱਖ ਰਿਹਾ ਵਾ, ਉਹਦਾ ਹੀ ਉਹਨੂੰ ਇਹ ਜਿਹੜਾ ਫਲ ਮਿਲ ਰਿਹਾ ਵਾ। ਸੋ ਅਸੀਂ ਇਹੀ ਗੱਲਾਂ ਕਰਦੇ ਹਾਂ, ਤੁਸੀਂ ਦੱਸ ਦਿਓ ਕਿ ਸਿੱਧੂ ਕੀ ਬਾਕੀ ਪੋਲੀਟੀਸ਼ੀਅਨਾਂ ਨਾਲੋਂ ਵਧੀਆ ਬੋਲਦੇ ਨੇ, ਤੁਸੀਂ ਮੈਨੂੰ ਦੱਸ ਦਿਓ ਹੁਣ।
ਮੈਂ ਮੇਰੀ ਗੱਲ ਸੁਣ ਲਓ, ਬੋਲਣ ਦੀ ਗੱਲ ਇਹ ਆ ਵੀ ਅਸੀਂ ਇਸ ਟਾਈਮ ਬੋਲਣ ਬਣਾਉਂਦੇ, ਉਹ ਸਿੱਧੂ ਕਿਸੇ ਆਮ ਲੋਕਾਂ ਦਾ ਨਹੀਂ ਬੋਲਦਾ ਜੀ, ਉਹ ਲੀਡਰ ਜਾ ਉਹ ਤੰਗ ਕੱਸਦੇ ਨੇ, ਲੀਡਰਾਂ ਦੀਆਂ ਗੱਲਾਂ ਨੇ, ਉਹ ਲੋਕਾਂ ਦੀ ਚੁਟਕਲੇਬਾਜ਼ੀਆਂ ਲੋਕਾਂ ਨੂੰ ਭਰਾਉਣ ਲਈ, ਪਰ ਸਾਨੂੰ ਅੱਜ ਜੇ ਸਿਆਣੇ ਹੋ ਕੇ ਸੋਚੀਏ, ਸਾਨੂੰ ਪੰਜਾਬ ਨੂੰ ਕੱਢਣਾ ਇਸ ਹਾਲ ਚੋਂ ਕੱਢੂ ਕੌਣ
ਜੀ, ਅਸੀਂ ਨਹੀਂ ਕਹਿੰਦੇ ਕਿ ਉਹਨੂੰ ਵੋਟਾਂ ਨਾ ਪਾਓ, ਸਿੱਧੂ ਨੂੰ ਪਾਓ, ਪਰ ਜਿਹੜੀ ਉਹਦੀ ਸਹੀ ਗੱਲ ਅਸੀਂ ਸਹੀ ਕਰ ਰਹੇ ਹਾਂ, ਜਿਹੜੀ ਤੁਹਾਨੂੰ ਨਹੀਂ ਸਹੀ ਲੱਗ ਰਹੀ ਉਹ ਤੁਹਾਨੂੰ ਸਹੀ ਉਹ ਦੱਸ ਰਹੇ, ਤਾਂ ਸਾਡਾ ਆਪਣਾ ਓਪੀਨੀਅਨ ਹੈ, ਠੀਕ ਹੈ, ਥੈਂਕ ਯੂ, ਤੁਹਾਡਾ ਟਾਈਮ ਓਵਰ। ਰਵੀ ਜੀ ਆਪਣਾ ਓਪੀਨੀਅਨ ਦਿਓ ਇਸ ਦੇ ਉੱਤੇ ਤੇ ਫਿਰ ਅਗਲੀ ਗੱਲ ਦੇ ਉੱਤੇ ਚੱਲਦੇ ਹਾਂ।
ਜੀ ਗਰੇਵਾਲ ਸਾਹਿਬ, ਮੈਂ ਇਸ ਕਰਕੇ ਐਡ ਹੋ ਰਿਹਾ ਸੀ ਕਿ ਠੀਕ ਹੈ, ਹਰ ਇੱਕ ਲੀਡਰ ਦੇ ਚਹੇਤੇ ਹੁੰਦੇ ਆ, ਹਰ ਇੱਕ ਲੀਡਰ ਦੇ ਲਈ ਉਹਨਾਂ ਦਾ ਇੱਕ ਵੱਖਰਾ ਔਰਾ ਹੁੰਦਾ ਆਪਣੇ ਲੀਡਰ ਵਾਸਤੇ, ਪਰ ਇਹਦੇ ਵਿੱਚ ਮੈਂ ਕਾਲਰ ਜੀ ਜਿਹੜੇ ਸੀਗੇ ਸਾਡੇ ਨਾਲ ਉਹਨਾਂ ਤੱਕ ਇਹ ਪਹੁੰਚਾਉਣਾ ਚਾਹੁੰਦਾ ਕਿ ਜੇ ਸਿੱਧੂ ਹੋਰਾਂ ਨੂੰ ਸੀਐਮ ਦਾ ਚਿਹਰਾ ਨਹੀਂ ਐਲਾਨਿਆ ਤਾਂ ਉਹਦੇ ਵਿੱਚ ਤੁਹਾਡਾ ਜਾਂ ਸਾਡਾ ਕੋਈ ਕਸੂਰ ਨਹੀਂ ਹੈਗਾ, ਉਹ ਹਾਈਕਮਾਂਡ ਦੇ ਵੱਲੋਂ ਐਲਾਨਾ ਜਾਣਾ ਸੀ। ਜੇ ਹਾਈਕਮਾਂਡ ਐਲਾਨਦੀ ਤਾਂ ਲੋਕ ਉਸ ਤਰੀਕੇ ਨਾਲ ਉਹਨਾਂ ਦਾ ਸਾਥ ਦਿੰਦੇ, ਹੁਣ ਜੇ ਪੂਰਾ ਪੰਜਾਬ ਸਾਥ ਨਹੀਂ ਦਿੰਦਾ ਤੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਲੋਕ ਇਹ ਦੇਖਦੇ ਨੇ ਕਿ ਸਿੱਧੂ ਜਿਹੜਾ ਹੈਗਾ ਉਹ ਇਮਾਨਦਾਰ ਹੈ ਤੇ ਲੋਕ ਉਹਦਾ ਸਾਥ ਦੇਣਗੇ, ਬਿਲਕੁਲ ਸਿੱਧੂ ਜਿੱਤਣਗੇ। ਜੇ ਲੋਕ ਉਹਨਾਂ ਨੂੰ ਇੰਨਾ ਭਰੋਸਾ ਕਰਦੇ ਨੇ, ਜੇ ਮੰਨਿਆ ਜਾਂਦਾ ਹੈ ਕਿ ਜੇਕਰ ਮਜੀਠੀਆ ਬੇਈਮਾਨ ਹੈ ਸਿੱਧੂ ਇਮਾਨਦਾਰ ਹੈ ਤਾਂ ਲੋਕ ਉਹਦਾ ਸਾਥ ਦੇਣਗੇ ਜੀ।
ਬਾਕੀ ਮੈਂ ਕੱਲ ਵੀ ਦੱਸੀ ਸੀਗੀ ਗੱਲ, ਜੇ ਤੁਸੀਂ ਇੱਥੇ ਸਿੱਧੂ ਦੇ ਇਲਾਕੇ ਦੇ ਵਿੱਚੋਂ ਤੇ ਸਿੱਧੂ ਨੂੰ ਇਮਾਨਦਾਰ ਸਮਝਦੇ ਉਹਨੂੰ ਜਿਤਾਉਣਾ ਚਾਹੁੰਦੇ ਹੋ, ਵੋਟਰ ਆਪਣੇ ਜਿਹੜਾ ਇੰਡੀਆ ਦੀ ਇਲੈਕਸ਼ਨ ਕਮਿਸ਼ਨ ਹੈ ਉਸ ਦੇ ਉੱਤੇ ਜਾਓ, ਫਾਰਮ 6A ਭਰੋ ਤੇ ਆਪਣੀ ਵੋਟ ਤੁਸੀਂ ਪਾ ਸਕਦੇ ਹੋ। ਜੇ ਤੁਸੀਂ ਇੰਡੀਅਨ ਸਿਟੀਜ਼ਨ ਸਟਿਲ ਹੈਗੇ ਹੋ, ਵੋਟ ਤਾਂ ਆਪਾਂ ਰਜਿਸਟਰ ਨਹੀਂ ਕਰਾਉਂਦੇਗੇ। ਸਾਰੇ ਵਰਲਡ ਦੇ ਵਿੱਚੋਂ ਜਿੰਨੇ NRI ਬੈਠੇ ਨੇ ਸਾਰੀਆਂ 2000 ਵੋਟਾਂ ਰਜਿਸਟਰ ਹੋਈਆਂ ਨੇ
ਜੀ।
ਗੱਲਾਂ ਆਪਾਂ ਪੰਜਾਬ ਦੀ ਸਿਆਸਤ ਨੂੰ ਬਦਲਦੀਆਂ ਕਰੀ ਜਾਂਦੇ ਰਹਿੰਦੇ ਹਾਂ ਸਾਰੀ ਦਿਹਾੜੀ ਇੱਥੇ, ਜਿੰਨੇ ਇੰਡੀਅਨ ਸਿਟੀਜ਼ਨ ਕਿੰਨੇ ਬੈਠੇ ਨੇ, ਕੋਈ ਕੋਈ ਕਰਾਉਂਦਾ ਵੋਟ ਰਜਿਸਟਰਡ ਆਪਦੀ, ਨਹੀਂ ਕਰਾਉਂਦਾ। ਬਟ ਏਅਰ ਦੇ ਉੱਤੇ ਸਾਨੂੰ ਟਾਈਮ ਮਿਲਦਾ, ਅਸੀਂ ਬੋਲਦੇ ਹਾਂ, ਆਪਣੀ ਪੜਾਸ ਕੱਢਦੇ ਹਾਂ, ਅੱਗੇ ਤੁਰਦੇ ਹਾਂ। ਜਿਹੜਾ ਤੁਹਾਡਾ ਅਸਲੀ ਹੱਕ ਹੈ ਉਹ ਤਾਂ ਤੁਸੀਂ ਵਰਤਦੇ ਨਹੀਂ ਗੇ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗਰੇਵਾਲ ਸਾਹਿਬ ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ
ਗਰੇਵਾਲ ਸਾਹਿਬ, ਮੈਂ ਤੁਹਾਡਾ ਦੂਜੇ ਪਾਸੇ ਧਿਆਨ ਲੈ ਕੇ ਜਾਣਾ
ਜੀ।
ਵੈਸੇ ਤਾਂ ਲੱਗਦਾ ਹੈ ਕਿ ਸਿੱਧੂ ਸਾਹਿਬ ਨੇ ਜਿੱਤ ਜਾਣਾ ਹੈ, ਮਜੀਠੀ ਹੈ ਨਥਿੰਗ ਟੂ ਲੂਜ਼, ਅਗਰ ਇੱਥੋਂ ਲੂਜ਼ ਕਰਦੇ ਤੇ ਆਪਣੀ ਵਾਈਫ ਨੂੰ ਰਿਜ਼ਾਈਨ ਕਰਕੇ ਉੱਥੋਂ ਲੜ ਸਕਦੇ ਆ, ਤੇ ਸਿੱਧੂ ਵਾਸਤੇ ਕੋਈ ਚਾਂਸ ਨਹੀਂ ਹੈ, ਉਹਨਾਂ ਨੂੰ ਇੱਥੇ ਜਿੱਤਣਾ ਹੀ ਪਏਗਾ। ਮੇਰਾ ਅਸਲੀ ਕੁਐਸਚਨ ਇਹ ਹੈ ਰਵੀ ਜੀ, ਤੁਸੀਂ ਆਪਣੀ ਇਹਦੇ ਤੇ ਰਾਏ ਦਿਓ ਕਿ ਮੋਦੀ ਸਾਹਿਬ ਨੇ ਕੱਲ ਵੀ ਕਿਹੜੀ ਸਟੇਟਮੈਂਟ ਦਿੱਤੀ ਹੈ ਔਰ ਪਾਰਲੀਮੈਂਟ ਚ ਵੀ ਕਿਹੜੀ ਦਿੱਤੀ ਹੈ, ਉਹ ਪੰਜਾਬ ਦੀ ਪੋਲੀਟਿਕਸ ਦਾ ਨਕਸ਼ਾ ਹੀ ਚੇਂਜ ਕਰ ਦਿੱਤਾ ਹੈ। ਬੀਜੇਪੀ ਦਾ ਇਸ ਲਈ ਏਮ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕਿ ਮੋਦੀ ਸਾਹਿਬ ਨੇ 3 ਦਿਨ ਰਹਿਣਾ ਪੰਜਾਬ ਚ, ਕਿ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਲਿੱਤੀਆਂ ਜਾਵੇ ਔਰ ਉਹਦੇ ਬਾਅਦ ਅਕਾਲੀਆਂ ਦੇ ਨਾਲ ਇਕੱਠ ਕਰਕੇ ਸਰਕਾਰ ਬਣਾਈ ਜਾਏ, ਇਹ ਉਹਨਾਂ ਦਾ ਏਮ ਹੈ। ਤੇ ਤੁਹਾਡੇ ਤੁਸੀਂ ਇਹ ਦੱਸੋ ਕਿ ਕੈਪਟਨ ਸਾਹਿਬ ਦਾ ਕੀ ਹੋਏਗਾ, ਉਹਨਾਂ ਨੂੰ ਤਾਂ ਲੱਗਦਾ ਸ਼ਾਇਦ ਆਪਣੀ ਸੀਟ ਵੀ ਜਿੱਤਣੀ ਮੁਸ਼ਕਲ ਹੋ ਜਾਣੀ ਹੈ, ਸ਼ਾਇਦ ਆਪਣੀ ਸੀਟ ਕੱਢ ਜਾਣ। ਤੇ ਤੁਹਾਨੂੰ ਪਤਾ ਕਿ ਬੀਜੇਪੀ ਦੇ ਕੋਲ 2 ਚੀਜ਼ਾਂ, ਇੱਕ ਤਾਂ ਹੈਗਾ ਡੰਡਾ, ਦੂਜਾ ਹੈਗਾ ਪੈਸਾ, ਔਰ ਅਗਰ ਬੀਜੇਪੀ ਜ਼ਿਆਦਾ ਵੋਟ ਲੈ ਕੇ ਜਾਂਦੀ ਆ ਇਹਦਾ ਆਮ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਣਾ ਆ, ਔਰ ਆਮ ਪਾਰਟੀ ਕਿਹੜੀ ਅੱਗੇ ਵੱਧਦੀ ਨਜ਼ਰ ਆ ਰਹੀ ਹੈ, ਬਹੁਤ ਸਾਰੇ ਇਹ ਰਿਪੋਰਟ ਕਰ ਰਹੇ ਨੇ। ਔਰ ਤੁਹਾਡੇ ਨਹੀਂ ਖਿਆਲ ਹੈ ਕਿ ਇਹ ਗੱਲ ਸਹੀ ਹੈ ਕਿ ਬੀਜੇਪੀ ਦਾ ਇਹੀ ਏਮ ਹੈ ਕਿ ਜਾਂ ਕੋਈ ਹੋਰ ਏਮ ਹੈ ਕਿ ਕਿਉਂ ਇੰਨਾ ਉਹ ਤਵੱਜੋ ਪੰਜਾਬ ਤੇ ਕਰ ਰਹੀ, ਉਹ ਆਪ ਤਾਂ ਸਰਕਾਰ ਬਣਾ ਨਹੀਂ ਸਕਦੇ।
ਧੰਨਵਾਦ ਜੈਰ ਸਾਹਿਬ ਤੁਹਾਡਾ ਕਾਲ ਦੇ ਲਈ। ਤੇ ਰਵੀ ਜੀ ਕੁਇਕਲੀ ਤੁਹਾਡਾ ਰਿਐਕਸ਼ਨ, ਇੱਕ ਤਾਂ ਮੋਦੀ ਸਾਹਿਬ ਆ ਰਹੇ ਨੇ ਪੰਜਾਬ ਦੇ ਵਿੱਚ ਤੇ ਦੂਸਰਾ ਉਹ ਸਿੱਖਾਂ ਦੀ ਤੇ ਪੰਜਾਬੀਆਂ ਦੀ ਖਾਸ ਤੌਰ ਦੇ ਉੱਤੇ ਵੱਖ ਵੱਖ ਇੰਟਰਵਿਊਜ਼ ਦੇ ਵਿੱਚ ਤੇ ਵੱਖ ਵੱਖ ਥਾਵਾਂ ਦੇ ਉੱਤੇ ਸਿਫਤ ਕਰਦੇ ਕਰ ਰਹੇ ਨੇ ਅੱਜ ਕੱਲ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਚ?
ਨਹੀਂ ਬਿਲਕੁਲ ਗਰੇਵਾਲ ਸਾਹਿਬ, ਇਹਦੇ ਚ ਕੋਈ ਇਹ ਪ੍ਰਕਿਰਿਆ ਕੋਈ ਅੱਜ ਦੀ ਥੋੜੀ ਸ਼ੁਰੂ ਹੋਈ ਹੈ, ਤਾਂ ਜਦੋਂ ਤੋਂ ਲਾਂਘਾ ਖੋਲਿਆ ਗਿਆ ਤਾਂ ਉਦੋਂ ਤੋਂ ਇਹ ਪ੍ਰਕਿਰਿਆ ਸ਼ੁਰੂ ਹੈ। ਔਰ ਬਹੁਤ ਸਾਰੇ ਜਿਹੜੇ ਸਿੱਖ ਸਾਡੇ ਵਿਦੇਸ਼ਾਂ ਦੇ ਵਿੱਚ ਬੈਠੇ ਸੀ, ਬਲੈਕ ਲਿਸਟ ਖਤਮ ਕੀਤੀ ਗਈ, ਉਹ ਵੀ ਸਿੱਖਾਂ ਨੂੰ ਆਪਣੇ ਪਾਲੇ ਦੇ ਵਿੱਚ ਖੜੇ ਕਰਨ ਦੇ ਲਈ ਜਾਂ ਇਹ ਕਹਿਣ ਦੇ ਲਈ ਕਿ ਸਿੱਖਾਂ ਤੇ ਅਸੀਂ ਰਾਜ਼ੀ ਹਾਂ ਭਾਈ, ਤੁਹਾਡੇ ਨਾਲ ਸਾਡਾ ਕੋਈ ਰੌਲਾ ਨਹੀਂ, ਤਾਂ ਇਹ ਪ੍ਰਕਿਰਿਆ ਤਾਂ ਸ਼ੁਰੂ ਤੋਂ ਆ, ਪਹਿਲਾਂ ਤੋਂ ਆ। ਪਰ ਗੱਲ ਤਾਂ ਇਹ ਹੈ ਨਾ ਕਿ ਅੱਜ ਦੀ ਘੜੀ ਕਿੰਨੇ ਕੁ ਪਰਸੈਂਟੇਜ ਸਿੱਖ ਭਾਜਪਾ ਤੇ ਭਰੋਸਾ ਕਰਦੇ ਆ, ਔਰ ਇਹਦੇ ਨਾਲ ਕੋਈ ਬਹੁਤ ਵੱਡਾ ਜਾਦੂ ਨਹੀਂ ਚੱਲ ਜਾਣਾ ਕਿ ਜੇਕਰ ਨਰਿੰਦਰ ਮੋਦੀ ਪੰਜਾਬ ਚ ਆ ਜਾਂਦੇ ਆ ਤਾਂ ਇੱਥੋਂ ਲੋਕ ਭੁੱਲ ਜਾਣਗੇ ਕਿ ਪਿੱਛੇ ਹੋਇਆ ਕੀ ਸੀ। 750 ਬੰਦੇ ਨੇ ਜਾਨ ਦਿੱਤੀ ਆ, ਉਹ ਲੋਕ ਅੱਜ ਵੀ ਯਾਦ ਕਰਦੇ ਆ, ਕੋਈ ਕੋਈ ਜਾਦੂ ਨਹੀਂ ਚੱਲਣ ਵਾਲਾ ਜੇਕਰ ਕੋਈ ਨਰਿੰਦਰ ਮੋਦੀ ਇੱਧਰ ਆ ਵੀ ਜਾਂਦੇ ਆ। ਬਾਕੀ ਐਸੀ ਪੰਜਾਬ ਹੈ ਜੀ ਸਾਡਾ, ਸਾਡਾ ਪੰਜਾਬ ਠੀਕ ਹੈ ਵੋਟਾਂ ਵੇਲੇ ਅਸੀਂ ਛੋਟੀਆਂ ਮੋਟੀਆਂ ਗੱਲਾਂ ਭੁੱਲ ਜਾਂਦੇ ਹਾਂ, ਪਰ ਜਿਹੜੀਆਂ ਸਾਡੇ ਨਾਲ ਬਹੁਤ ਵੱਡੀਆਂ ਬੀਤੀਆਂ ਹੋਣ ਉਹ ਮੁਸ਼ਕਲ ਭੁੱਲੀਆਂ ਜਾਂਦੀਆਂ। ਨਰਿੰਦਰ ਮੋਦੀ ਇਹਨਾਂ ਨੇ ਕਿਹਾ ਕਿ ਬੀਜੇਪੀ ਚਾਹੁੰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਅਕਾਲੀ ਦਲ ਦੇ ਨਾਲ ਗੱਠਜੋੜ ਕਰੀਏ, ਪਰ ਬੀਜੇਪੀ ਵੱਧ ਤੋਂ ਵੱਧ ਸੀਟਾਂ ਜਿੱਤ ਨਹੀਂ ਰਹੀ ਅੱਜ ਦੀ ਰੇਟ ਦੇ ਵਿੱਚ ਜੀ। ਜੇਕਰ ਉਹ ਸੋਚਦੇ ਨੇ ਕਿ ਡੇਰੇ ਦਾ ਮੁਖੀ ਬਾਹਰ ਆਇਆ ਡੇਰੇ ਕਰਕੇ ਕੁਝ ਫਰਕ ਪਊਗਾ, ਤਾਂ ਬਹੁਤ ਵੱਡੀ ਪਰਸੈਂਟੇਜ ਨਹੀਂ ਬਦਲਦੀ। ਪਿਛਲੀਆਂ ਦੋ ਚੋਣਾਂ ਦੇ ਨਤੀਜੇ ਚੱਕ ਕੇ ਦੇਖ ਲੈਣੇ ਚਾਹੀਦੇ ਆ, ਜਦੋਂ ਕਾਂਗਰਸ ਨੂੰ ਸਮਰਥਨ ਦਿੱਤਾ ਸੀ ਤਾਂ ਅਕਾਲੀ ਦਲ ਜਿੱਤੀ ਸੀ, ਜਦੋਂ ਅਕਾਲੀ ਦਲ ਨੂੰ ਸਮਰਥਨ ਦਿੱਤਾ ਸੀ ਤਾਂ ਕਾਂਗਰਸ ਦੀ ਸਰਕਾਰ ਬਣੀ ਸੀ। ਯਾਨੀ ਵੋਟ ਪਰਸੈਂਟੇਜ ਵੱਧਦੀ ਹੈ ਪਰ ਰਿਜ਼ਲਟ ਉਸ ਦੇ ਉਲਟ ਆਉਂਦੇ ਆ। ਇਹ ਭਵਿੱਖ ਦੇ ਗਰਭ ਦੇ ਵਿੱਚ ਹੈ ਕਿ ਅੱਗੇ ਕੀ ਹੋਣਾ, ਪਰ ਇਹਦੇ ਨਾਲ ਫਰਕ ਨਹੀਂ ਪੈਣ ਵਾਲਾ ਕਿ ਬੀਜੇਪੀ ਬਹੁਤ ਸਾਰੀਆਂ ਸੀਟਾਂ ਜਿੱਤ ਰਹੀ ਹੈ। ਇੱਕ ਉਦਾਹਰਣ ਦੇ ਦਿੰਦਾ ਕਿ ਫਤਿਹ ਜੰਗ ਬਾਜਵਾ ਹਮੇਸ਼ਾ ਆਪਣੇ ਹਲਕੇ ਤੋਂ ਜਿੱਤਦੇ ਰਹੇ ਆ, ਹੁਣ ਉਹਨਾਂ ਨੇ ਹਲਕਾ ਬਦਲਿਆ ਨਾਲ ਪਾਰਟੀ ਬਦਲੀ ਹੈ ਤੇ ਜਿੱਤਣ ਦੇ ਵੀ ਉਹਨਾਂ ਦੇ ਆਸਾਰ ਘਟੇ ਪਏ ਨੇ। ਇੱਥੋਂ ਇਹ ਸਪਸ਼ਟ ਹੈ ਕਿ ਪੰਜਾਬ ਦੇ ਲੋਕ ਹਾਲੇ ਵੀ ਭਾਜਪਾ ਨੂੰ ਮਨਜ਼ੂਰ ਨਹੀਂ ਕਰ ਰਹੇ ਜੀ।
ਸੋ ਅਗਲੀ ਕਾਲ ਦੇ ਉੱਤੇ ਚੱਲਦੇ ਹਾਂ। ਤੁਹਾਡੇ ਪਾਸ ਕੋਈ ਟੈਕਸਟ ਮੈਸੇਜ ਆਏ ਨੇ ਕਿ ਬਾਈ ਜੀ ਜੇ ਸਿੱਧੂ ਬੇਈਮਾਨ ਨਹੀਂ ਹੈਗਾ ਤਾਂ ਭਗਵੰਤ ਮਾਨ ਦੇ ਉੱਤੇ ਕਿਹੜੇ ਦਾਗ ਲੱਗੇ ਆ ਉਹ ਵੀ ਗਿਣਾ ਦਿਓ ਕਿ ਭਗਵੰਤ ਮਾਨ ਨੇ ਕਿੱਥੇ ਪੈਸੇ ਖਾ ਲਏ ਨੇ। ਸੋ ਭਗਵੰਤ ਮਾਨ ਹੀ ਕਿਉਂ ਨਾ ਅਸੀਂ ਪੋਲੀਟਿਕਸ ਦੇ ਵਿੱਚ ਜੇ ਉਹ ਅੱਗੇ ਉਹਨੂੰ ਅੱਗੇ ਲੈ ਕੇ ਆਈਏ। ਉਹਦੇ ਸਪੋਰਟਰਸ ਨੇ ਜਿਹੜੇ ਭਗਵੰਤ ਮਾਨ ਦੇ ਉੱਤੇ ਵੀ ਕੁਐਸਚਨ ਕਰ ਰਹੇ ਨੇ ਕਿ ਭਗਵੰਤ ਮਾਨ ਦੇ ਉੱਤੇ ਕਿਹੜੇ ਦਾਗ ਲੱਗੇ ਨੇ, ਕਿਹੜੇ ਪੈਸੇ ਖਾਣ ਦੇ ਦਾਗ ਲੱਗੇ ਨੇ, ਜੇ ਸਿੱਧੂ ਦੇ ਉੱਤੇ ਪੈਸੇ ਖਾਣ ਦੇ ਦਾਗ ਨਹੀਂ ਲੱਗੇ ਹੋਏ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਗਰੇਵਾਲ ਸਾਹਿਬ, ਦੇਖੋ ਵੀ ਆਪਣੇ ਰਿਪੋਰਟਰ ਸਾਹਿਬ ਨੇ ਸਿੱਧੂ ਦੀ ਕੋਈ ਗੱਲ ਨਹੀਂ ਸੀ ਕੀਤੀ, ਤੁਸੀਂ ਸਵਿੱਚ ਸਿੱਧੂ ਵਾਲਾ ਆਨ ਕਰਤਾ, ਇਹ ਸਵਿੱਚ ਨਾਲ ਹੁਣ ਕੁਛ ਨੀ ਹੋਣਾ ਜੀ, ਤਾਰਾਂ ਜੁੜ ਕੇ ਪਟਾਕੇ ਪੈ ਚੁੱਕੇ ਆ। ਦੇਖੋ ਬਈ, 20 ਮਿੰਟ ਤੁਸੀਂ ਦੇ ਦੇ ਆਪਣੇ ਕੋਲ, ਅੱਧਾ ਕੁ ਘੰਟਾ ਸਾਰਾ ਹੁੰਦਾ। ਸਾਡੇ ਸੀਐਮ ਸਾਹਿਬ ਦੀ ਗੱਲ ਵੀ ਕਰੋ ਜੀ, ਭਗਵੰਤ ਮਾਨ ਸਾਹਿਬ ਦੀ। ਦੂਜਾ ਨੰਬਰ ਕਹਿੰਦੇ ਵੀ ਗਾਂਧੀ ਸਾਹਿਬ ਸਪੈਸ਼ਲ ਇਹਨਾਂ ਦੀ ਸਪੋਰਟ ਕਰਨ ਤੁਰੇ ਸੀ ਪਟਿਆਲੇ ਤੋਂ, ਸਿੱਧੂ ਸਾਹਿਬ ਪਹਾੜਾਂ ਨੂੰ ਚੜ ਕੇ ਕਾਲਾ ਜਾਦੂ ਕਰਨ,
ਮਾਤਾ ਵੈਸ਼ਨੋ ਦੇਵੀ ਦੇ ਚਰਨਾਂ ਚ ਗਏ ਨੇ। ਔਰ ਠੀਕ ਹੈ ਜੀ, ਥੈਂਕ ਯੂ। ਅਗਲੀ ਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿਚ। ਹੈਲੋ ਜੀ, ਤੁਸੀਂ ਆਉਂਦੇ ਹੋ ਇਸ ਸਮੇਂ? ਸਤਿ ਸ੍ਰੀ ਅਕਾਲ ਜੀ।
ਗਰੇਵਾਲ ਸਾਹਿਬ, ਮੈਂ ਆਪਣੇ ਕੁਛ ਕਮੈਂਟ ਕਰਨਾ ਚਾਹੁੰਦਾ, ਕਰ ਸਕਦਾ ਜੀ?
ਜੀ ਜੀ, ਗੋ ਅਹੈਡ ਪਲੀਜ਼।
ਗਰੇਵਾਲ ਸਾਹਿਬ, ਗੱਲ ਇਸ ਤਰ੍ਹਾਂ ਕਿ ਰਵੀ ਸਾਹਿਬ ਦੀ ਇੱਕ ਗੱਲ ਦੇ ਨਾਲ ਮੈਂ ਰਿਸਪੈਕਟਫੁਲੀ ਡਿਸਐਗਰੀ ਕਰਦਾ ਕਿ ਲੋਕ ਕਿੱਦਾਂ ਭੁੱਲਣਗੇ ਜੋ ਆਪਣੇ 750,000 ਆਪਣੇ ਕਿਸਾਨ ਭਰਾ ਗੁਜਰੇ ਹੈ। ਲੋਕਾਂ ਦੀ ਬੁੱਧੀ ਤਾਂ ਇੱਦਾਂ ਦੀ ਹੈ ਜੀ, ਜੇ ਲੋਕ ਦਿੱਲੀ ਦੇ ਦੰਗੇ, ਸਵਰਨ ਮੰਦਰ ਦੇ ਅਟੈਕ,
ਦਿੱਲੀ ਦਾ ਕਤਲੇਆਮ,
ਹਾਂ ਦਿੱਲੀ ਦਾ ਕਤਲੇਆਮ, ਉਹਨੂੰ ਭੁੱਲ ਸਕਦੇ? ਤੇ ਇਹ ਤਾਂ ਗੱਲ ਕੁਛ ਨੀ, ਇੱਥੇ ਤਾਂ 700 ਬੰਦਾ, ਉੱਥੇ 10,000 ਬੰਦਾ ਮਰਿਆ ਸੀ, ਇਹ ਤਾਂ ਕੋਈ, ਇਹ ਤਾਂ ਵੱਡੀ ਗੱਲ ਨੀ। ਸੋਰੀ, ਮੈਂ ਉਹਨਾਂ ਨਾਲ ਰਿਸਪੈਕਟਫੁਲੀ ਉਹਨਾਂ ਦੇ ਨਾਲ ਸਹਿਮਤ ਨੀ ਹੈਗਾ। ਲੇਕਿਨ ਰਹੀ ਦੂਸਰੀ ਗੱਲ ਆਪਣੇ ਸਿੱਧੂ ਸਾਹਿਬ ਦੀ, ਤੁਸੀਂ ਕਹਿ ਰਹੇ ਹੋ ਭਾਈ ਸਾਹਿਬ ਬੜਾ ਕਹਿ ਕੇ ਗਏ ਆ, ਜਿਹੜੇ ਇਮਾਨਦਾਰ, ਇਮਾਨਦਾਰ ਤਾਂ ਹੈ ਲੇਕਿਨ ਉਹਦੇ ਨਾਲ ਇੱਕ ਸ਼ਬਦ ਹੋਰ ਵੀ ਜੁੜਦਾ ਆਪਣਾ ਗਰੇਵਾਲ, ਉਹ ਹੈਗਾ ਮੂਰਖ ਇਮਾਨਦਾਰ। ਉਹ ਮੂਰਖ ਹੈ, ਉਹ ਬੰਦਾ ਮੂਰਖ, ਜਿਹਨੂੰ ਕਹਿੰਦੇ ਨਾ ਮੂਰਖ, ਅਕਲ ਨੀ ਹੁੰਦੀ, ਪਾਗਲ ਜਿਹਨੂੰ ਕਹਿ ਲਓ ਦੂਜੇ ਹਿੰਦੀ ਚ, ਮੂਰਖ ਵਰਡ ਹੈ,
ਬੜਬੋਲਾ ਵਰਤ ਲਓ, ਮੂਰਖ ਥੋੜਾ ਜਿਆਦਾ ਹਾਰਡ ਆ।
ਹਾਂਜੀ ਹਾਂਜੀ, ਚਲੋ ਕੋਈ ਨੀ, ਬੜਬੋਲਾ ਸੀ ਪਰ ਹੈ ਬੰਦਾ ਬੇਕਾਰ ਆ। ਉਹ ਮੇਰੇ ਮੇਰੇ ਗੁਆਂਢੀ ਹੈ ਜੀ, ਮੇਰਾ ਗੋਲ ਸੀ, ਮੇਰੇ ਸਾਹਮਣੇ ਗੁੱਲੀ ਡੰਡਾ ਖੇਡਦਾ ਹੁੰਦਾ ਸੀ, ਮੈਂ ਤਾਂ ਇਹਦੀ ਪਰਤਾਂ ਤੋਂ ਵਾਕਫ ਹਾਂ ਵੀ ਇਹ ਚਾਈਲਡਹੁੱਡ ਤੋਂ ਕੀ ਬੁਲਸ਼ਿਟ ਕਰਦਾ ਹੁੰਦਾ ਸੀ ਉੱਥੇ, ਸਾਨੂੰ ਵੀ ਨੋ ਐਵਰੀਥਿੰਗ, ਹੈ ਜੀ, ਨੇਤਰ ਵੀ ਭੁੱਲਿਆ ਵਾ। ਤੇ ਰਹੀ ਦੂਸਰੀ ਗੱਲ ਆਪਣੇ ਜੀ, ਜਿੱਤ ਦਾ ਹਾਰ ਦਾ ਇਹਦਾ ਫਿਊਚਰ ਨੂੰ ਕਿਵੇਂ ਕਿਹਾ, ਹੀ ਹੈਜ਼ ਨੋ ਫਿਊਚਰ, ਜਿੰਨਾ ਮਰਜ਼ੀ ਰੌਲਾ ਰੱਪਾ ਪਾਈ ਜਾਵੇ, ਪਾ ਕੇ ਚਲਾ ਜਾਏਗਾ, ਹੋਰ ਕੁਛ ਨੀ ਬਣਨਾ ਇਹਦਾ, ਮੈਂ ਇਹੀ ਕਹਿਣਾ।
ਓਕੇ, ਥੈਂਕ ਯੂ ਤੁਹਾਡੀ ਕਾਲ ਦੇ ਲਈ। ਅਗਲੀ ਕਾਲ ਤੇ ਚੱਲਦੇ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭਾਜੀ, ਜਿੰਨਾ ਕੁਰਬਾਨੀ ਚ ਹੈਗਾ, ਜਿੰਨਾ ਕਿਸੇ ਨੂੰ ਦਿੰਦੋਗੇ ਨਾ, ਉਹਦੀ ਓਨੀ ਚੜ੍ਹਦੀ ਕਲਾ ਹੋਣੀ ਆ। ਵੇਲੋ, ਇਹਨਾਂ ਦੇ ਸਾਹਮਣੇ ਗੁੱਲੀ ਡੰਡਾ ਖੇਡਦਾ ਸੀ ਤੇ ਉਹ ਕਿੰਨਾ ਵਰਲਡ ਕੱਪ ਖੇਡਿਆ ਵਾ, ਇੰਨਾ ਤਗੜੀ ਵਾਲਾ ਅਹੁਦਾ ਹੋ ਗਿਆ। ਇਹ ਭਾਈ ਸਾਹਿਬ ਗੁੱਲੀ ਡੰਡਾ ਵੇਹਦੇ ਵੀ ਪਤਾ ਨੀ ਕੀ ਕਰਦੇ ਰਹੇ, ਇਹਨਾਂ ਦਾ ਵੇਹ ਲੋ ਇੱਥੇ ਹੀ ਖੇਡਾਂ ਜੋ ਉਹਦੇ ਖਿਲਾਫ਼ ਬੋਲਣ ਦੇ ਹੀ ਬਸ। ਬਾਕੀ ਯੁੱਧ ਵਿਧੀ ਉਹ ਜਿੱਤ ਰਿਹਾ ਜੀ ਹਲਕੇ ਤੋਂ, ਤੇ ਕਿੰਨਾ
ਜਿੱਤ ਰਿਹਾ
ਸਿੱਧੂ ਜਿੱਤ ਗਿਆ ਜੀ
ਯੁੱਧਵੀਰ ਦੀ, ਤੁਹਾਨੂੰ ਯੁੱਧਵੀਰ ਦੇ ਮੇਰੇ ਖਿਆਲ ਤੁਸੀਂ ਪੱਕੇ ਕਾਲਰ ਹੋ।
ਹਾਂਜੀ, ਨਹੀਂ ਚਲੋ ਤੁਸੀਂ ਵੀ ਯੁੱਧਵੀਰ ਦੇ ਭਰਾ ਜੇ। ਹਾਂਜੀ, ਬਾਕੀ ਜੀ ਉਹਦੀ ਜਿਹੜੀ ਵਾਈਫ ਖਿਲਾਰੀ ਨਾ ਮਜੀਠੇ ਤੋਂ, ਭਾਜੀ ਹਾਰ ਰਹੀ ਜੇ।
ਅੱਛਾ,
ਹਾਂਜੀ,
ਮਜੀਠੇ ਦੀ ਬਿਕਰਮਜੀਤ ਦੀ ਵਾਈਫ ਆ ਜਿਹੜੀ ਉਹ ਹਾਰ ਰਹੀ ਹੈ।
ਹਾਂਜੀ,
ਤੇ ਬਿਕਰਮਜੀਤ ਮਜੀਠਾ ਇਹ ਜਿੱਤ ਰਹੇ ਨੇ?
ਨਹੀਂ, ਇਹ ਤਾਂ ਹਾਰ ਰਿਹਾ,
ਬਿਕਰਮਜੀਤ ਮਜੀਠਾ ਵੀ ਹਾਰ ਰਿਹਾ, ਬਿਕਰਮਜੀਤ ਮਜੀਠੇ ਦੀ ਵਾਈਫ ਆ ਜਿਹੜੀ ਉਹ ਵੀ ਹਾਰ ਰਹੀ ਹੈ।
ਹਾਂਜੀ
ਦੋਵੇਂ ਹਾਰ ਰਹੇ ਨੇ
ਅਕਾਲੀ ਅਕਾਲੀ ਜਿਹੜੇ ਆ ਨਾ ਤੁਸੀਂ ਸੁਣੋ ਜਿਹੜੇ ਅਕਾਲੀ ਸਮਝਦਾਰ ਆ ਉਹਨਾਂ ਵੀ ਵੋਟ ਨੀ ਜੇ ਪਾਉਣੀ ਉਹਨਾਂ ਬਹੁਤ ਜ਼ਿਆਦਾ ਦੁਖੀ ਉਹਨਾਂ ਦਾ ਜਿਹੜਾ ਪ੍ਰੋਬਲਮ ਆ ਨਾ ਜਿਹੜੀ ਆੜੀ ਉਹਨਾਂ ਦੇ ਐਲੀਗੇਸ਼ਨ ਲੱਗਦੇ ਆ ਉਹ ਬਹੁਤ ਜ਼ਿਆਦਾ ਕਿੰਨਾ ਉੱਥੇ ਕਿੰਨਾ ਘਾਤਕ ਹੋ ਰਹੀ ਆ ਦੂਜੇ ਨੰਬਰ ਤੇ ਮੋਦੀ ਸਾਹਿਬ ਦੀ ਤਾਰੀਫ਼ ਕਰ ਰਹੇ ਸੀ ਨਾ ਲੋਕੀ ਤੇ ਜਿਹੜੇ ਸਿੱਖ ਸੀ ਗੁਜਰਾਤ ਦੇ ਵਿੱਚ ਜਿਹਨਾਂ ਨੇ ਬੰਜਰ ਜ਼ਮੀਨ ਆਬਾਦ ਕੀਤੀ ਸੀ ਉਹਨਾਂ ਦਾ ਬੁਰਾ ਹਾਲ ਕਿਹਨੇ ਕੀਤਾ ਸੀ
ਹਾਂਜੀ ਔਰ ਉਹ ਤਾਂ ਕਹਿੰਦੇ ਨੇ ਕਿ ਉਹ ਤਾਂ ਕਹਿੰਦੇ ਨੇ ਕਿ ਜਦੋਂ ਭੂਚਾਲ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਨੁਕਸਾਨ ਹੋਇਆ ਤੇ ਮੈਂ ਹਰ ਉਹ ਚੀਜ਼ ਸੰਭਵ ਕੀਤੀ ਮੁਹੱਈਆ ਕੀਤੀ ਕਿ ਮੁੜ ਕੇ ਗੁਰਦੁਆਰਾ ਸਾਹਿਬ ਬਿਲਕੁਲ ਐਗਜੈਕਟਲੀ ਉਸੇ ਤਰ੍ਹਾਂ ਹੀ ਬਲਕਿ ਉਸ ਤੋਂ ਬਿਹਤਰੀਨ ਬਣੇ ਤੇ ਨਾਲ ਦੀ ਨਾਲ ਉਹਨਾਂ ਨੇ ਕੱਲ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਕਿ ਕੱਛ ਦੇ ਏਰੀਏ 'ਚ ਜਿੰਨੇ ਸਾਡੇ ਸਿੱਖ ਪਰਿਵਾਰ ਵਸਦੇ ਨੇ ਤੇ ਉਹਨਾਂ ਨਾਲ ਮੇਰਾ ਦਿਲੀ ਸਾਂਝ ਹੈ ਦਿਲੀ ਰਿਸ਼ਤਾ ਆ
ਦਿੱਲੀ ਰਿਸ਼ਤਾ ਤੇ ਉਹ ਕਿੰਨਾ ਪੰਜਾਬ ਆ ਕੇ ਹੋਰ ਵੀ ਬੜਾ ਬੋਲ ਕੇ ਗਏ ਸੀ ਦਿੱਲੀ ਰਿਸ਼ਤਾ ਕਿੰਨਾ ਉਹ ਟਰੱਕ ਭਰ ਕੇ ਆਏ ਨੋਟਾਂ ਤੇ ਜੀ ਉਹ ਪੈਕੇਜ ਦਿੱਤਾ ਕਿਸੇ ਨੂੰ ਜੇ ਦਿੱਲੀ ਰਿਸ਼ਤਾ ਸੀ ਜੀ
ਆਲਰਾਈਟ
ਪੰਜਾਬ ਨੂੰ ਤਾਂ ਚਾਹੀਦਾ ਸੀ
ਧੰਨਵਾਦ ਤੁਹਾਡੀ ਕਾਲ ਦੇ ਲਈ ਜੀ ਲਾਸਟ ਕਾਲ ਲਵਾਂਗੇ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹੈਲੋ ਸਤਿ ਸ੍ਰੀ ਅਕਾਲ ਗਰੇਵਾਲ ਸਤਿ
ਸ੍ਰੀ ਅਕਾਲ ਜੀ
ਤਿੰਨ ਚਾਰ ਦਿਨ ਪਤਾ ਨਹੀਂ ਕਿੱਧਰ ਚਲ ਗਏ ਸੀਗੇ ਤੇ ਉਹ ਪ੍ਰੋਗਰਾਮ ਸੁਣਨ ਦਾ ਮਜ਼ਾ ਜਿਹਾ ਹੀ
ਜਿਆਦਾ ਅਲਵਰਟਾ ਚਲੇ ਗਿਆ ਸੀ ਕੈਲਗਰੀ ਕੰਮ ਕਰਨ ਮੈਨੂੰ ਵੀਰ ਜੀ ਇੱਕ ਵਾਰੀ ਫੇਰ ਮੈਂ ਕਲੀਅਰ ਕੱਟ ਤੁਹਾਨੂੰ ਦੱਸ ਦਵਾਂ ਰੇਡੀਓ ਦੇ ਉੱਤੇ ਬੱਲੇ ਬੱਲੇ ਆ ਧੰਨ ਧੰਨ ਬਿਲਕੁਲ ਨੀ ਜੇ ਤੁਸੀਂ ਇਸ ਤਰ੍ਹਾਂ ਪ੍ਰੋਗਰਾਮ ਕਰਨਾ ਜਿਸ ਤਰ੍ਹਾਂ ਮੈਂ ਕਰਦਾ ਆ ਠੀਕ ਹੈ ਉਹ ਬਿਲਕੁਲ ਧੰਨ ਧੰਨ ਨੀ ਆਈ ਕੈਨ ਔਰ ਲਿਵ ਅ ਡੀਸੈਂਟ ਲਾਈਫ ਔਨ ਦਿਸ 2 ਆਵਰਸ ਪ੍ਰੋਗਰਾਮ ਜੇ ਮੈਂ ਬਿਲਕੁਲ ਆਪਣੇ ਜਿਹੜੇ ਸਾਡੇ ਮੀਡੀਆ ਦੇ ਵੱਡੇ ਭਾਈ ਨੇ ਸਾਡੇ ਉਹਨਾਂ ਨੂੰ ਫਾਲੋ ਕਰਨ ਲੱਗ ਜਾਵਾਂ ਯੈਸ ਆਈ ਵਿਲ ਲਿਵ ਅ ਡੀਸੈਂਟ ਲਾਈਫ ਔਨ ਦਿਸ 2 ਆਵਰ ਪ੍ਰੋਗਰਾਮ ਪਰ ਜੇ ਹਾਂ ਜਿੰਨਾ ਮਰਜ਼ੀ ਚੋਟੀ ਦਾ ਕੰਟੈਂਟ ਦੇ ਦੇਵਾਂ ਇਹਦੇ 'ਚ ਉਹ ਬਿਲਕੁਲ ਚਰਚਾ ਦਾ ਵਿਸ਼ਾ ਨਹੀਂ ਹੋਣਾ ਇੱਕ ਗੱਲ ਪੁੱਠੀ ਕਰ ਦੇਵਾਂ ਉਹ ਚਰਚਾ ਦਾ ਵਿਸ਼ਾ ਰਹੇਗਾ ਸੋ ਮੀਡੀਆ ਨੂੰ ਜੇ ਅਸੀਂ ਰਨ ਕਰਦੇ ਹਾਂ ਮੀਡੀਆ 'ਚ ਸਿਰਫ ਬੱਲੇ ਬੱਲੇ ਆ ਮੀਡੀਆ 'ਚ ਨਾਂ ਬਣਦਾ ਆ ਨਾਵਾਂ ਕੋਈ ਨਹੀਂ ਬਣਦਾ ਅੱਜ ਕੱਲ੍ਹ ਤਾਂ ਮੀਡੀਆ ਵਾਲਿਆਂ ਦੀ ਰਿਸਪੈਕਟ ਵੀ ਨਹੀਂ ਹੈਗੀ ਇਹ ਵੀ ਤੁਹਾਨੂੰ ਮੈਂ ਦੱਸ ਦੇਵਾਂ ਸੋ ਇਹ ਜੇ ਕਿਤੇ ਬਾਹਰ ਗਿਆ ਕੰਮ ਕੀਤਾ ਚਾਰ ਪੈਸੇ ਬਣਨੇ ਆ ਗਾਂ ਫਿਰ ਰੇਡੀਓ ਚੱਲਦਾ ਰੱਖੂਗਾ ਮੈਂ ਅੱਗੇ ਵੀ ਪਿਛਲੇ ਹਫ਼ਤੇ ਵੀ ਜ਼ਿਕਰ ਕੀਤਾ ਸੀਗਾ 2021 ਦੇ ਵਿੱਚ $50,000 ਦਾ ਲੌਸ ਆ ਮੇਰੇ ਮੀਡੀਆ ਹਾਊਸ ਨੂੰ ਮੀਡੀਆ ਕਰਕੇ ਠੀਕ ਹੈ ਤੇ ਇੱਥੇ ਬੈਠ ਕੇ ਕੀ ਜੇ ਜੇ ਤੁਹਾਡੀ ਜੇਬ 'ਚ ਚਾਰ ਪੈਸੇ ਨਹੀਂ ਗਏ ਜੇ ਜੇਬ 'ਚ ਭਾਨ ਨਹੀਂ ਖੜਕਦੀ ਕੋਈ ਸਤਿ ਸ਼੍ਰੀ ਅਕਾਲ ਨਹੀਂ ਬੁਲਾਉਂਦਾ ਗਾ
ਨਹੀਂ ਇਹ ਤੇ ਗੱਲ ਮੈਂ ਤੁਹਾਡੀ ਮੰਨੀ ਤੇ ਹੁਣ ਜਿੱਥੇ ਆਪਾਂ ਪਹੁੰਚ ਗਏ ਗਰੇਵਾਲ ਸਾਹਿਬ ਤੇ ਹੁਣ ਨਿਆਣਿਆਂ ਨੂੰ ਆਪਣੇ ਕੰਮ ਕਰਦੇ ਉਹਨਾਂ ਨੂੰ ਕਰਨ ਦਿਓ ਇੱਥੇ ਤਾਂ ਹੁਣ ਕੱਲਾ ਭਈ ਇੰਨਾ ਤਾਂ ਹੁਣ ਚਲਾਉਣ ਦੇ ਬਾਰੇ ਠੀਕ ਹੈ ਕੋਈ ਆਪਣਾ ਬਣਾ ਲਓ ਤਾਂ ਕਿ ਜੇ ਤੁਸੀਂ ਇੱਥੇ ਬੈਠੇ ਆ ਤੇ ਗੱਲਬਾਤ ਕਰਨ ਦਾ ਹੁਣ ਤੁਸੀਂ ਮੂਹਰੇ ਏਦਾਂ ਕਰਦੇ ਆ ਤੇ ਇਹ ਪ੍ਰੋਗਰਾਮ ਦਾ ਐਜ਼ ਏ ਐਂਟਰਟੇਨਮੈਂਟ ਕਹਿ ਲਓ ਭਈ ਵਧੀਆ ਐਂਟਰਟੇਨਮੈਂਟ ਦਾ ਸਾਡੇ 2 ਘੰਟੇ ਬੜੇ ਵਧੀਆ ਲੰਘ ਜਾਂਦੇ ਆ
ਤੇ
ਚਲੋ ਸਿਰੇ ਸਿਰੇ ਵਾਲੀ ਗੱਲ ਕਰ
ਕੱਢਦੇ ਰਹਾਂਗੇ ਲੌਂਗ ਟਾਈਮ ਚੱਲਾਂਗੇ ਆਪਾਂ ਇੰਨੇ ਇੰਨਾ ਕੀ ਰੱਖਣਾ ਹੁਣ ਇਦੋਂ ਵੱਧ ਨਹੀਂ ਵਧਾਉਣਾ ਨਾ ਘਟਾਉਣਾ ਰੱਬ ਜਿੰਨਾ ਚਿਰ ਸਾਹ ਹੈਗੇ ਨੇ ਤੇ
ਕਿਉਂਕਿ ਆਪਾਂ ਹੁਣ ਦੌੜਾਂ ਬਥੇਰੀਆਂ ਲਾ ਲਈਆਂ
ਹਾਂਜੀ 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 ਦੱਸੋ ਗੱਲ ਕਰੋ
ਹੁਣ ਗੱਲ ਇਹ ਆ ਤੇ ਹੁਣ ਆਪਾਂ ਸਿੱਧੂ ਦੀ ਤਾਂ ਗੱਲ ਨਾ ਕਰੀਏ ਉਹ ਤਾਂ ਬੜੇ ਵਧੀਆ ਸਪੋਟ ਤੇ ਹੈਗਾ ਉਹਦੇ ਲਈ ਫਿਊਚਰ ਵਿੱਚ ਠੀਕ ਹੀ ਹੋਊਗਾ ਤੇ ਆਪਾਂ ਗੱਲ ਕਰੀਏ ਇਸ ਵੇਲੇ ਸੁਖਬੀਰ ਬਾਦਲ ਇੱਕ ਪਾਸੇ ਆ ਆਪਣੇ ਚੰਨੀ ਇੱਕ ਪਾਸੇ ਆ ਆਪਣੇ ਭਗਵੰਤ ਮਾਨ ਤੇ ਮੇਰੇ ਖਿਆਲ ਦੂਸਰੇ ਪਾਸੇ ਉਹ ਰਾਜੇਵਾਲ ਜੀ ਆ ਤੇ ਇਹਨਾਂ ਦੇ ਵਿੱਚੋਂ ਕਿਹੜਾ ਵਧੀਆ ਮੁੱਖ ਮੰਤਰੀ ਆਪਾਂ ਨੂੰ ਲੱਗਦਾ ਵੀ ਜਿਹੜਾ ਚੁਣਨਾ ਚਾਹੀਦਾ ਜਿਹੜਾ ਡਿਸਕ੍ਰਾਈਬ ਕਰਕੇ ਦੱਸੋ ਚੰਗਾ
ਤੁਸੀਂ ਵੀ ਜਿਹੜਾ ਕੁਛ ਸੁਣਨਾ ਹੈ ਉਹ ਤੁਹਾਨੂੰ ਦੱਸਦੇ ਹਾਂ ਰਵੀ ਜੀ ਤੁਹਾਡਾ ਕਿਹੜਾ ਪਸੰਦੀਦਾ ਸੀਐਮ ਹੋਵੇਗਾ ਇਹਨਾਂ ਚੋਂ
ਮੈਂ ਤਾਂ ਇੱਕ ਪੱਤਰਕਾਰ ਆ ਜੀ ਖੁੱਲੇ ਆ ਮੈਂ ਕਿਸੇ ਦੀ
ਐਂਡੋਰਸ ਨਹੀਂ ਕਰ ਸਕਦੇ ਗਿਆ ਆਪਾਂ
ਮੈਂ ਬਿਲਕੁਲ ਮੈਂ ਨਿਰਪੱਖ ਆ ਜੀ
ਸੋ ਫਿਰ ਤੁਸੀਂ ਜਿਵੇਂ ਸਾਡੇ ਇੱਕ ਹੋਰ ਪੱਤਰਕਾਰ ਆ ਇੱਥੇ ਇਦਾਂ ਕਰਨੇ ਦੇਖੋ ਭਗਵੰਤ ਮਾਨ ਵੀ ਮਾੜੇ ਉਮੀਦਵਾਰ ਨਹੀਂ ਹੈਗੇ ਚੰਗੇ ਆ ਇਮਾਨਦਾਰ ਹੈ ਦੇਖੋ ਗੱਲ ਚੰਨੀ ਵੀ ਕਿਸੇ ਕੋਲੋਂ ਗਲਤ ਨਹੀਂ ਗਾ ਉਹਨਾਂ ਨੇ ਵੀ ਆ ਕੇ ਬਹੁਤ ਮਿਹਨਤ ਕੀਤੀ ਹੈ ਸੁਖਬੀਰ ਬਾਦਲ ਜੀ ਦਾ ਆਪਣਾ ਤਜਰਬਾ ਹੈ ਉਹ ਪਿੰਡਾਂ ਪਿੰਡਾਂ ਤੱਕ ਉਹਨਾਂ ਦੀ ਪਹੁੰਚ ਹੈ ਤੇ ਨਾਲ ਦੀ ਨਾਲ ਆਪਾਂ ਗੱਲ ਕਰ ਲਈਏ ਰਾਜੇਵਾਲ ਸਾਹਿਬ ਉਹਨਾਂ ਨੇ ਬੜਾ ਕੰਮ ਕੀਤਾ ਉਹਨਾਂ ਨੇ ਸੋ ਉਹਨਾਂ ਦੇ ਵਿੱਚ ਆਪਣੇ ਗੁਣ ਨੇ ਸੋ ਮੈਂ ਕਹਿੰਦਾ ਉਹਨਾਂ ਨੇ ਨਾ ਭਾਈ ਗਲਤ ਤੂੰ ਵੀ ਨਹੀਂ ਗਾ ਤੇ ਠੀਕ ਇਹ ਵੀ ਨਹੀਂ ਗੇ ਰਾਈਟ ਸੋ ਇਸ ਤਰ੍ਹਾਂ ਦੀ ਗੱਲ ਅਗਲੀ ਕਾਲ ਦੇ ਉੱਤੇ ਚੱਲਦੇ ਆ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਸਤਿ ਸ੍ਰੀ ਅਕਾਲ ਵੀਰ ਜੀ
ਸਤਿ ਸ੍ਰੀ ਅਕਾਲ ਜੀ
ਇੱਕ ਤਾਂ ਜੀ ਪੁੱਛਣਾ ਸੀਗਾ ਬਠਿੰਡੇ ਤੋਂ ਆਪਣਾ ਮਨਪ੍ਰੀਤ ਬਾਦਲ ਬਾਰੇ ਤੇ ਰਾਜੀਵ ਵੜਿੰਗ ਬਾਰੇ ਅਪਡੇਟ ਤੇ ਇੱਕ ਆਪਣੇ ਬਾਈ ਬਾਈ ਜੀ ਕਿੱਥੇ ਗਏ ਜੀ ਹਵਨ ਕਰਾਉਣ ਉਹਨਾਂ ਬਾਰੇ ਲੱਗਿਆ ਪਤਾ
ਬਾਈ ਜੀ ਹੁਣ ਇੰਡੀਆ ਚਲੇ ਗਏ ਨੇ ਉੱਥੋਂ ਉਹਨਾਂ ਨੂੰ ਆਨੇ ਲਵਾਂਗਾ ਤੇ ਪੁੱਛਾਂਗਾ ਕਿ ਉਹ ਕਿਹੜੀ ਕਿੱਥੇ ਗਏ ਨੇ ਉਹ।
ਬਠਿੰਡਾ ਦੀ ਅਪਡੇਟ ਦੇ ਦਿਓ,
ਬਠਿੰਡਾ ਤੇ ਰਾਜਾ ਬੜਿੰਗ ਇਹਨਾਂ ਦੀ ਗੱਲ ਕਰ ਦਿਓ ਜੀ, ਮਨਪ੍ਰੀਤ ਬਾਦਲ ਤੇ ਰਾਜਾ ਬੜਿੰਗ ਦੀ। ਜੀ
ਜੀ, ਮਨਪ੍ਰੀਤ ਬਾਦਲ ਹੋਰਾਂ ਦੇ ਵੀ ਸੰਕੇਤ ਕੁਝ ਚੰਗੇ ਨਹੀਂ ਹੈਗੇ ਜੀ, ਉੱਥੋਂ ਕੋਈ ਖਾਸ ਚੰਗੀ ਪੋਜੀਸ਼ਨ ਅੱਜ ਦੇ ਟਾਈਮ ਤਾਂ ਹੈ ਨਹੀਂ, ਕਿਉਂਕਿ ਮਨਪ੍ਰੀਤ ਸਿੰਘ ਬਾਦਲ ਹੋਰਾਂ ਤੋਂ ਲੋਕ ਅਕਾਲੀ ਦਲ ਦੀ ਸਰਕਾਰ ਵੇਲੇ ਦੇ ਖਫਾ ਨੇ ਜੀ। ਵੈਸੇ ਉਹਨਾਂ ਦਾ ਆਪਣਾ ਉਹਨਾਂ ਦੇ ਨਾਲ ਪੰਚਾਇਤਾਂ ਜਿਹੜੀਆਂ ਨੇ ਉਹ ਪੱਕੇ ਤੌਰ ਤੇ ਜੁੜ ਗਈਆਂ ਹੋਣਗੀਆਂ, ਪਰ ਉਹਨਾਂ ਦੀ ਵਿਰੋਧ ਤਾਂ ਬਹੁਤ ਵੱਡੀ ਮੁਲਾਜ਼ਮਾਂ ਦੇ ਵੱਲੋਂ ਵੀ ਆ ਔਰ ਹਰ ਇੱਕ ਵਰਗ ਦੇ ਵੱਲੋਂ ਆ, ਕਿਉਂਕਿ ਉਹਨਾਂ ਦਾ ਨਾਮ ਹੀ ਖਾਲੀ ਖਜ਼ਾਨਾ ਮੰਤਰੀ ਰੱਖਤਾ ਸੀ ਜੀ ਲੋਕਾਂ ਨੇ, ਔਰ ਲੋਕ ਕਹਿੰਦੇ ਨੇ ਕਿ ਜਿਹੜੇ ਖਜ਼ਾਨਾ ਮੰਤਰੀ ਹੋ ਕੇ ਮਤਲਬ ਸਾਡੇ ਇਲਾਕੇ ਦਾ ਜਾਂ ਹਲਕੇ ਦਾ ਕੁਝ ਸਵਾਰ ਨਹੀਂ ਸਕੇ, ਕਿਉਂਕਿ ਲੋਕਾਂ ਨੂੰ ਹਲਕੇ ਦੇ ਨਾਲ ਨਾਲ ਬਾਕੀ ਪੰਜਾਬ ਨੂੰ ਵੀ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਜੀ ਇੱਕ ਵੱਡੇ ਮੰਤਰੀ ਤੋਂ। ਇੱਕ ਬਠਿੰਡਾ ਦੇ ਵਿੱਚ ਇੱਕ ਨਾ ਗਲੀ ਬਣਾਈ ਸੀ ਉਹਨਾਂ ਨੇ, ਇੱਕ ਛੋਟੀ ਜਿਹੀ ਭੀੜੀ ਜੀ ਗਲੀ ਸੀ, ਉਹਦੇ ਵਿੱਚ ਨਾ ਲੋਕ ਟਾਈ ਲਵਾ ਤੀ, ਉਹ ਖਜ਼ਾਨਾ ਮੰਤਰੀ ਸਾਹਿਬ ਨੇ ਖਜ਼ਾਨਾ ਮੰਤਰੀ ਹੁੰਦਿਆਂ ਆਪਣੀ ਇੱਕ ਪੋਸਟ ਪਾਈ ਸੀ ਤੇ ਦੇਖੋ ਮੈਨੂੰ ਇਸ ਗਲੀ ਦਾ ਪਤਾ ਲੱਗਾ ਸੀ ਤੇ ਮੈਂ ਉਹ ਪੱਕੀ ਕਰਵਾ ਤੀ, ਤੇ ਲੋਕਾਂ ਨੇ ਬਹੁਤ ਜ਼ਿਆਦਾ ਟ੍ਰੋਲ ਕੀਤਾ ਸੀ ਬਠਿੰਡੇ ਦੇ ਲੋਕਾਂ ਨੇ, ਬਕਾਇਦਾ ਸਾਨੂੰ ਬਠਿੰਡੇ ਬੁਲਾ ਕੇ ਉਹਨਾਂ ਨੂੰ ਟ੍ਰੋਲ ਕੀਤਾ ਸੀ ਜਿਹਦੇ ਵਿੱਚ ਕਹਿੰਦੇ ਸੀ ਖਜ਼ਾਨਾ ਮੰਤਰੀ ਸਾਹਿਬ ਨੇ ਆਹ ਨੈਸ਼ਨਲ ਹਾਈਵੇ ਬਣਾਤਾ ਜੀ, ਅੱਜ ਤੋਂ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਸੀ ਤੇ ਖਜ਼ਾਨਾ ਮੰਤਰੀ ਸਾਹਿਬ ਨੇ ਬਣਾਤਾ ਸੀ। ਜਾਣੀ ਇੱਥੇ ਹਾਲਤ ਜਿਹੜੀ ਆ ਹਾਲੇ 50-50 ਹੈ ਜੇ ਗਿੱਦੜਬਾਹੇ ਦੀ ਗੱਲ ਕਰ ਰਹੇ ਸੀਗੇ ਭਾਈ ਸਾਹਿਬ ਕਿ ਰਾਜਾ ਬੜਿੰਗ ਦਾ ਹਲਕਾ, ਤਾਂ ਉੱਥੇ ਟੱਕਰ ਬੜੇ ਕਾਂਟੇ ਦੀ ਹੈ ਜੀ, ਉੱਥੇ ਡਿੰਪੀ ਢਿੱਲੋਂ ਵੀ ਅੱਜ ਪੂਰੇ ਜੋਬਨ ਤੇ ਨੇ ਔਰ ਰਾਜਾ ਬੜਿੰਗ ਨੇ ਜੋ ਖਾਸ ਕਰਕੇ ਗਿੱਦੜਬਾਹਾ ਦੇ ਵਿੱਚ 3-4 ਕੰਮ ਕਰਵਾਏ ਨੇ, ਕੁਝ ਪਾਰਕਾਂ ਦੇ, ਕੁਝ ਉੱਥੇ ਬਹੁਤ ਸਾਰਾ ਗੰਦ ਸੀ ਕੁਝ ਜਗ੍ਹਾ ਤੇ ਉਹ ਕਢਵਾਇਆ ਪਾਰਕ ਬਣਵਾਏ, ਤਾਂ ਇਸ ਕੰਮ ਨੂੰ ਲੈ ਕੇ ਜਾਣੀ ਉਹਨਾਂ ਦਾ ਵੀ ਕਾਫੀ ਫਸਵੀਂ ਟੱਕਰ ਹੈਗੀ ਹੈ ਜੀ ਉੱਥੇ, ਜਾਣੀ ਹੌਟ ਸੀਟ ਮੰਨਿਆ ਜਾ ਰਿਹਾ ਉਹਨੂੰ।
ਆਲਰਾਈਟ ਰਵੀ ਜੀ, ਥੈਂਕ ਯੂ ਸੋ ਮਚ, ਧੰਨਵਾਦ ਅੱਜ ਦੀ ਗੱਲਬਾਤ ਦੇ ਲਈ ਤੇ ਫਿਰ ਕਿਸੇ ਦਿਨ ਮੁਲਾਕਾਤ ਹੋਵੇਗੀ। ਆਪਣਾ ਸਮਾਂ ਇੱਥੇ ਸਮਾਪਤ ਹੁੰਦਾ ਹੈ,
ਬਹੁਤ ਧੰਨਵਾਦ ਗਰੇਵਾਲ,
ਧੰਨਵਾਦ ਜੀ। ਗ੍ਰਹਿ ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਾਹ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਤਾਂ ਪ੍ਰੋਗਰਾਮ ਖਬਰਸਾਰ ਨੂੰ ਜਸਵੀਰ ਹੁੰਦਲ ਜੀ ਵੀ ਸਪਾਂਸਰ ਕਰ ਰਹੇ ਨੇ, 416-502-3100 416-502-3100 ਇਹਨਾਂ ਦਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਕਾਲ ਕਰ ਲੈਣੀ। ਕਿਤੇ ਵੀ ਤੁਸੀਂ ਕਰਜ਼ੇ ਦੀ ਮਾਰ ਹੇਠ ਆ ਗਏ ਹੋ, ਆਪਣੇ ਕਰਜ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਲੀਗਲ ਢੰਗ ਦੇ ਨਾਲ, ਤਾਂ 416-502-3100 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਅੱਜ ਵੀਰਵਾਰ ਹੈ, ਅੱਜ ਗੁਰਸ਼ਰਨ ਬਾਬੀ ਸਿੱਧੂ ਜੀ ਸਾਡੇ ਨਾਲ ਮੁਖਾਤਬ ਹੁੰਦੇ ਨੇ, ਜੇਕਰ ਉਹਨਾਂ ਨਾਲ ਕਨੈਕਸ਼ਨ ਜੁੜ ਗਿਆ, ਸਾਡੀ ਤਾਰ ਜੁੜ ਗਈ ਹੈ, ਅਤੇ ਫਿਰ ਅਸੀਂ ਜ਼ਰੂਰ ਉਹਨਾਂ ਨੂੰ ਔਨ ਏਅਰ ਕਰਾਂਗੇ ਅਤੇ ਉਹਨਾਂ ਤੋਂ ਤਾਜ਼ਾ ਜਿਹੜੇ ਉਹਨਾਂ ਦਾ ਓਪੀਨੀਅਨ ਜ਼ਰੂਰ ਲਵਾਂਗੇ ਇਹਨਾਂ ਇਸ਼ੂਜ਼ ਦੇ ਉੱਤੇ। ਅਤੇ ਨਾਲ ਦੱਸਦੀਏ ਕਿ ਰੈਕਸਟਲ ਬਾਡੀ ਸ਼ਾਪ ਤੋਂ ਰਿਕ ਚੀਮਾ ਅਤੇ ਮਨਿੰਦਰ ਚੀਮਾ, ਇਹਨਾਂ ਨੰਬਰ ਹੈ 416-749-9696, 416-749-9696, ਰੈਕਸਟਲ ਬਾਡੀ ਸ਼ਾਪ ਤੋਂ ਰਿਕ ਚੀਮਾ ਅਤੇ ਮਨਿੰਦਰ ਚੀਮਾ, 30 ਸੀਨ ਰੋਡ ਇਟੋਬਿਕੋ ਦੇ ਵਿੱਚ ਸਥਿਤ ਨੇ। ਰੈਕਸਟਲ ਬਾਡੀ ਸ਼ਾਪ ਤੋਂ ਰਿਕ ਚੀਮਾ ਅਤੇ ਮਨਿੰਦਰ ਚੀਮਾ ਦੇ ਨਾਲ ਤੁਸੀਂ ਸੰਪਰਕ ਕਰਨਾ। ਅਤੇ ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ ਨੋਟ ਕਰੋ, 647-409-7501, 647-409-7501। ਇੱਕ ਰਿਕਾਰਡਡ ਸੰਦੇਸ਼ ਤੋਂ ਬਾਅਦ ਵਾਪਸ ਪਰਤਦੇ ਹਾਂ।
ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ,
ਤੇਰੇ ਗੁੱਟ ਨੂੰ ਕੜਾ ਸਰਦਾਰ ਨਹੀਂ ਏ ਡਾਇਮੰਡ ਦੀ ਚਾਦਰ ਪਾ ਲਾਂਗੇ।
ਛਣ-ਛਣ ਕਰਦੇ ਗਹਿਣੇ ਖਰੀਦਣੇ ਹਨ ਤਾਂ ਡਬਈ ਜਵੈਲਰਸ ਦੀ ਲੋਕੇਸ਼ਨ 2700 ਨਾਰਥ ਪਾਰਕ ਡਰਾਈਵ ਯੂਨਿਟ 19 ਤੇ ਪਹੁੰਚੋ। ਕਸਟਮਾਈਜ਼ ਹਾਰ, ਪੈਂਡੈਂਟ, ਰਿੰਗ, ਸ਼ਾਪਾਂ, ਛੱਲੇ, ਵਾਲੀਆਂ ਬਣਾਉਣੀਆਂ ਨੇ ਡਬਈ ਜਵੈਲਰਸ। ਨਵੀਂ ਸ਼ਿਪਮੈਂਟ ਚੈੱਕ ਕਰੋ ਡਬਈ ਜਵੈਲਰਸ ਦੀ ਲੋਕੇਸ਼ਨ ਤੇ। ਬੱਚਿਆਂ ਦੇ ਕੰਨ ਬਣਾਉਣੇ ਹਨ, ਅਪਰੇਜ਼ਲ ਸਰਟੀਫਿਕੇਟ ਚਾਹੀਦਾ ਹੈ, ਰਾਸ਼ੀ ਦੇ ਨਾਗ ਲੈਣੇ ਨੇ ਡਬਈ ਜਵੈਲਰਸ। ਡਬਈ ਜਵੈਲਰਸ, 416-465-1200 ਤੇ ਸੰਪਰਕ ਕੀਤਾ ਜਾ ਸਕਦਾ ਹੈ। ਰੇਡੀਓ ਖਬਰਸਾਰ ਦਾ ਹਵਾਲਾ ਦੇਣ ਤੇ ਭਾਰੀ ਡਿਸਕਾਊਂਟ ਪਲੱਸ ਗਿਫਟ ਪ੍ਰਾਈਜ਼, 416-465-1200। 416-465-1200 ਤੇ ਸੰਪਰਕ ਕਰੋ।
ਸਰਦਾਰ
ਤੁਸੀ ਫਾਈਨੈਂਸ ਦੀ ਪਾਲ ਵਿੱਚ ਹੋ, ਨਵਾਂ ਯੂਜ਼ਡ ਟਰੱਕ ਲੈਣਾ ਆ, ਗੱਲ ਕੀ ਭਾਵੇਂ ਟ੍ਰੇਲਰ ਹੋਵੇ, ਨਿਊ ਜਾਂ ਓਲਡ ਇਕੁਇਪਮੈਂਟ, ਕੰਸਟਰਕਸ਼ਨ ਲੋਨ, ਪ੍ਰਾਈਵੇਟ ਫੰਡਸ ਚਾਹੀਦੇ, ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ, ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ, ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ, ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ, 2 ਘੰਟਿਆਂ ਵਿੱਚ ਅਪਰੂਵਲ ਲਵੋ, ਆਹੋ ਜੀ ਗੌਰਵ ਕੁਮਾਰ, ਫੋਨ ਹੀ ਤਾਂ ਲਾਉਣਾ ਆ, 647-409-7501, ਗੌਰਵ ਕੁਮਾਰ ਫੰਡਿੰਗ ਮੇਡ ਕੁਇਕ ਐਂਡ ਈਜ਼ੀ।
ਉਹ ਬਾਬੇ ਬੜਾ ਸੋਹਣਾ ਘਰ ਤਿਆਰ ਕਰਵਾਇਆ, ਲੱਗਦਾ ਚੰਗਾ ਪੈਸਾ ਲਾਇਆ ਈ।
ਬਾਈ ਮੈਂ ਤਾਂ ਘਰ ਰੈਨੋਵੇਟ ਕਰਵਾਇਆ ਸੰਧੂ ਰੈਨੋਵੇਸ਼ਨ ਤੋਂ, ਬਾਈ ਸਿਮਰਨਜੀਤ ਸੰਧੂਣਾ ਤੋਂ।
ਅੱਛਾ, ਹੋਰ ਕੀ ਕੀ ਕੰਮ ਕਰਦੇ ਭਲਾ ਇਹ?
ਹੋਮ ਰੈਨੋਵੇਸ਼ਨ ਤੋਂ ਇਲਾਵਾ ਕਸਟਮ ਬਾਥ, ਕਿਚਨ ਵਰਕ, ਜਾਂ ਫਿਰ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ, ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ।
ਤੇ ਨੰਬਰ ਤੇ ਦੇ ਦੇ
437-937-0111। ਇਸ ਤੋਂ ਇਲਾਵਾ ਕੰਕਰੀਟ ਵਾਲਾ ਡਰਾਈਵੇ ਤੁਸੀਂ ਬਣਾਉਣਾ, ਸਮਰ ਦੇ ਵਿੱਚ ਬੁਕਿੰਗ ਸ਼ੁਰੂ ਹੈ, ਫ੍ਰੀ ਕੋਟੇਸ਼ਨ ਦੇ ਲਈ ਅੱਜ ਹੀ ਤੁਸੀਂ ਕਾਲ ਕਰੋ ਸਿਮਰਨਜੀਤ ਸੰਧੂ 437-995-0111 ਤੇ ਕਾਲ ਕੀਤੀ ਜਾ ਸਕਦੀ ਆ।
ਬ੍ਰੈਂਪਟਨ ਸਿਟੀ ਦੇ ਵਿੱਚ ਸਭ ਕੁਝ ਅੱਛਾ ਨਹੀਂ ਚੱਲ ਰਿਹਾ। ਬ੍ਰੈਂਪਟਨ ਸਿਟੀ ਕੌਂਸਲ ਦੀ ਮੀਟਿੰਗ ਹੈ ਜਿਹੜੀ ਇੱਕ ਕੈਂਸਲ ਹੋਈ ਹੈ, ਫਰਵਰੀ 9 ਨੂੰ ਇਹ ਬੁੱਧਵਾਰ ਕੱਲ੍ਹ ਮੀਟਿੰਗ ਸੀਗੀ, ਜਿਹਦੇ 'ਚ ਰੀਜ਼ਨ ਮੀਟਿੰਗ ਕੈਂਸਲ ਹੋਣ ਦਾ, ਕੌਂਸਲ ਦੀ ਮੀਟਿੰਗ ਕੈਂਸਲ ਹੋਣ ਦਾ, ਕਿ 6 ਜਾਣਿਆਂ ਵੱਲੋਂ ਇਸ ਮੀਟਿੰਗ ਦਾ ਬਾਇਕਾਟ ਆ ਜਿਹੜਾ ਕੀਤਾ ਗਿਆ, ਐਬਸੈਂਸ ਰਹੇ ਨੇ ਉਹ ਵੱਖ ਵੱਖ ਜਿਹੜੇ ਕੌਂਸਲਰਸ ਨੇ ਉਹਨਾਂ ਨੇ, ਜਿਵੇਂ ਵਾਰਡ 3 ਅਤੇ 4 ਦੇ ਕੌਂਸਲਰ ਜੈਫ ਬੋਮੈਨ ਹੈ, ਮਾਰਟਿਨ ਮੈਡੋਰਸ ਹੈ, ਵਾਰਡ 7 ਅਤੇ 8 ਦੇ ਰੈਪ ਸ਼ਰਮਿਨ ਵਿਲੀਅਮਸ ਅਤੇ ਪੈਟ ਫੋਰਟੀਨੀ ਹੈ, ਵਾਰਡ 2 ਅਤੇ 6 ਦੇ ਕੌਂਸਲਰ ਡੱਗ ਵਿਲੀਅਮਸ ਅਤੇ ਵਾਰਡ 9 ਅਤੇ 10 ਦੇ ਜਿਹੜੇ ਰੀਜਨਲ ਕੌਂਸਲ ਨੇ ਗੁਰਪ੍ਰੀਤ ਢਿੱਲੋਂ, ਇਹਨਾਂ ਵੱਲੋਂ 9 ਤਰੀਕ ਦੀ ਜਿਹੜੀ ਮੀਟਿੰਗ ਸੀਗੀ ਉਹਦੇ 'ਚ ਗਏ ਨਹੀਂ ਗਏ। ਸੋ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕੋਰਮ ਪੂਰਾ ਨਹੀਂ ਹੋਇਆ ਅਤੇ ਮੀਟਿੰਗ ਕੈਂਸਲ ਕਰ ਦਿੱਤੀ ਆ, ਪਰ ਬਾਅਦ ਦੇ ਵਿੱਚ ਇਹਨਾਂ ਵੱਲੋਂ ਵੱਖ ਵੱਖ ਮੀਡੀਆ ਦੇ ਉੱਤੇ ਆਪਣੀ ਕੀਤੀ ਬਿਆਨਬਾਜ਼ੀ ਜਾਂ ਭੇਜੀਆਂ ਲਿਖਤੀ ਸਟੇਟਮੈਂਟਸ ਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਕਿ ਬ੍ਰੈਂਪਟਨ ਦੇ ਵਿੱਚ ਡੈਮੋਕ੍ਰੈਟਿਕ ਢੰਗ ਦੇ ਨਾਲ ਕੌਂਸਲ ਦੇ ਵਿੱਚ ਕੰਮ ਨਹੀਂ ਹੋ ਰਿਹਾ, ਡਿਕਟੇਟਰਸ਼ਿਪ ਚੱਲ ਰਹੀ ਹੈ। ਸੋ ਚੇਅਰਮੈਨ ਦੇ ਉੱਤੇ ਗੱਲ ਆਉਂਦੀ, ਮੀਟਿੰਗ ਚੇਅਰਸ ਦੇ ਉੱਤੇ, ਮੀਟਿੰਗ ਚੇਅਰ ਯੂਜ਼ਲੀ ਪੈਟ੍ਰਿਕ ਬਰਾਊਨ ਮੇਅਰ ਨੇ ਜਿਹੜੇ ਉਹ ਕਰਦੇ ਨੇ, ਸਿੱਧੇ ਤੌਰ ਦੇ ਉੱਤੇ ਦੋਸ਼ ਨਹੀਂ ਲਾਏ ਗਏ, ਪਰ ਜ਼ਿਆਦਾਤਰ ਇਹ ਗੱਲ ਕੀਤੀ ਗਈ ਹੈ ਕਿ ਜਿਹੜੇ ਬ੍ਰੈਂਪਟਨ ਦੇ ਸਮੇਂ ਬ੍ਰੈਂਪਟਨ ਦੇ ਵਿੱਚ ਡਿਕਟੇਟਰਸ਼ਿਪ ਜ਼ਿਆਦਾ ਕੌਂਸਲ ਦੇ ਵਿੱਚ, ਡੈਮੋਕ੍ਰੈਟਿਕ ਢੰਗ ਆ ਜਿਹੜਾ ਉਹ ਘੱਟ ਹੈ। ਸੋ 6 ਜਿਹੜੇ ਕੌਂਸਲਰ ਰੀਜਨਲ ਕੌਂਸਲਰ ਇਕੱਠੇ ਹੋ ਕੇ ਇਹ ਜੇ ਮੀਟਿੰਗ ਦਾ ਬਾਇਕਆਊਟ ਕਰਦੇ ਨੇ ਤਾਂ ਪਿੱਛੇ ਰਹਿ ਜਾਂਦੇ ਨੇ 5 ਜਾਣੇ, ਤਾਂ ਫਿਰ ਕੋਰਮ ਪੂਰਾ ਨਹੀਂ ਹੁੰਦਾ, ਅਤੇ ਕੋਰਮ ਪੂਰਾ ਨਾ ਹੋਣ ਕਾਰਨ ਜਿਹੜੀ ਮੀਟਿੰਗ ਕੈਂਸਲ ਹੋਈ ਹੈ। ਹੁਣ ਇਹ ਗੱਲ ਹੋਰ ਇੱਥੇ ਕਿੱਥੋਂ ਕਿੰਨੀ ਕੁ ਵਧੇਗੀ, ਗੁਰਪ੍ਰੀਤ ਢਿੱਲੋਂ ਉਹਨਾਂ ਨੂੰ ਵੀ ਜੇ ਗੱਲ ਸੁਣਦੇ ਨੇ ਤਾਂ ਕਾਲ ਕਰ ਲੈਣਾ, ਉਹਨਾਂ ਤੋਂ ਆਪਾਂ ਮਸਲਾ ਥੋੜ੍ਹਾ ਜਿਹਾ ਹੋਰ ਪੁੱਛ ਲੈਂਦੇ ਹਾਂ। ਉਹਨਾਂ ਨੇ ਵੀ ਇਸ ਮੁੱਦੇ ਦੇ ਉੱਤੇ ਆਪਣੀ ਆਵਾਜ਼ ਉਠਾਈ ਹੈ ਕਿ ਬ੍ਰੈਂਪਟਨ ਦੇ ਵਿੱਚ ਜਿਹੜਾ ਸਿਟੀ ਦੇ ਵਿੱਚ ਜ਼ਿਆਦੇ ਉਹ ਚੱਲ ਰਹੀ ਹੈ ਡਿਕਟੇਟਰਸ਼ਿਪ, ਨੋਟ ਡੈਮੋਕ੍ਰੈਟਿਕ ਪ੍ਰੋਸੈਸ ਚੱਲਦਾ। ਸੋ ਇਸ ਲਈ ਉਹਨਾਂ ਨੇ ਕੱਲ੍ਹ ਨੋ ਸ਼ੋ ਕੀਤਾ ਅਤੇ ਐਬਸੈਂਟ ਰਹੇ ਮੀਟਿੰਗ ਤੋਂ। ਜੇ ਚੱਕ ਲਿਆ ਉਹਨਾਂ ਨੇ ਫੋਨ ਤਾਂ ਉਹਨਾਂ ਤੋਂ ਪੁੱਛ ਲੈਂਦੇ ਹਾਂ ਭਾਈ ਕੀ ਚੱਲ ਰਿਹਾ ਬ੍ਰੈਂਪਟਨ ਸਿਟੀ ਦੇ ਅੰਦਰ। ਪਰ ਦੂਸਰੇ ਪਾਸੇ ਜੇਕਰ ਆਪਾਂ ਪ੍ਰੋਵਿੰਸ ਦੇ ਤੋਂ ਨਜ਼ਰ ਮਾਰੀਏ ਤਾਂ ਬ੍ਰੈਂਪਟਨ ਵਿੱਚ ਵਰਕਿੰਗ ਪਰਿਵਾਰਾਂ ਦੀ ਮਦਦ ਲਈ ਅੰਟਾਰੀਓ ਸਰਕਾਰ ਨੇ ਐਗਨਸ ਟੇਲਰ ਪਬਲਿਕ ਸਕੂਲ ਵਿੱਚ 73 ਚਾਈਲਡ ਕੇਅਰ ਸਪੇਸਿਸ ਕਾਇਮ ਕਰਨ ਵਾਸਤੇ $2.1 million ਦਾ ਨਿਵੇਸ਼ ਕੀਤਾ। ਸੋ ਇਹ ਨਿਵੇਸ਼ ਦਾ ਐਲਾਨ ਬ੍ਰੈਂਪਟਨ ਸਾਊਥ ਤੋਂ MPP ਪ੍ਰੋਵਿੰਸ ਸਰਕਾਰੀਆਂ ਵੱਲੋਂ ਕੀਤਾ ਗਿਆ ਅਤੇ ਇਹ ਨਿਵੇਸ਼ ਫੋਰਡ ਸਰਕਾਰ ਵੱਲੋਂ ਪ੍ਰੋਵਿੰਸ ਭਰ ਵਿੱਚ ਜਿਹੜੇ ਅਫੋਰਡੇਬਲ ਚਾਈਲਡ ਕੇਅਰ ਮੁਹੱਈਆ ਕਰਵਾਉਣ ਦੀ ਪ੍ਰਗਟਾਈ ਗਈ ਵਚਨਬੱਧਤਾ ਦਾ ਹਿੱਸਾ ਹੈ ਅਤੇ ਪ੍ਰੋਵਿੰਸ ਵਿੱਚ ਅਰਲੀ ਈਅਰ ਕੈਪੀਟਲ ਪ੍ਰੋਗਰਾਮ ਰਾਹੀਂ ਮੁਕੰਮਲ ਹੋਣ ਉੱਤੇ ਇਸ ਪ੍ਰੋਜੈਕਟ ਤਹਿਤ ਇੱਕ ਇਨਫੈਂਟ ਰੂਮ ਅਤੇ ਇੱਕ ਟੋਡਲ ਰੂਮ ਅਤੇ 2 ਪ੍ਰੀ ਸਕੂਲ ਰੂਮਸ ਮੁਹੱਈਆ ਕਰਵਾਏ ਜਾਣਗੇ। ਅਤੇ ਸਿੱਖਿਆ ਮੰਤਰੀ ਸਟੈਫਨ ਲੇਚੇ ਵੱਲੋਂ ਪਿੱਛੇ ਜਿਹੇ ਕੀਤੇ ਗਏ ਐਲਾਨ ਅਨੁਸਾਰ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਐਗਨਸ ਟੇਲਰ ਪਬਲਿਕ ਸਕੂਲ ਵਿੱਚ ਕੀਤੇ ਜਾਣ ਵਾਲਾ ਇਹ ਪ੍ਰਸਾਰ ਸਕੂਲ ਦੇ ਚਾਈਲਡ ਕੇਅਰ ਸਪੇਸਿਸ ਲਈ ਖਰਚ ਕੀਤੇ ਜਾਣ ਵਾਲੇ $600 million ਦਾ ਹਿੱਸਾ ਹੈ ਅਤੇ ਸਮੁੱਚੇ ਨਿਵੇਸ਼ ਰਾਹੀਂ 78 ਸਕੂਲਾਂ ਅਤੇ ਚਾਈਲਡ ਕੇਅਰ ਪ੍ਰੋਜੈਕਟਸ ਦੀ ਜਿਹੜੀ ਮਦਦ ਕੀਤੀ ਜਾਵੇਗੀ। ਸੋ ਇਸ ਨਿਵੇਸ਼ ਲਈ ਪ੍ਰੋਵਿੰਸ ਵੱਲੋਂ $95 million ਤੋਂ ਵੱਧ ਖਰਚ ਕੀਤੇ ਜਾਣਗੇ ਅਤੇ ਇਹਨਾਂ ਪੈਸਿਆਂ ਨਾਲ ਅੰਟਾਰੀਓ ਭਰ ਦੇ 55 ਚਾਈਲਡ ਕੇਅਰ ਸੈਂਟਰ ਉੱਤੇ ਮੁਰੰਮਤ ਕਰਕੇ ਉਹਨਾਂ ਦਾ ਪ੍ਰਸਾਰ ਕਰਕੇ 3000 ਚਾਈਲਡ ਕੇਅਰ ਸਪੇਸ ਕਾਇਮ ਕੀਤੀਆਂ ਜਾਣਗੀਆਂ। ਸੋ ਇਸ ਨਿਵੇਸ਼ ਨਾਲ ਪਰਿਵਾਰਾਂ ਨੂੰ ਆਪਣੇ ਬੱਚਿਆਂ ਲਈ ਵਧੇਰੇ ਬਦਲ ਮਿਲ ਜਾਣਗੇ ਮਿਲ ਸਕਣਗੇ ਅਤੇ ਅੰਟਾਰੀਓ ਭਰ ਵਿੱਚ ਪ੍ਰੋਵਿੰਸ ਵੱਲੋਂ ਕੁੱਲ 40 ਇਨਫੈਂਟ ਰੂਮ, 400 ਨਵੀਆਂ ਸਪੇਸ, 49 ਟੋਡਲ ਰੂਮਸ, 885 ਇਹਨਾਂ ਦੇ ਨਵੇਂ ਸਪੇਸ, ਅਤੇ 71 ਪ੍ਰੀ ਸਕੂਲ ਰੂਮਸ ਜਿਹਦੇ 1704 ਸਪੇਸਿਸ ਹੋਣਗੀਆਂ ਅਤੇ 7 ਫੈਮਿਲੀ ਏਜ ਗਰੁੱਪ ਰੂਮਸ ਨੇ ਜਿਹੜੇ ਉਹ ਤਿਆਰ ਕੀਤੇ ਜਾ ਰਹੇ ਨੇ। ਸੋ ਕੱਲ੍ਹ ਪ੍ਰਮਿਸ਼ ਸਰਕਾਰੀਆਂ ਨੇ ਆਖਿਆ ਕਿ ਪਿਛਲੀਆਂ ਸਰਕਾਰਾਂ ਵੇਲੇ ਇਸ ਪਾਸੇ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਗਿਆ, ਪਰ ਅਸੀਂ ਪਰਿਵਾਰਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਜਿਹੜਾ ਅਫੋਰਡੇਬਲ ਚਾਇਲਡ ਕੇਅਰ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ। ਇੱਥੇ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ $10 ਪਰ ਚਾਇਲਡ ਪਰ ਡੇ ਦਾ ਸਿਸਟਮ ਹੈ, ਉਹਦੇ 'ਚ ਸਿਰਫ ਔਰ ਸਿਰਫ ਇੱਕ ਅੰਟਾਰੀਓ ਪ੍ਰੋਵਿੰਸ ਬਾਕੀ ਹੈ ਜਿਨ੍ਹਾਂ ਨੇ ਹਲੇ ਇਸ ਡੀਲ ਦੇ ਉੱਤੇ ਸਾਈਨ ਨਹੀਂ ਕੀਤੇ ਗਏ। ਬਾਕੀ ਕੈਨੇਡਾ ਦੀਆਂ ਸਾਰੀਆਂ ਪ੍ਰੋਵਿੰਸ ਨੇ ਡੀਲਸ ਕਰ ਲਈ ਹੈ, ਇਸ ਦੇ ਉੱਤੇ ਸਾਈਨ ਕਰ ਦਿੱਤੇ ਨੇ, ਪਰ ਆਪਾਂ ਇਹਦੇ 'ਤੇ ਆਉਣ ਵਾਲੇ ਦਿਨਾਂ ਦੇ ਵਿੱਚ, ਪਹਿਲਾਂ ਵੀ ਮੈਂ ਪੂਰਾ ਡਿਟੇਲ 'ਚ ਦੱਸ ਚੁੱਕਿਆ, ਐਡੀਟੋਰੀਅਲ ਵੀ ਲਿਖ ਚੁੱਕਿਆ ਕਿ ਇਹਦੇ ਪਿੱਛੇ ਬਿਹਾਈਂਡ ਪੋਲੀਟਿਕਸ ਕੀ ਹੈ, ਕਿਉਂ ਅੰਟਾਰੀਓ ਇਸ ਸਮੇਂ ਸਾਈਨ ਨਹੀਂ ਕਰ ਰਿਹਾ ਹੈਗਾ। ਅੰਟਾਰੀਓ ਨੂੰ ਕਿੱਥੇ ਲੱਗਦਾ ਕਿ ਜਿਹੜੀ ਫੈਡਰਲ ਸਰਕਾਰ ਆ ਉਹ ਅੰਟਾਰੀਓ ਦੇ ਨਾਲ ਇਸ ਡੀਲ ਦੇ ਰਾਹੀਂ ਧੱਕਾ ਕਰ ਰਹੀ ਹੈ। ਸੋ ਚਾਇਲਡ ਕੇਅਰ ਬੈਨੀਫਿਟਸ ਦੇ ਉੱਤੇ ਸਾਈਨ ਜ਼ਰੂਰ ਹੋਣਗੇ, ਪਰ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਇਲੈਕਸ਼ਨ ਤੋਂ ਥੋੜ੍ਹਾ ਸਮਾਂ ਪਹਿਲਾਂ ਜਿੱਥੋਂ ਲੋਕਾਂ ਨੂੰ ਇਹ ਯਾਦ ਰਹਿ ਸਕੇ, ਜਦੋਂ ਇਹ ਵੈਜ ਇਸ਼ੂ ਬਣ ਸਕੇ, ਉਦੋਂ ਜਾ ਕੇ ਪ੍ਰੀਮੀਅਰ ਡੱਗ ਫੋਰਡ ਇਸ ਦੇ ਉੱਤੇ ਆਪਣੇ ਸਾਈਨ ਕਰਨਗੇ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਔਰ ਇੱਕ ਵਾਰੀ ਫੇਰ ਦੱਸਦਾ ਕਿ ਅਲਬਰਟਾ ਦੇ ਸ਼ਹਿਰ ਐਡਮਿੰਟਨ, ਕੈਲਗਰੀ ਤੋਂ ਬਾਅਦ ਐਡਮਿੰਟਨ ਦਾ ਨੰਬਰ ਆਉਂਦਾ ਹੈ। ਐਡਮਿੰਟਨ ਦੀ ਰੀਅਲ ਸਟੇਟ ਇਸ ਸਮੇਂ ਟੇਕ ਆਫ ਦੇ ਉੱਤੇ ਖੜੀ ਹੈ ਅਤੇ ਹੁਣ ਇਸ ਸਮੇਂ ਪ੍ਰਾਈਸ ਇੱਥੋਂ ਅਪ ਜਾਣੇ ਸ਼ੁਰੂ ਹੋਣੇ ਨੇ ਲਗਾਤਾਰ। ਔਰ ਅਲਬਰਟਾ ਦੇ ਵਿੱਚ ਰਿਫਾਇਨਰੀਜ਼ ਦਾ ਕੰਮ ਮੁੜ ਇਸ ਸਮੇਂ ਜ਼ੋਰਾਂ ਦੇ ਉੱਤੇ ਚੱਲ ਪਿਆ ਅਤੇ ਅਲਬਰਟਾ ਦੀ ਇਕਾਨਮੀ ਫਿਰ ਜਿਹੜੀ ਹੈ ਬੂਮ ਆ ਉਹ ਹੋਵੇਗੀ। ਔਰ ਹੁਣ ਜਿਸ ਤਰ੍ਹਾਂ ਅਲਬਰਟਾ ਨੂੰ ਅੱਗੇ ਲਿਜਾਇਆ ਜਾ ਰਿਹਾ ਵਾ, ਉਹਨੂੰ ਡਾਇਵਰਸੀਫਾਈ ਕੀਤਾ ਜਾ ਰਿਹਾ, ਸੋ ਉਹਦੇ ਲਈ ਅਲਬਰਟਾ ਸ਼ਹਿਰ ਦੇ ਅਲਬਰਟਾ ਦੇ ਐਡਮਿੰਟਨ ਸ਼ਹਿਰ ਦੇ ਸ਼ੇਰਵੁੱਡ ਪਾਰਕ ਏਰੀਏ ਦੇ ਵਿੱਚ ਮੇਰੇ ਪਾਸ ਕੁਛ ਘਰ ਆਏ ਨੇ, ਕੁਛ ਟਾਊਨ ਹਾਊਸਿਸ ਆਏ ਨੇ। $4,74,000 ਇਹਨਾਂ ਘਰਾਂ ਦੀ ਟਾਊਨ ਹਾਊਸਿਸ ਦੀ ਪ੍ਰਾਈਸ ਹੈ। ਇਹਨਾਂ ਘਰਾਂ ਨੂੰ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਲੈਣਾ, 416-970-5005। ਅੱਜ ਕੱਲ੍ਹ ਪਰਸੋਂ ਇਸ ਵੀਕਐਂਡ ਤੱਕ ਸੈਟਰਡੇ ਤੱਕ ਮੈਂ ਇਸ ਪ੍ਰੋਜੈਕਟ ਦੇ ਉੱਤੇ ਕੰਮ ਕਰਨਾ। ਸੋ ਅਗਰ ਤੁਸੀਂ ਅਲਬਰਟਾ ਦੇ ਸ਼ਹਿਰ ਐਡਮਿੰਟਨ ਦੇ ਵਿੱਚ ਟਾਊਨ ਹਾਊਸ ਬੁੱਕ ਕਰਾਉਣੇ ਨੇ ਤਾਂ ਮੇਰੇ ਨਾਲ ਸੰਪਰਕ ਕਰਨਾ, 416-970-5005। 416-970-5005 ਮੇਰਾ ਨੰਬਰ ਹੈ, 416-970-5005 ਮੇਰਾ ਨੰਬਰ ਹੈ। ਇਸ ਨੰਬਰ ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਹੈ। ਸੋ ਜਿਹੜੀ ਇਸ ਸਮੇਂ ਅਲਬਰਟਾ ਅਤੇ ਦੀ ਰੀਅਲ ਸਟੇਟ ਮਾਰਕੀਟ ਹੈ, ਖਾਸ ਤੌਰ ਦੇ ਉੱਤੇ ਕੈਲਗਰੀ ਅਤੇ ਕੈਲਗਰੀ ਦੇ ਨਾਲ ਦੇ ਜਿਹੜੇ ਆਸ ਪਾਸ ਦੇ ਸ਼ਹਿਰ ਨੇ ਅਤੇ ਫਿਰ ਐਡਮਿੰਟਨ ਦੇ ਜਿਹੜੇ ਆਸ ਪਾਸ ਦੇ ਸ਼ਹਿਰ ਨੇ, ਇਸ ਸਮੇਂ ਬਹੁਤ ਫਾਸਟ ਮੂਵ ਹੋ ਰਹੇ ਨੇ। ਔਰ ਜਿਹੜੇ ਵੱਖ ਵੱਖ ਇਸ ਸਮੇਂ ਕਿਤੇ ਵੀ ਤੁਹਾਨੂੰ ਨਾ ਉੱਥੇ ਡਿਟੈਚ ਘਰ ਨਹੀਂ ਲੱਭਦੇਗੇ, ਕਾਂਡੋ ਦੀ ਅਵੇਲੇਬਿਲਟੀ ਜ਼ਰੂਰ ਹੈ ਕਿਉਂਕਿ ਕਾਂਡੋ ਉੱਥੇ ਲੋਕ ਖਰੀਦ ਨਹੀਂ ਰਹੇਗੇ। ਲੋਕਲ ਜਿਹੜੇ ਉੱਥੇ ਦੇ ਲੋਕ ਨੇ ਨਾ ਕੈਲਗਰੀ ਦੇ, ਉਹ ਕਾਂਡੋ ਦੇ ਵਿੱਚ ਇੰਨੀ ਦਿਲਚਸਪੀ ਨਹੀਂ ਦਿਖਾਉਂਦੇਗੇ, ਪਰ ਹੋ ਸਕਦਾ ਫਿਊਚਰ ਦੇ ਵਿੱਚ ਉਹਨਾਂ ਦਾ ਜਿਹੜਾ ਨਜ਼ਰੀਆ ਕਾਂਡੋ ਪ੍ਰਤੀ ਚੇਂਜ ਹੋ ਜਾਵੇ। ਸੋ ਜ਼ਿਆਦਾਤਰ ਪਹਿਲੀ ਪਸੰਦ ਡਿਟੈਚ ਅਤੇ ਫਿਰ ਉਸ ਤੋਂ ਬਾਅਦ ਸੈਮੀ ਅਤੇ ਫਿਰ ਟਾਊਨ, ਇਸ ਤਰ੍ਹਾਂ ਉਹਨਾਂ ਦੀ ਪਸੰਦ ਹੈ। ਟਾਊਨ ਇਸ ਸਮੇਂ ਜ਼ਿਆਦਾ ਪਾਪੂਲਰ ਹੋ ਰਿਹਾ ਟਾਊਨ ਹਾਊਸ, ਕਿਉਂਕਿ ਇਹ ਅਫੋਰਡੇਬਿਲਟੀ ਦੇ ਵਿੱਚ ਹਜੇ ਵੀ ਉਹ ਸਮਝਦੇ ਨੇ ਕਿ ਅਫੋਰਡੇਬਿਲਟੀ ਦੇ ਵਿੱਚ ਹੈ, ਪਰ ਡਿਟੈਚ ਜਿਹੜੇ 2000 ਸਕੁਏਅਰ ਫੁੱਟ ਦਾ ਘਰ ਹੁਣ 7 ਲੱਖ ਦੀ ਰੇਂਜ ਦੇ ਵਿੱਚ ਹੋ ਗਿਆ, ਉਹਨਾਂ ਨੂੰ ਲੱਗਦਾ ਕਿ ਬਹੁਤ ਮਹਿੰਗਾ ਹੋ ਗਿਆ। ਜਦਕਿ ਸਾਡੇ ਇੱਥੇ ਕੱਲ੍ਹ ਸਟੂਡੀਓ ਮੈਂ ਦੇਖ ਰਿਹਾ ਸੀ ਇੱਕ ਕਾਂਡੋ ਪ੍ਰੋਜੈਕਟ ਦਾ, ਜਿਹਦੀ ਪ੍ਰਾਈਸ ਸੀਗੀ ਸਾਢੇ ਅੱਠ ਲੱਖ ਡਾਲਰ ਦੀ। ਸੋ ਉਹਨਾਂ ਨੂੰ ਜਿਹੜਾ ਡਿਟੈਚ ਘਰ ਆ 7.5 ਲੱਖ ਦਾ ਬਹੁਤ ਹਾਲੇ ਮਹਿੰਗਾ ਲੱਗਦਾ, ਪਰ ਜਿਸ ਤਰ੍ਹਾਂ ਦੇ ਲੋਕ ਇਸ ਸਮੇਂ ਉੱਧਰ ਨੂੰ ਇਨਵੈਸਟ ਕਰਨ ਲੱਗੇ ਹੋਏ ਨੇ ਜਾਂ ਉੱਧਰ ਘਰ ਖਰੀਦਣ ਲੱਗੇ ਨੇ ਜਾਂ ਉੱਧਰ ਨੂੰ ਮੂਵ ਹੋਣ ਰਹੇ ਨੇ, ਤਾਂ ਇਹ ਜਿਹੜੇ ਘਰ ਨੇ ਉੱਥੇ ਵੀ ਮਿਲੀਅਨ ਦੀ ਰੇਂਜ ਦੇ ਵਿੱਚ ਚਲੇ ਜਾਣੇ ਨੇ। ਪ੍ਰੋਗਰਾਮ ਖਬਰ ਸਾਹਿਬ ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ। ਹਾਂ, ਜੇ ਐਡਮਿੰਟਨ ਦੇ ਟਾਊਨ ਹਾਊਸ ਬੁੱਕ ਕਰਾਉਣੇ ਨੇ ਸ਼ੇਰਵੁੱਡ ਪਾਰਕ ਦੇ ਏਰੀਏ ਦੇ ਵਿੱਚ ਜਿੱਥੇ ਮਲਟੀ ਮਿਲੀਅਨ ਡਾਲਰਸ ਦੇ ਘਰ ਨੇ, ਤਾਂ ਤੁਸੀਂ ਮੇਰੇ ਨਾਲ ਅੱਜ ਸੰਪਰਕ ਕਰ ਲੈਣਾ, 416-970-5005, 416-970-5005 ਮੇਰਾ ਨੰਬਰ ਹੈ। ਫਰੀਡਮ ਕਾਨਵੇ ਵੱਲੋਂ ਕੀਤੇ ਜਾ ਰਹੇ ਮੁਜ਼ਾਹਰਿਆਂ ਦੇ ਦੂਜੇ ਹਫ਼ਤੇ ਜਾਰੀ ਰਹਿਣ ਦੇ ਮੱਦੇਨਜ਼ਰ ਆਟਵਾ ਪੁਲਿਸ ਸਰਵਿਸਿਜ਼ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਕਿ ਜਿਸ ਵਿੱਚ ਆਖਿਆ ਗਿਆ ਕਿ ਡਾਊਨਟਾਊਨ ਵਿੱਚ ਸੜਕਾਂ ਰੋਕੀ ਬੈਠੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਟਰੱਕਾਂ ਨੂੰ ਜ਼ਬਤ ਕਰ ਲਿਆ ਜਾਵੇਗਾ। ਸੋ ਵੈਕਸੀਨ ਨੂੰ ਲਾਜ਼ਮੀ ਕੀਤੇ ਜਾਣ ਅਤੇ ਮਹਾਂਮਾਰੀ ਸਬੰਧੀ ਪਾਬੰਦੀਆਂ ਦਾ ਵਿਰੋਧ ਕਰਨ ਲਈ 2 ਹਫ਼ਤਿਆਂ ਤੋਂ ਮੁਜ਼ਾਹਰਾਕਾਰੀ ਸਿਟੀ ਦੇ ਡਾਊਨਟਾਊਨ ਵਿੱਚ ਡੇਰਾ ਲਾਈ ਬੈਠੇ ਨੇ। ਕੂਟਸ ਅਲਬਰਟਾ ਵਿਚ ਵੀ ਸਰਹੱਦ ਉਤੇ ਟਰੱਕ ਡਰਾਈਵਰ ਤੇ ਹੋਰ ਲੋਕ ਆਟਵਾ ਵਿਚ ਵੀ ਜਾਰੀ ਮੁਜ਼ਾਹਰਿਆਂ ਦਾ ਸਮਰਥਨ ਕਰਨ ਲਈ ਰਾਹ ਰੋਕੀ ਬੈਠੇ ਨੇ ਤੇ ਆਰ ਸੀ ਐਮ ਪੀ ਵੱਲੋਂ ਇਨ੍ਹਾਂ ਲੋਕਾਂ ਨੂੰ ਕਿਤੇ ਹੋਰ ਜਾ ਕੇ ਰੋਸ ਪ੍ਰਗਟਾਉਣ ਲਈ ਆਖਣ ਦੀ ਕੀਤੀ ਜਾ ਰਹੀ ਕੋਸ਼ਿਸ਼ ਦਾ ਵੀ ਉਨ੍ਹਾਂ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਉਨ੍ਹਾਂ ਆਖਿਆ ਕਿ ਉਹ ਕਿਤੇ ਨਹੀਂ ਜਾਣਗੇ। ਇਸ ਉਤੇ ਪੁਲਿਸ ਅਧਿਕਾਰੀਆਂ ਵੱਲੋਂ ਟਿਕਟਾਂ ਜਾਰੀ ਕਰਨ ਦਾ ਸਿਲਸਿਲਾ ਵੀ ਜਾਰੀ ਹੈ। ਸੋ ਇੱਕ ਹੋਰ ਮੁਜ਼ਾਰਾ ਵਿੰਡਜ਼ਰ ਅੰਟਾਰੀਓ ਤੇ ਅੰਬੈਸਡਰ ਬ੍ਰਿਜ ਉੱਤੇ ਕੈਨੇਡਾ ਵਾਲੇ ਪਾਸੇ ਕੀਤਾ ਜਾ ਰਿਹਾ। ਸੋ ਇਹ ਮੁਜ਼ਾਰਾ ਸੋਮਵਾਰ ਤੋਂ ਸ਼ੁਰੂ ਹੋਇਆ। ਇੱਥੇ ਲਾਏ ਗਏ ਜਾਮ ਤੋਂ ਪਰੇਸ਼ਾਨ ਸਿਟੀ ਆਫ ਵਿੰਡਜ਼ਰ ਦੇ ਲੋਕਲ ਪੁਲਿਸ ਸਰਵਿਸਿਜ਼ ਵੱਲੋਂ ਪ੍ਰੋਵਿੰਸ ਤੇ ਫੈਡਰਲ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਵਿੰਡਜ਼ਰ ਦੇ ਮੇਅਰ ਨੇ ਆਖਿਆ ਕਿ ਅਸੀਂ ਸ਼ਾਂਤਮਈ ਤੇ ਸੁਰੱਖਿਅਤ ਢੰਗ ਨਾਲ ਇਹ ਮੁੱਦਾ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਸ ਨਾਲ ਸਾਡੇ ਅਰਥਚਾਰੇ ਨੂੰ ਨੁਕਸਾਨ ਪਹੁੰਚ ਰਿਹਾ ਤੇ ਲੋਕਾਂ ਦੀਆਂ ਨੌਕਰੀਆਂ ਉੱਤੇ ਬਣੀ ਹੋਈ ਹੈ ਤੇ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕੇਗਾ। ਸੋ ਉਹਨਾਂ ਨੇ ਵਿੰਡਜ਼ਰ ਦੇ ਮੇਅਰ ਨੇ ਵੀ ਕਿਹਾ ਕਿ ਮੁਜ਼ਾਹਰਾਕਾਰੀਆਂ ਨੂੰ ਕਿ ਉਹ ਰਾਹ ਛੱਡ ਦੇਣ ਤੇ ਲੋਕਾਂ ਨੂੰ ਜਿਹੜੀ ਹੈ ਆਵਾਜਾਈ ਹੈ ਉਸ ਨੂੰ ਠੱਪ ਨਾ ਕਰਨ। ਸੋ ਇਸ ਨਾਲ ਕਿੰਨੀ ਕੁ ਸਖਤੀ ਨਾਲ ਨਜਿੱਠਦੇ ਨੇ ਸਾਡੇ ਇੱਥੋਂ ਦੇ ਪੋਲੀਟੀਸ਼ੀਅਨਸ, ਕਿਸ ਤਰ੍ਹਾਂ ਉਹਨਾਂ ਨੂੰ ਹਟਾਉਂਦੇ ਨੇ, ਸਮਾਂ ਦੱਸੇਗਾ। ਪਰ ਇਸ ਸਮੇਂ ਕਈ ਵਾਰ ਝੜਪਾਂ ਹੁੰਦੀਆਂ ਬੱਚੀਆਂ ਨੇ ਪੁਲਿਸ ਅਤੇ ਮੁਜ਼ਾਹਰਾਕਾਰੀਆਂ ਦੇ ਦਰਮਿਆਨ। ਸੋ ਮੁਜ਼ਾਹਰਾਕਾਰੀਆਂ ਵੱਲੋਂ ਟਰੱਕਿੰਗ ਇੰਡਸਟਰੀ ਨੂੰ ਤੇ ਆਟੋ ਇੰਡਸਟਰੀ ਨੂੰ ਤੇ ਸਪਲਾਈ ਚੇਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਵਿੰਡਜ਼ਰ ਤੋਂ ਬਾਅਦ ਸਾਰਨੀਆਂ ਵਾਲਾ ਜਿਹੜਾ ਬ੍ਰਿਜ ਹੈ ਉਸ ਦੇ ਉੱਤੇ ਵੀ ਲੰਬੀ ਲਾਈਨ ਹੈ ਜਿਹੜੀ ਲੱਗ ਚੁੱਕੀ ਹੈ। ਚਾਰ ਚਾਰ ਪੰਜ ਪੰਜ ਘੰਟੇ ਦਾ ਡਿਲੇ ਉੱਥੇ ਚੱਲ ਰਿਹਾ ਵਾ। ਮੈਂ ਕਈ ਵਾਰੀ ਹੈਰਾਨ ਹੁੰਦਾ ਜਦੋਂ ਇਸ ਤਰ੍ਹਾਂ ਰਾਤ ਭਰ ਟਰੱਕ ਸਟੱਕ ਹੋ ਜਾਂਦਾ ਹਾਈਵੇ 'ਤੇ ਅਤੇ ਜੇ ਕਿਸੇ ਦੇ ਪਾਸ ਪ੍ਰੋਪਰ ਫਿਊਲ ਨਹੀਂ ਹੈ, ਤੇਲ ਨਹੀਂ ਹੈ ਟਰੱਕ ਦੇ ਵਿੱਚ, ਅਤੇ ਕਿਸ ਤਰ੍ਹਾਂ ਉਹ ਸਰਵਾਈਵ ਕਰਦੇ ਨੇ? ਕਿਉਂਕਿ ਟਰੱਕ ਤਾਂ ਫਿਰ ਜੇ ਸਟੱਕ ਹੋ ਗਿਆ ਫਿਰ ਉਹਨੂੰ ਲਗਾਤਾਰ ਚੱਲਦਾ ਰੱਖਣਾ ਪੈਂਦਾ ਕਿ ਜੇ ਉਹਨੂੰ ਬੰਦ ਕਰ ਦਿੱਤਾ ਮੁੜ ਕੇ ਸਟਾਰਟ ਨਹੀਂ ਹੋਵੇਗਾ। ਸੋ ਟਰੱਕਰਸ ਦੀਆਂ ਵੀ ਆਪਣੀਆਂ ਸਮੱਸਿਆਵਾਂ ਨੇ, ਪਰ ਇਹ ਜਿਹੜੇ ਮੁਜ਼ਾਹਰਾਕਾਰੀ ਨੇ ਇਹਨਾਂ ਨੇ ਇਸ ਤਰ੍ਹਾਂ ਸਾਰੀ ਟਰੱਕਿੰਗ ਇੰਡਸਟਰੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਮੈਂ ਜਦੋਂ ਅਲਬਰਟਾ ਸੀਗਾ ਉੱਥੇ ਕਿਸੇ ਮਿੱਤਰਾਂ ਕੋਲ ਬੈਠੇ ਤਾਂ ਉਹਨਾਂ ਦੀ ਟਰੈਕਿੰਗ ਕੰਪਨੀ ਸੀ ਅਤੇ ਉਹਨਾਂ ਦੇ ਡਰਾਈਵਰਾਂ ਨੇ ਕਾਲਾਂ ਕੀਤੀਆਂ ਕਿ ਬਾਈ ਜੀ ਸਾਡਾ ਲੜਾਈ ਹੋ ਪੈਣੀ ਇਹਨਾਂ ਦੇ ਨਾਲ, ਅਤੇ ਉਹਨਾਂ ਨੇ ਬੜਾ ਉਹਨਾਂ ਨੂੰ ਕੂਲ ਡਾਊਨ ਕੀਤਾ ਕਿ ਤੁਸੀਂ ਲੜਨਾ ਨਹੀਂ ਗਾ, ਤੁਸੀਂ ਆਪਦਾ ਟਰੱਕ ਦੇ ਵਿੱਚ ਹੀ ਰਹੋ, ਤੁਸੀਂ ਨਾ ਇਹਨਾਂ ਦੇ ਨਾਲ ਕੋਈ ਇੱਦਾਂ ਦਾ ਵਾਇਲੈਂਸ ਕਰਿਓ। ਸੋ ਲੋਕ ਫਰਸਟ੍ਰੇਟਡ ਹੋਏ ਪਏ ਨੇ ਇਸ ਸਮੇਂ, ਜਿਹੜੇ ਰਾਹਾਂ ਦੇ ਵਿੱਚ ਇਸ ਸਮੇਂ ਸਟੱਕ ਹੋਏ ਪਏ ਨੇ ਕਿ ਇਹਨਾਂ ਨੂੰ ਇਸ ਤਰ੍ਹਾਂ ਸਾਨੂੰ ਨਹੀਂ ਰੋਕਣਾ ਚਾਹੀਦਾ। ਪਰ ਦੂਸਰੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹ ਵੀ ਇਸ ਸਮੇਂ ਕਹਿ ਰਹੇ ਨੇ ਕਿ ਜਿਹੜਾ ਮੈਂਡੇਟ ਹੈ ਅਸੀਂ ਇਸ ਨੂੰ ਇਹਨਾਂ ਦੇ ਕਹਿ ਦੇ ਉੱਤੇ ਖਤਮ ਨਹੀਂ ਕਰਨ ਜਾ ਰਹੇ ਗੇ। ਸੋ ਖੈਰ ਅੰਦਰ ਖਾਤੇ ਲੱਗਦਾ ਤਾਂ ਹੈ ਕਿ ਪ੍ਰੈਸ਼ਰ ਇਸ ਸਮੇਂ ਸਾਰੀਆਂ ਸਰਕਾਰਾਂ ਦੇ ਉੱਤੇ ਹੈ, ਭਾਵੇਂ ਪ੍ਰੋਵਿੰਸ਼ਲ ਹੈ ਅਤੇ ਭਾਵੇਂ ਫੈਡਰਲ ਹੈ ਅਤੇ ਭਾਵੇਂ ਜਾਂ ਫਿਰ ਮਿਊਂਸੀਪਲ ਸਰਕਾਰਾਂ ਨੇ ਇਸ ਵੀਕਐਂਡ ਦੇ ਉੱਤੇ। ਅੰਟਾਰੀਓ ਵੀ ਪ੍ਰਪੇਅਰ ਹੋ ਰਿਹਾ ਕਿ ਦੁਬਾਰਾ ਫਿਰ ਪ੍ਰੋਟੈਸਟ ਇਹਨਾਂ ਦਾ ਹੋ ਸਕਦਾ। ਸੋ ਇਹਦੇ ਲਈ ਵੀ ਅੰਟਾਰੀਓ ਤਿਆਰ ਹੋ ਰਿਹਾ। ਸੋ ਪ੍ਰੋਗਰਾਮ ਖਬਰਸਾਰ ਦਾ ਹੁਣ ਇਸ ਸਮੇਂ ਸਮਾਂ ਸਾਡਾ ਸਮਾਪਤੀ ਵੱਲ ਹੈ। ਇੱਕ ਵਾਰੀ ਦੱਸਣਾ ਚਾਹੁੰਦਾ ਕਿ ਜਸਵਿੰਦਰ ਸੇਖੋਂ ਵਿੰਡਜ਼ਰ ਦੇ ਏਰੀਏ ਦੇ ਵਿੱਚ ਰੀਅਲ ਸਟੇਟ ਕਰਦੇ ਨੇ। ਅਗਰ ਉੱਥੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਵੇਚਣੀ ਹੈ, ਉੱਥੋਂ ਦੇ ਮਾਹਰ ਨੇ, ਉੱਥੇ ਕਿਹੜੇ ਪ੍ਰੋਜੈਕਟ ਆ ਰਹੇ ਨੇ ਨਵੇਂ, ਜਾਂ ਫਿਰ ਤੁਸੀਂ ਕੋਈ ਰੀਸੇਲ ਦੇ ਉੱਤੇ ਘਰ ਖਰੀਦਣਾ ਵੇਚਣਾ, ਤਾਂ ਉੱਥੋਂ ਦੇ ਲੋਕਲ ਜਿਹੜੇ ਰਿਐਲਟਰ ਨੇ ਜਸਵਿੰਦਰ ਸੇਖੋਂ ਉਹਨਾਂ ਨੂੰ ਕਾਲ ਕਰ ਲਵੋ। 519-981-1589 ਉਹਨਾਂ ਨੰਬਰ ਹੈ, 519-981-1579। ਸਮਾਂ ਸਮਾਪਤੀ ਵੱਲ ਸਾਡੇ ਪ੍ਰੋਗਰਾਮ ਦਾ ਦਿਵਾ ਗਿਆ, ਫਿਰ ਮਿਲਦੀ ਉਮੀਦ ਦੇ ਨਾਲ। ਸਤਿ ਸ੍ਰੀ ਅਕਾਲ।
ਯੂ ਆਰ ਲਿਸਨਿੰਗ ਟੂ WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
For business owners and Canadians who continue to struggle, there are targeted financial support programs available now. Visit canada.ca/coronavirus to learn more. A message from the Government of Canada.
खुशियों पर लिमिट और फन की स्पीड अगर कम हो तो सब कुछ है बोरिंग। और ऐसा ही है कुछ आपके इंटरनेट के साथ, मगर अब ना लिमिट की फिकर और ना ही स्पीड का गम buzzmax.ca के साथ। जी हाँ, हाई स्पीड अनलिमिटेड इंटरनेट या होम फोन के साथ बंडल ऑफर के मजे उड़ाइए, वो भी अनबिलीवेबल प्राइस में। नो कॉन्ट्रैक्ट, नो क्रेडिट चेक, यानी मैक्स स्पीड अनलिमिटेड फन के साथ। फॉर डिटेल्स लॉग ऑन टू buzzmax.ca और कॉल 416-800-0900।
विंटर का मजा विंटर वंडरलैंड ब्रैम्पटन में। सिटी ऑफ ब्रैम्पटन की तरफ से फैमिली फ्रेंडली विंटर एक्टिविटीज को एंजॉय करें। आउटडोर स्केटिंग, स्कीइंग एंड स्नोबोर्डिंग, ट्यूबिंग और हॉलीडे प्रोग्रामिंग। विंटर वंडरलैंड एक्टिविटीज के लिए विजिट करें brampton.ca/winterwonderland। विंटर अभी बाकी है।